ਨੇ ਕਿਹਾ ਕਿ ਹੁਣ ਤੱਕ 33 ਲਾਸ਼ਾਂ ਬਰਾਮਦ ਹੋਈਆਂ ਨੇ। ਬੁੱਧਵਾਰ ਨੂੰ ਵੱਡੇ ਤੜਕੇ ਬੱਦਲ ਫਟਣ ਕਰਕੇ ਆਏ ਹੜ੍ਹ ਕਾਰਨ ਸੂਬੇ ਦੇ 4 ਜ਼ਿਲ੍ਹੇ ਮੰਗਾਨ, ਗੰਗਟੋਕ, ਪਕੀਯੋਂਗ ਤੇ ਨਾਮਚੀ ਵਿਚ 41,870 ਲੋਕ ਅਸਰ ਅੰਦਾਜ਼ ਹੋਏ ਹਨ। ਲਾਪਤਾ ਲੋਕਾਂ ਦੇ ਲਈ ਭਾਲ ਦੇ ਲਈ ਵਿਸ਼ੇਸ਼ ਰਡਾਰ, ਡਰੋਨ ਤੇ ਫੌਜ ਦੇ ਸੂਈਆਂ ਕੁੱਤੇ ਤੈਨਾਤ ਕੀਤੇ ਗਏ ਨੇ। ਹੁਣ ਤੱਕ 2563 ਵਿਅਕਤੀਆਂ ਨੂੰ ਵੱਖ ਵੱਖ ਇਲਾਕਿਆਂ ਚੋਂ ਸੁਰੱਖਿਅਤ ਕੱਢ ਲਿਆ ਗਿਆ ਹੈ ਅਤੇ 1875 ਲੋਕਾਂ ਨੇ ਸੂਬੇ ਵਿਚ ਸਥਾਪਿਤ 30 ਰਾਹਤ ਕੈਂਪਾਂ ਚ ਪਨਾਹ ਲਈ ਹੈ। ਹੜ੍ਹਾਂ ਕਰਕੇ ਮੱਚੀ ਤਬਾਹੀ ਦੇ ਨਾਲ 1320 ਘਰ ਨੁਕਸਾਨੇ ਗਏ ਨੇ ਤੇ 4 ਜ਼ਿਲ੍ਹਿਆਂ ਚ ਵਿਚਲੇ 13 ਪੁਲ ਰੁੜ ਗਏ ਨੇ। ਅਧਿਕਾਰੀਆਂ ਨੇ ਕਿਹਾ ਕਿ ਲਾਚੇਨ ਤੇ ਲਾਚੁੰਗ ਚ ਫਸੇ 3,000 ਤੋਂ ਵੱਧ ਸੈਲਾਨੀ ਸੁਰੱਖਿਅਤ ਨੇ। ਇਸ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਨੇ ਮੁੱਖ ਮੰਤਰੀ ਪ੍ਰੇਮ ਸਿੰਘ ਧਮਾਂਗ ਨਾਲ ਮੀਟਿੰਗ ਕਰਕੇ ਹਾਲਾਤ ਦੀ ਸਮੀਖਿਆ ਕੀਤੀ ਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਇਜ਼ਰਾਈਲ ਹਮਾਸ ਜੰਗ ਦੇ ਵਿਚ ਹੁਣ ਤੱਕ 900 ਮੌਤਾਂ। ਕੈਨੇਡਾ ਵਿਚ ਜਹਾਜ਼ ਹਾਦਸੇ ਚ 2 ਭਾਰਤੀ ਪਾਇਲਟਾਂ ਸਮੇਤ 3 ਵਿਅਕਤੀ ਹੋਏ ਹਲਾਕ। ਕੈਲੀਫੋਰਨੀਆ ਦੇ ਗਵਰਨਰ ਨੇ ਜਾਤੀ ਆਧਾਰਿਤ ਭੇਦਭਾਵ ਤੇ ਰੋਕ ਲਗਾਉਣ ਵਾਲੇ ਬਿੱਲ ਨੂੰ ਕੀਤਾ ਵੀਟੋ। ਤਾਲਿਬਾਨ ਨੇ ਵਿਯਨਾ ਤੇ ਲੰਡਨ ਵਿਚ ਕੌਂਸਲਰ ਸੇਵਾਵਾਂ ਕੀਤੀਆਂ ਬੰਦ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਦਿਓ ਹੁਣ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ABS Friends Entertainment, Basba Empire, Moshek and AAA Production present The Legend of the Legends, Gurtaaz Maan. Saturday 28th October, First Ontario Center. Tickets are available on ticketmaster.ca. For sponsorship and VIP tickets, contact
Sunny Bajwa 416-562-1123, Tony Johal 416-818-2020.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਬ੍ਰੈਂਪਟਨ ਔਨ ਸਟੇਜ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਪਰ ਅਹਦ ਰਜ਼ਾਨੀਦ ਕੋ ਹੈਮਲਟ ਕੇ ਕਿਰਦਾਰ ਮੇ ਦੇਖ ਕਰ ਖੁਸ਼ ਔਰ ਵੈਲਕਮ ਕਰਤੇ ਹੈ। ਹੈਮਲਟ ਜੋ ਅੱਜਕਲ ਕੇ ਦੌਰ ਕੇ ਲਈ ਗਜ਼ਬਨਾਕ, ਤੇਜ਼ ਰਫਤਾਰ, ਇੰਤਕਾਮ ਔਰ ਦਾਗਦਾਰ ਮੁਹੱਬਤ ਕੀ ਕਹਾਨੀ ਹੈ। ਕਿਆ ਆਪ ਹਮਾਰੇ ਡੈਨਮਾਰਕ ਕੇ ਸ਼ਹਿਜ਼ਾਦੇ ਕੇ ਸਾਥ ਬਾਇੱਜ਼ਤ, ਖੁਸ਼ਹਾਲੀ, ਪਾਗਲਪਨ ਕੇ ਦਰਮਿਆਨ ਲਾਈਨ ਪਰ ਚਲਨੇ ਕੀ ਹਿੰਮਤ ਕਰਤੇ ਹੈ? ਯੇ ਤਬਦੀਲੀ ਸਿਰਫ ਸੱਚਾ ਸਾਨਿਆ ਹੀ ਲਾ ਸਕਤਾ ਹੈ। ਦੇਖਣਾ ਮਤ ਭੁਲੀਏਗਾ ਹੈਮਲਟ, 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਮੇ। सेल टिकट्स खरीदने के लिए विजिट करें BramptonOnStage.ca।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲਿਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲਿਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਵਹਿਮੋ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ।
ਇਨਵੈਸਟਮੈਂਟ ਪ੍ਰਾਪਰਟੀਜ਼ ਯਾ ਫਿਰ ਕੋਨਵੀਨੀਅਮਸ ਇਨ ਦੀ ਡਾਊਨਟਾਊਨ ਟੋਰਾਂਟੋ।
ਵੀ ਵਿਲ ਅਰੇਂਜ ਯੋਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਿਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ। ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਯਾ ਘਰ ਕੋ ਬੇਚਣਾ ਚਾਹਤੇ ਹੈ, ਘਰ ਕੀ ਇਵੈਲਿਊਏਸ਼ਨ ਕੇ ਲੀਏ ਇੱਕ ਦਫਾ ਕਾਲ ਕੀਜੀਏ ਆਰਿਫਾ ਮੁਜ਼ਫਰ 6478986245 8986245।
ਤੁਸੀਂ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਤੁਸੀਂ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੋਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca।
दुनिया विच थोड़ी कामयाबी एग्जीक्यूटिव होम्स रियल्टी जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, वन ऑन वन सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस with private room, in-house mortgage and loyals team, in-house projects investment opportunity. Phir der ka di, aao te join karo Executive Homes Realty ya call karo 905-890-1300 ya visit karo ehrb.ca.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
Everyone, you're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs is very, very, very welcome. I'm Ramanjit Singh Sidhu. So, the program is the ACC, Dr. Haider Murtaza Sahib, and I'll talk to you with Dr. Sahib Sadinal program. ਸ਼ਾਮਲ ਹੋਣ ਜਾ ਰਹੇ ਨੇ ਡਾਕਟਰ ਸਾਹਿਬ ਵੈਰੀ ਵਾਰਮ ਵੈਲਕਮ ਗੁੱਡ ਮਾਰਨਿੰਗ ਜੀ ਐਂਡ ਹੈਪੀ ਥੈਂਕਸਗਿਵਿੰਗ
ਹੈਪੀ ਥੈਂਕਸਗਿਵਿੰਗ ਟੂ ਯੂ ਟੂ
ਬਹੁਤ ਮਿਹਰਬਾਨੀ ਡਾਕਟਰ ਸਾਹਿਬ ਸ਼ੁਕਰੀਆ ਤੇ ਡਾਕਟਰ ਸਾਹਿਬ ਅਸੀਂ ਕਈ ਤਰ੍ਹਾਂ ਦੇ ਟੋਪਿਕ ਅੱਜ ਡਿਸਕਸ ਕਰਨੇ ਆ ਤੇ ਆਈ ਥਿੰਕ ਕੁਇਕਲੀ ਕੁਇਕਲੀ ਅਸੀਂ ਉਹਨਾਂ ਦੇ ਉੱਪਰੋਂ ਜਾਵਾਂਗੇ ਕਈਆਂ ਦਾ ਕ੍ਰੋਸ ਰੈਫਰੈਂਸ ਵੀ ਹੈ ਸਟੋਰੀਜ਼ ਦਾ ਲਾਸਟ ਟਾਈਮ ਦੀ ਜਦੋਂ ਤੁਸੀਂ ਗੱਲ ਕੀਤੀ ਸੀ ਨਾ ਇੱਕ ਬੜੀ ਇੰਪੋਰਟੈਂਟ ਗੱਲ ਇਹ ਸੀਗੀ ਕਿ ਅਸੀਂ ਆਪਣੇ ਟੋਰਾਂਟੋ ਏਰੀਆ ਜੀ ਟੀ ਏ ਦੇ ਵਿੱਚ ਲਾਈਫ ਨੂੰ ਲੈ ਕੇ ਗੱਲ ਕਰ ਰਹੇ ਹਾਂ ਕਿ ਕਾਫੀ ਸਟਰਗਲਿੰਗ ਟਾਈਮਸ ਚੱਲ ਰਹੇ ਨੇ ਤੇ ਇਸ ਕਰਕੇ ਰਿਪੋਰਟਸ ਵੀ ਸੀ ਕਿ ਬੱਚਿਆਂ ਨੂੰ ਅੱਗੇ ਫਿਊਚਰ ਦੇ ਵਿੱਚ ਐਵਨਿਊਸ ਵਿਖਾਈ ਨਹੀਂ ਦਿੰਦੇ ਤੇ ਤੁਸੀਂ ਉਦੋਂ ਲਾਸਟ ਟਾਈਮ ਸੁਜੈਸਟ ਵੀ ਕੀਤਾ ਸੀ ਕਿ ਤੁਸੀਂ ਬਾਹਰ ਵੀ ਇੱਧਰ ਉੱਧਰ ਦੇਖ ਸਕਦੇ ਹੋ ਜਿੱਥੇ ਕਿਤੇ ਵੀ ਤੁਹਾਨੂੰ ਬੈਟਰ ਕਰੀਅਰ ਮਿਲਦਾ ਹੈ ਤੇ ਯੂ ਸ਼ੁੱਡ ਮਾਈਗ੍ਰੇਟ ਫੋਰ ਬੈਟਰ ਪ੍ਰੋਸਪੈਕਟਸ ਤੇ ਪਹਿਲਾਂ ਇੱਥੋਂ ਹੀ ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਉਹਦੇ ਵਿੱਚ ਹੋਰ ਰੀ ਇਨਫੋਰਸਿੰਗ ਆਈਡੀਆਜ਼ ਹੋਣਗੇ ਦੇਰ ਆਰ ਨੰਬਰਸ ਬਿਹਾਈਂਡ ਯੂ ਯੂ ਹੈਵ ਐਕਸਪੀਰੀਅੰਸ ਕਿ ਬੱਚਿਆਂ ਵਾਸਤੇ ਕਿੱਥੇ ਕਿੱਥੇ ਆਪਾਂ ਨੂੰ ਚੰਗੇ ਮੌਕੇ ਦਿਖਾਈ ਦੇ ਸਕਦੇ ਨੇ ਇਹਦੇ ਤੋਂ ਡੈਵਲਪ ਕਰਦੇ ਹੋਇਆ ਰੀਸੈਂਟਲੀ ਸੀਬੀਸੀ ਦੀ ਸਟੋਰੀ ਵੀ ਆਈ ਆ ਕਿ ਜਿਹੜੇ ਬੱਚੇ ਬਾਹਰੋਂ ਪੜ੍ਹ ਕੇ ਆਉਂਦੇ ਆ ਜਾਂ ਕੈਨੇਡਾ ਵਿੱਚ ਡਾਕਟਰ ਦੀ ਸ਼ਾਰਟੇਜ ਚੱਲ ਰਹੀ ਹੈ ਉਹਨੂੰ ਵੀ ਨਾਲ ਕਲੱਬ ਕਰਾਂਗੇ ਪਹਿਲਾਂ ਤੁਸੀਂ ਇਹਦੇ ਤੇ ਆਪਣਾ ਓਪਨਿੰਗ ਰਿਮਾਰਕਸ ਦਿਓ
ਹਾਂਜੀ ਉਹ ਇੱਕ ਰਿਪੋਰਟ ਆਈ ਸੀ ਜਨਾਬ ਜਿਹੜੇ ਘਰ ਚੁੱਕੇ ਮਹਿੰਗੇ ਨੇ ਟੋਰਾਂਟੋ ਵਿੱਚ ਤੇ ਜਿਹੜੇ ਯੰਗ ਲੋਕ ਨੇ ਯੰਗ ਫੈਮਿਲੀਜ਼ ਨੇ ਉਹ ਟੋਰਾਂਟੋ ਛੱਡ ਕੇ ਜਾ ਰਹੀਆਂ ਨੇ ਤੇ ਦੂਜੇ ਸ਼ਹਿਰਾਂ 'ਚ ਤੇ ਉਹ ਬੜੇ ਉਹਨਾਂ ਨੇ ਕਿਹਾ ਜੀ ਕਿ ਇਹ ਤੇ ਚੰਗੀ ਗੱਲ ਨਹੀਂ ਆ ਤੇ ਇਹ ਦੇਖ ਕੇ ਮੈਂ ਇੱਕ ਨਜ਼ਰੀਆ ਇਹ ਵੀ ਹੋ ਸਕਦਾ ਕਿ ਚੰਗੀ ਗੱਲ ਨਹੀਂ ਲੇਕਿਨ ਤੁਸੀਂ ਇਹ ਵੀ ਤਾਂ ਵੇਖੋ ਨਾ ਕਿ ਇਮੀਗ੍ਰੈਂਟ ਕੀ ਹੁੰਦਾ ਇਮੀਗ੍ਰੈਂਟ ਉਹ ਜਿਹੜੇ ਲੱਖਾਂ ਦੀ ਤਾਦਾਦ 'ਚ ਕੈਨੇਡਾ ਆ ਰਹੇ ਨੇ ਉਹ ਵੀ ਤਾਂ ਆਪਣੇ ਘਰ ਛੋੜ ਕੇ ਆ ਰਹੇ ਨੇ ਜਿੱਥੇ ਉਹ ਰਹਿੰਦੇ ਸਨ ਉੱਥੇ ਖਰਚੇ ਨਹੀਂ ਚੁੱਕ ਸਕਦੇ ਸਨ ਤੇ ਉਹਨਾਂ ਨੇ ਫਿਰ ਕਿਹਾ ਚਲੋ ਕਿਸੇ ਹੋਰ ਚਲੀਏ ਤੇ ਇਮੀਗ੍ਰੈਂਟ ਵਾਸਤੇ ਤਾਂ ਠੀਕ ਹੈ ਕਿ ਤੁਸੀਂ ਆਪਣੇ ਘਰ ਬਾਰ ਪਰਿਵਾਰ ਛੱਡ ਕੇ ਇੱਥੇ ਆ ਜਾਓ ਤੇ ਲੇਕਿਨ ਇੱਥੇ ਟੋਰਾਂਟੋ ਦਾ ਐਗਜ਼ਾਮਪਲ ਕੋਈ ਅਗਰ ਕਿਸੇ ਦੂਜੇ ਸ਼ਹਿਰ ਜਾਣਾ ਪੈ ਜਾਏ ਤਾਂ ਬੜੀ ਮਾੜੀ ਗੱਲ ਆ ਬਈ ਉਹ ਕਿਉਂ ਮਾਸ਼ਾ ਅੱਲਾ ਜਿਸਲੇ ਉਹ ਦਿੱਲੀ ਤੋਂ ਇਸਲਾਮਾਬਾਦ ਕਰਾਚੀ ਲਾਹੌਰ ਤੋਂ ਇੱਧਰ ਆ ਜਾਵੇ ਉਹ ਠੀਕ ਹੈ ਆਪਣਾ ਲੇਕਿਨ ਟੋਰਾਂਟੋ ਤੋਂ ਕੋਈ ਛੱਡ ਕੇ ਨਾ ਜਾਵੇ ਇਹ ਜਿਹੜੀ ਗੱਲ ਹੁੰਦੀ ਹੈ ਨਾ ਇਹ ਥੋੜ੍ਹੀ ਜਿਹੀ ਇਸ ਵਿੱਚ ਜਿਹੜੀ ਇਕਨੋਮਿਕ ਇੱਕ ਕੌਂਸੈਪਟ ਹੁੰਦਾ ਕੰਪੈਟੀਟਿਵ ਐਡਵਾਂਟੇਜ ਉਹਦਾ ਮਤਲਬ ਇਹ ਹੈ ਕਿ ਹੋ ਸਕਦਾ ਕਿ ਕਿਸੇ ਸ਼ਹਿਰ 'ਚ ਤੁਹਾਡਾ ਕੰਪੈਟੀਟਿਵ ਐਡਵਾਂਟੇਜ ਨਹੀਂ ਹੈ ਜੇ ਤੁਸੀਂ ਪੜ੍ਹਿਆ ਜਿਹੜਾ ਤੁਹਾਡਾ ਸਕਿੱਲ ਹੈ ਉਹਦੀ ਮੰਗ ਥੋੜ੍ਹੀ ਹੈ ਤਾਂ ਤੁਸੀਂ ਦੂਜੇ ਸ਼ਹਿਰ ਚਲੇ ਜਾਓ ਤੇ ਜੇ ਤੁਸੀਂ ਦੂਸਰੀ ਲੇਬਰ ਮਾਰਕੀਟ 'ਚ ਚਲੇ ਜਾਓ ਉਸ 'ਚ ਕੋਈ ਬੁਰਾਈ ਨਹੀਂ ਹੈ ਲੇਕਿਨ ਇਹ ਇਸ ਤਰ੍ਹਾਂ ਬਣਾਈ ਇਹਨਾਂ ਨੇ ਖ਼ਬਰ ਕਿ ਜਿੰਨਾ ਪਤਾ ਨਹੀਂ ਕੀ ਅਸਮਾਨ ਜਿਹੜਾ ਡਿੱਗ ਪਿਆ ਕਿ ਸ਼ਹਿਰ 'ਚ ਲੋਕ ਜਿਹੜੇ ਨੇ ਉਹ ਦੂਜੇ ਸ਼ਹਿਰ 'ਚ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਨੌਕਰੀ ਚੰਗੀ ਮਿਲੇ ਜਾਂ ਘਰ ਸਸਤੇ ਮਿਲ ਜਾਣ ਤੇ ਮੇਰੀ ਜਿਹੜੀ ਜ਼ਾਤੀ ਰਾਏ ਆ ਮੈਂ ਹਮੇਸ਼ਾ ਆਪਣੇ ਸਟੂਡੈਂਟਸ ਲਈ ਯੂਨੀਵਰਸਿਟੀ 'ਚ ਇਹ ਕਹਿੰਦਾ ਕਿ ਜਿਸ ਵੇਲੇ ਤੁਸੀਂ ਪੜ੍ਹ ਲਿਖ ਜਾਓ ਤੇ ਦੂਜੇ ਸ਼ਹਿਰ 'ਚ ਜਾਓ ਕਿਉਂਕਿ ਤੁਹਾਡਾ ਹੋਰਾਈਜ਼ਨ ਜਿਹੜਾ ਉਹ ਬਰੋਡ ਹੋਣਾ ਚਾਹੀਦਾ ਕਈ ਸਟੂਡੈਂਟਸ ਨੇ ਮੇਰੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਜਿਹਨਾਂ ਨੇ ਅਲਬਰਟਾ ਨਹੀਂ ਵੇਖਿਆ ਕਹਿਣਾ ਇੱਧਰ ਵੀ ਜੰਪਲ ਨੇ ਅਲਬਰਟਾ ਨਹੀਂ ਵੇਖਿਆ ਕੁਬੈਕ ਨਹੀਂ ਵੇਖਿਆ ਮੈਨੀਟੋਬਾ ਨਹੀਂ ਵੇਖਿਆ ਇੰਨਾ ਵੱਡਾ ਮੁਲਕ ਹੈ ਇੰਨੀ ਅਪਰਚੁਨਿਟੀਜ਼ ਨੇ ਲੇਕਿਨ ਉਹਨਾਂ ਨੇ ਬੜੀ ਨੈਰੋ ਟੋਰਾਂਟੋ ਜੀ ਟੀ ਏ ਬਰੈਂਪਟਨ ਮਿਸਿਸਾਗਾ ਟੋਰਾਂਟੋ ਏਜੈਕਸ ਪਿਕਰਿੰਗ ਵੌਨ ਰਿਚਮੰਡ ਹਿਲ ਉਹਨਾਂ ਦੀ ਦੁਨੀਆਂ ਇਹੀ ਹੈ ਤੇ ਬੱਚੇ ਜਿਸ ਵੇਲੇ ਬੜੇ ਹੋ ਜਾਣਗੇ ਦੁਨੀਆਂ ਚ ਆਣਗੇ ਕਾਰੋਬਾਰ ਕਰਨਗੇ ਤੇ ਉਹਨਾਂ ਦਾ ਹੋਰਾਇਜ਼ਨ ਜਿਹੜਾ ਬੜਾ ਲਿਮਿਟਿਡ ਰਹੇਗਾ ਇਸ ਲਈ ਮੈਂ ਕਹਿੰਦਾ ਕਿ ਜਿਸ ਵੇਲੇ ਯੂਨੀਵਰਸਿਟੀ ਖਤਮ ਕਰੋ ਤੇ ਤੁਰ ਪਾਓ ਪੈਰ ਛੱਡੋ ਬੈਗ ਬੰਦ ਹੋ ਤੇ ਨਿਕਲੋ ਕਿਸੇ ਦੇਖੋ ਕਿਉਂਕਿ ਇਹ ਜਿਹੜਾ ਜਿੰਨੀ ਨੌਕਰੀ ਜਿੰਨਾ ਪੈਸਾ ਜਿੰਨਾ ਰਿਸਕ ਜਿੰਨੀ ਆਮਦਨ ਸਫ਼ਰ ਕਰਕੇ ਮਿਲਦੀ ਹੈ ਟਰੈਵਲ ਕਰਕੇ ਮਿਲਦੀ ਹੈ ਉਹ ਘਰ ਬੈਠੇ ਬੈਠੇ ਬੇਸਮੈਂਟ ਚ ਨਹੀਂ ਮਿਲਦੀ ਤੇ ਮੈਂ ਤੇ ਇਸ ਗੱਲ ਨੂੰ ਬੁਰਾ ਨਹੀਂ ਸਮਝਦਾ ਕਿ ਲੋਕ ਜਿਹੜੇ ਨੇ ਦੂਜੇ ਸ਼ਹਿਰ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਬੈਟਰ ਓਪਰਚੁਨਿਟੀਜ਼ ਮਿਲ ਜਾਣਗੀਆਂ ਬੈਟਰ ਉਹਨਾਂ ਦੇ ਜਿਹੜੇ ਖਰਚੇ ਨੇ ਤੇ ਆਮਦਨ ਜਿਹੜੀ ਨੇ ਉਹ ਬਰਾਬਰ ਹੋ ਜਾਏਗੀ ਇਸ ਵਿੱਚ ਕੋਈ ਬੁਰਾਈ ਨਹੀਂ
ਜੀ ਔਰ ਵੈਸੇ ਵੀ ਮੈਂ ਤਾਂ ਕਈ ਵਾਰ ਤੁਹਾਡੀ ਗੱਲ ਸੁਣ ਕੇ ਮੇਰੇ ਯਾਦ ਆਇਆ ਕਿ ਜਦੋਂ ਅਸੀਂ ਰੈਵੋਲੂਸ਼ਨ ਦੇ ਪ੍ਰੋਸੈਸ ਨੂੰ ਵੀ ਦੇਖਦੇ ਹਾਂ ਪਹਿਲਾਂ ਏਪਸ ਦਰਖਤਾਂ ਦੇ ਉੱਤੇ ਰਹਿੰਦੇ ਸੀਗੇ ਜਦੋਂ ਥੱਲੇ ਉਤਰੇ ਉੱਥੋਂ ਵੀ ਉਹਨਾਂ ਨੇ ਮਾਈਗ੍ਰੇਟਿੰਗ ਕੀਤਾ ਧਰਤੀ ਤੇ ਆ ਕੇ ਖੇਡਾਂ ਠੀਕ ਹੈ ਨਾ ਤੇ ਉਸ ਤੋਂ ਬਾਅਦ ਅਫਰੀਕਾ ਤੋਂ ਬਾਅਦ ਜਿਹੜੇ ਵੀ ਕੰਟਰੀ ਚ ਲੋਕ ਬੈਠੇ ਅੱਜ ਉਹ ਸਾਰੇ ਇਵੇਂ ਮਾਈਗ੍ਰੈਂਟ ਇਮੀਗ੍ਰੈਂਟ ਹੀ ਹੈ ਕਿਉਂਕਿ ਹਿਊਮਨ ਦਾ ਜਿਹੜਾ ਕ੍ਰੈਡਲ ਹੈ ਕ੍ਰੈਡਲ ਆਫ ਹਿਊਮੈਨਿਟੀ ਇਜ਼ ਇਨ ਅਫਰੀਕਾ ਤੇ ਅਫਰੀਕਾ ਤੋਂ ਬਾਅਦ ਜਿਹੜੇ ਵੀ ਆਈਲੈਂਡ ਗਏ ਆ ਲੋਕ ਦੇ ਆਰ ਆਲ ਇਮੀਗ੍ਰੈਂਟ ਨੋਬਡੀ ਇਜ਼ ਨੇਟਿਵ ਈਵਨ ਵੀ ਆਰ ਨੋਟ ਨੇਟਿਵ ਟੂ ਦ ਲੈਂਡ ਫਿਰ ਅੱਗੇ ਵੀ ਹੈ ਦਿਸ ਇਜ਼ ਅ ਕੰਟੀਨਿਊਸ ਪ੍ਰੋਸੈਸ ਯੂ ਸ਼ੁਡ ਗੋ ਦੇਅਰ ਵੇਅਰ ਯੂ ਕੈਨ ਟ੍ਰਾਈ ਹਾਂਜੀ
ਜ਼ਿੰਦਗੀ ਸਫ਼ਰ ਕਰਨ ਦਾ ਨਾਂ ਹੈ ਜੀ
ਯਾ ਉਹ ਜੇ ਇੱਕ ਹੋਰ ਵੀ ਹੈ ਜੇ ਉਹਨੂੰ ਤੁਸੀਂ ਆਪਣੀ ਉਰਦੂ ਹਿੰਦੀ ਜ਼ੁਬਾਨ ਵਾਲਾ ਸਫ਼ਰ ਕਰ ਲਓਗੇ ਤਾਂ ਬੈਟਰ ਹੈ ਨਹੀਂ ਤਾਂ ਫਿਰ ਅੰਗਰੇਜ਼ੀ ਵਾਲਾ ਕਰਨਾ ਪੈਣਾ ਹੈ ਜੀ ਸਾਡੇ ਵਾਲਾ ਸਫ਼ਰ ਕਰ ਲਓ ਤਾਂ ਠੀਕ ਹੈ ਉਰਦੂ ਹਿੰਦੀ ਪੰਜਾਬੀ ਵਾਲਾ ਸਫ਼ਰ ਕਰ ਲਓ ਤਾਂ ਅੱਛਾ ਰਹੇਗਾ ਨਹੀਂ ਤਾਂ ਅੰਗਰੇਜ਼ੀ ਵਾਲਾ ਮੁਸ਼ਕਿਲ ਹੈ ਤੇ ਡਾਕਟਰ ਸਾਹਿਬ ਇੱਕ ਦੂਜੀ ਜਿਹੜੀ ਸੀਬੀਸੀ ਦੀ ਸਟੋਰੀ ਉਹਦੇ ਤੇ ਤੁਸੀਂ ਕੀ ਰਿਮਾਰਕਸ ਦੇਣੇ ਬਿਕੋਜ਼ ਮੈਨੂੰ ਬੜੀ ਇੰਗੇਜਿੰਗ ਲੱਗੀ ਹੈ ਉਹਦੇ ਤੇ 3,500 ਲੋਕਾਂ ਦੇ ਤਕਰੀਬਨ ਕਮੈਂਟਸ ਆਏ ਨੇ ਤੇ ਸੀਬੀਸੀ ਨੇ ਉਹਦੇ ਚ ਜੋ ਲਿਖਿਆ ਕਿ ਫੋਰਨ ਡਾਕਟਰਸ ਟੇਕ ਅਪ ਮੋਰ ਮੈਡੀਕਲ ਰੈਜੀਡੈਂਸੀ ਸਪੋਟਸ ਐਸ ਕੈਨੇਡੀਅਨਸ ਸਟਰਗਲ ਟੂ ਗੈਟ ਇਨ ਤੇ ਉਹ ਕਹਿੰਦੇ ਕਿ 2019 ਤੋਂ ਬਾਅਦ ਜਿਹੜੇ ਫੋਰਨ ਵੀਜ਼ਾ ਟ੍ਰੇਨਿੰਗ ਆਉਂਦੇ ਆ ਜਿਹੜੇ ਬਾਹਰੋਂ ਪੜ੍ਹ ਕੇ ਬੱਚੇ ਆਉਂਦੇ ਆ ਉਹਨਾਂ ਨੂੰ ਰੈਸੀਡੈਂਸੀ ਕੈਨੇਡਾ ਵਿੱਚ ਕਰਨ ਨੂੰ ਯਾਨੀ ਕਿ ਪ੍ਰੈਕਟਿਸ ਕਰਨ ਨੂੰ ਮੈਡੀਕਲ ਫੀਲਡ ਵਿੱਚ 70% ਜ਼ਿਆਦਾ ਉਹਨਾਂ ਦੇ ਨੰਬਰ ਨੇ ਰਾਦਰ ਜੇ ਕੋਈ ਸਾਡੇ ਹੀ ਬੱਚੇ ਬਾਹਰੋਂ ਪੜ੍ਹ ਕੇ ਆਉਂਦੇ ਆ ਤੇ ਉਹਨਾਂ ਨੂੰ ਨਹੀਂ ਇੱਥੇ ਮੌਕੇ ਮਿਲ ਰਹੇ ਕੁਛ ਏਦਾਂ ਦੀ ਇਹਨਾਂ ਦੇ ਖ਼ਬਰ ਚ ਡੇਟਾ ਦਿੱਤਾ ਥੱਲੇ ਮੈਂ ਕੁਛ ਕਮੈਂਟਸ ਵੀ ਪੜ੍ਹੇ ਸੀ ਪਰ ਪਹਿਲਾਂ ਮੈਂ ਤੁਹਾਡੇ ਕਮੈਂਟਸ ਲੈਣਾ ਚਾਹੂੰਗਾ ਬਿਕੋਜ਼ ਯੂ ਆਰ ਮੋਰ ਇਨ ਟੂ ਦੀ ਅਕੈਡਮਿਕ ਸਰਕਲ ਆਫ ਕੈਨੇਡਾ ਹਾਂਜੀ
ਅੱਛਾ ਇਸੇ ਤਰ੍ਹਾਂ ਥੋੜੀ ਜਿਹੀ ਮੇਰੀ ਲਾਇਲਮੀ ਵੀ ਹੈ ਥੋੜੀ ਕਮ ਇਲਮੀ ਹੈ ਤੇ ਉਸਦੇ ਹਿਸਾਬ ਦੇ ਨਾਲ ਮੈਂ ਗੱਲ ਕਰਾਂਗਾ ਇਸੇ ਦੋ ਤਿੰਨ ਚੀਜ਼ਾਂ ਹੋ ਸਕਦੀਆਂ ਨੇ ਜੀ ਇੱਕ ਤੇ ਪਹਿਲਾਂ ਗੱਲ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਇੱਥੇ ਆ ਕੇ ਮੈਡੀਕਲ ਪੜ੍ਹਦੇ ਨੇ ਉਹ ਜਿਸ ਵੇਲੇ ਕੈਨੇਡਾ ਦੇ ਯੂਨੀਵਰਸਿਟੀਆਂ ਤੋਂ ਪੜ੍ਹ ਜਾਂਦੇ ਨੇ ਉਹਦੇ ਬਾਅਦ ਉਹਨਾਂ ਨੂੰ ਟ੍ਰੇਨਿੰਗ ਪ੍ਰੋਗਰਾਮ ਵਿੱਚ ਜਿਹੜੀ ਅਪ੍ਰੈਂਟਿਸਸ਼ਿਪ ਹੁੰਦੀ ਹੈ ਮੈਡੀਕਲ ਦੀ ਜਿਹਨੂੰ ਰੈਜੀਡੈਂਸੀ ਕਹਿੰਦੇ ਨੇ ਉਹ ਕੈਨੇਡਾ ਦੀ ਯੂਨੀਵਰਸਿਟੀ ਤੋਂ ਪੜ੍ਹ ਕੇ ਡਜ਼ਨਟ ਮੈਟਰ ਕਿ ਉਹ ਸਟੂਡੈਂਟ ਇੰਟਰਨੈਸ਼ਨਲ ਹੈ ਜਾਂ ਕੈਨੇਡੀਅਨ ਡੋਮੈਸਟਿਕ ਹੈ ਤੇ ਉਹਨੂੰ ਰੈਜੀਡੈਂਸੀ ਦੀ ਪ੍ਰਾਇਓਰਟੀ ਹੋਣੀ ਚਾਹੀਦੀ ਇਹ ਤੇ ਗੱਲ ਮੈਨੂੰ ਵੀ ਸਮਝ ਆਉਂਦੀ ਹੈ ਠੀਕ ਹੈ ਜੀ ਦੂਜੀ ਗੱਲ ਹੁੰਦੀ ਹੈ ਕਿ ਅਗਰ ਫਰਜ਼ ਕਰੋ ਫੋਰਨ ਜਿਹੜੇ ਸਟੂਡੈਂਟਸ ਨੇ ਜਿਹਨਾਂ ਨੇ ਕਿਧਰੇ ਹੋਰ ਪੜ੍ਹਿਆ ਕਿਧਰੇ ਮਿਡਲ ਈਸਟ ਕਿਧਰੇ ਉਹਨੂੰ ਵੀਜ਼ਾ ਟ੍ਰੇਨਿੰਗ ਪ੍ਰੋਗਰਾਮ ਤੇ ਇੱਥੇ ਲਾ ਕੇ ਤੇ ਉਹਨਾਂ ਕੋਲੋਂ ਪੈਸਾ ਲੈ ਕੇ ਉਹ ਗਵਰਨਮੈਂਟ ਟੂ ਗਵਰਨਮੈਂਟ ਹੁੰਦੀ ਹੈ ਕਿ ਜੀ ਅੱਛਾ ਤੁਸੀਂ ਇੰਨੇ ਸਾਡੇ ਟ੍ਰੇਨਿੰਗ ਜਿਹੜੇ ਨੇ ਟ੍ਰੇਨ ਕਰਦੇ ਹੋ ਤੇ ਅਸੀਂ ਦੇਣਗੇ ਅਗਰ ਉਹਨਾਂ ਨੂੰ ਪ੍ਰਾਇਓਰਟਾਈਜ਼ ਕੀਤਾ ਜਾਵੇ ਕਿ ਜੀ ਉਹ ਟ੍ਰੇਨਿੰਗ ਜਿਹੜੇ ਨੇ ਪ੍ਰਾਇਓਰਟਾਈਜ਼ ਹੋ ਜਾਣ ਫਿਰ ਅਸੀਂ ਕਹਿਣਗੇ ਜੀ ਜਿਹੜੇ ਕੈਨੇਡੀਅਨ ਬਾਹਰੋਂ ਪੜ੍ਹ ਕਰ ਆ ਰਹੇ ਨੇ ਉਹ ਰੈਕਗਨਾਈਜ਼ ਯੂਨੀਵਰਸਿਟੀ ਤੋਂ ਇਹ ਨਹੀਂ ਕਿ ਤੁਸੀਂ ਕਿਸੇ ਬੇਸਮੈਂਟ ਯੂਨੀਵਰਸਿਟੀ ਤੋਂ ਦੋ ਕਮਰਿਆਂ ਦੀ ਯੂਨੀਵਰਸਿਟੀ ਤੋਂ ਮੈਡੀਕਲ ਡਾਕਟਰ ਬਣ ਕੇ ਆ ਜਾਓ ਉਹ ਵੀ ਠੀਕ ਨਹੀਂ ਨਾ ਮਤਲਬ ਕੋਈ ਥੋੜੀ ਜਿਹੀ ਇੱਕ ਵਜ੍ਹਾ ਵੀ ਹੁੰਦੀ ਨਾ ਇੱਕ ਜਿਹੜੀ ਇਸੇ ਚ ਮੇਨ ਗੱਲ ਹੈ ਨਾ ਉਹ ਇਹ ਆ ਕਿ ਇਹ ਜਿਹੜੇ ਸਟੂਡੈਂਟਸ ਕੈਨੇਡਾ ਤੋਂ ਬਾਹਰ ਜਾਂਦੇ ਨੇ ਮੈਡੀਕਲ ਯੂਨੀਵਰਸਿਟੀਆਂ 'ਚ ਪੜ੍ਹਨ ਦੇ ਜ਼ਿਆਦਾਤਰ ਮੈਂ ਹਾਈਪੋਥੈਸਿਸ ਹੈ ਮੇਰੇ ਕੋਲ ਡੇਟਾ ਨਹੀਂ ਹੈ ਉਹ ਆਉਂਦੇ ਨੇ ਕਿ ਜਿਹਨਾਂ ਨੇ ਕੈਨੇਡਾ 'ਚ ਅਪਲਾਈ ਕੀਤਾ ਤੇ ਇੱਥੇ ਐਡਮਿਸ਼ਨ ਨਹੀਂ ਮਿਲਿਆ ਮੈਡੀਕਲ ਸਕੂਲ 'ਚ ਕਿਉਂਕਿ ਸੀਟਾਂ ਘੱਟ ਨੇ ਤੇ ਉਹ ਦੂਜੇ ਮੁਲਕਾਂ 'ਚ ਜਾ ਕੇ ਤੇ ਉਧਰੋਂ ਪੜ੍ਹ ਕੇ ਆ ਜਾਂਦੇ ਨੇ ਤੇ ਉਹ ਕੁਛ ਯੂਨੀਵਰਸਿਟੀ ਚੰਗੀ ਯੂਨੀਵਰਸਿਟੀਆਂ ਤੋਂ ਆ ਜਾਂਦੇ ਨੇ ਇਹ ਤੇ ਨਹੀਂ ਮੈਨੂੰ ਨਹੀਂ ਪਤਾ ਕਿ ਉਹ ਸਾਰੇ ਜਿਹੜੇ 3,000 ਬੰਦੇ ਕਹਿ ਰਹੇ ਨੇ ਕਿ ਜੀ ਸਾਨੂੰ ਰੈਜੀਡੈਂਸੀ ਨਹੀਂ ਲੱਭੀ ਇੱਥੇ ਉਹ ਕਿਨ ਕਿਨ ਯੂਨੀਵਰਸਿਟੀਆਂ ਤੋਂ ਆਏ ਨੇ ਉਹ ਰੈਕਗਨਾਈਜ਼ ਵੀ ਨੇ ਕਿ ਨਹੀਂ ਹੈ ਲੇਕਿਨ ਜਿਹੜੀ ਗੱਲ ਸਮਝ ਨਹੀਂ ਆ ਲਈ ਉਹ ਹੈ ਕਿ ਅਗਰ ਫੋਰਨ ਰੈਜੀਡੈਂਸੀ ਵੀਜ਼ਾ ਰੈਜੀਡੈਂਸੀ ਫੋਰਨ ਜਿਹੜੇ ਗ੍ਰੈਜੂਏਟਸ ਨੇ ਉਹਨਾਂ ਨੂੰ ਇੱਥੇ ਸਰਕਾਰੀ ਤੌਰ ਤੇ ਰੈਜੀਡੈਂਸੀ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਮੇਰੀ ਖਾਹਿਸ਼ ਹੋਏਗੀ ਕੈਨੇਡੀਅਨਸ ਨੂੰ ਪਹਿਲਾਂ ਪ੍ਰਾਇਓਰਟੀ ਦਿਓ ਕਿਉਂਕਿ ਜਿਹੜਾ ਇੱਥੇ ਰੈਜੀਡੈਂਸੀ ਲੈ ਲਏਗਾ ਉਹ ਉੱਥੇ ਹੀ ਕੰਮ ਕਰੇਗਾ ਜ਼ਿਆਦਾ ਚਾਂਸਿਸ ਨੇ ਜਿਹਨੇ ਵੀਜ਼ਾ ਤੇ ਆ ਕੇ ਰੈਜੀਡੈਂਸੀ ਕਰਨੀ ਉਹ ਤੇ ਉਹਨੇ ਵਾਪਸ ਹੀ ਮੁੜਨਾ ਉੱਥੇ ਇੱਥੇ ਤੇ ਨਹੀਂ ਰਹਿਣਾ ਤੇ ਥੋੜਾ ਜਿਹਾ ਆਈ ਥਿੰਕ ਇਟਸ ਗੋਇੰਗ ਟੂ ਬੀ ਸਕੈਂਡਲਸ ਇਫ ਥੋੜਾ ਜਿਹਾ ਜਿਹੜੀ ਸਾਡੀ ਹੈਲਥ ਦੀ ਲਾਇਸੈਂਸਿੰਗ ਅਥਾਰਟੀਜ਼ ਨੇ ਉਹਨਾਂ ਵਾਸਤੇ ਸਟੋਰੀ ਥੋੜੀ ਮੁਸ਼ਕਿਲ ਪਏਗੀ ਕਿਉਂਕਿ ਉਹਨਾਂ ਨੂੰ ਜਸਟੀਫਾਈ ਕਰਨਾ ਪਵੇਗਾ। ਉਹਨਾਂ ਨੂੰ ਜਸਟੀਫਾਈ ਇਹ ਕਰਨਾ ਪਏਗਾ ਕਿ ਜੀ ਇੱਕ ਤਰਫ ਤੇ ਡਾਕਟਰ ਦੀ ਸ਼ੋਰਟੇਜ ਹੈ, ਤੁਸੀਂ ਡਾਕਟਰ ਵੀ ਨਹੀਂ ਵਧਾ ਰਹੇ, ਦੂਜੇ ਤੁਸੀਂ ਇੱਥੇ ਲਾ ਕੇ ਫੋਰਨ ਟ੍ਰੇਨ ਕਰਕੇ ਵਾਪਸ ਉਹਨਾਂ ਨੂੰ ਮੋੜ ਦਿੰਦੇ ਹੋ, ਤੇ ਜਿਹੜਾ ਕੈਨੇਡੀਅਨ ਇੱਥੇ ਆ ਕੇ ਪੜ੍ਹਾਇਆ ਰੈਜੀਡੈਂਸੀ ਕਰਨ ਵਾਸਤੇ ਅਪਲਾਈ ਕਰਦਾ ਉਹ 350 ਤੁਸੀਂ ਰੱਖ ਲੈਂਦੇ ਹੋ, 1000 ਤੁਸੀਂ ਵਾਪਸ ਕਰ ਦਿੰਦੇ ਹੋ, ਤੇ ਇਹਦੀ ਜਸਟੀਫਿਕੇਸ਼ਨ ਉਹਨੂੰ ਮੁਸ਼ਕਿਲ ਲੱਗਦੀ ਹੈ ਮੈਨੂੰ। ਅਗਰ ਇਹ ਸਟੋਰੀ ਬਿਲਕੁਲ ਫੈਕਚੁਅਲ ਹੈ ਤੇ ਇਹ ਜਿਹੜੇ ਲੋਕ ਇਨਵੋਲਵਡ ਨੇ ਇਹਨਾਂ ਨੂੰ ਆਪਣੀ ਪ੍ਰੋਸੀਜਰ ਬਦਲਨੇ ਪੈਣਗੇ, ਉਹਦਾ ਕੋਈ ਹੋਰ ਦੂਜਾ ਰਸਤਾ ਨਹੀਂ।
ਡਾਕਟਰ ਸਾਹਿਬ ਤੁਹਾਡੇ ਵਾਲੀ ਗੱਲ ਸੀ, ਮੈਨੂੰ ਨਾ ਇੱਕ ਸਟੋਰੀ ਜਦੋਂ ਮੈਂ ਪੜ੍ਹੀ ਹੈ, ਇੱਕ ਤਾਂ ਚਲੋ ਜੋ ਰਿਪੋਰਟ ਫਾਈਲ ਕੀਤੀ ਗਈ ਆ ਉਹ ਦੇਖੇ, ਥੱਲੇ ਮੈਂ ਕੌਮੈਂਟਸ ਕੋਸ਼ਿਸ਼ ਕਰਦਾ ਹੁੰਦਾ, ਹੁਣ 3500 ਕੌਮੈਂਟ ਤਾਂ ਨਹੀਂ ਪੜ੍ਹਿਆ ਜਾ ਸਕਦਾ ਪਰ ਕੁਛ ਇੱਕ ਮੈਂ ਪੜ੍ਹੇ। ਇੱਕ ਤੁਹਾਡੇ ਨਾਲ ਕਾਫੀ ਬੰਦੇ ਨੇ ਥੋਰੋਲੀ ਜਿਵੇਂ ਲਿਖਿਆ ਹੁੰਦਾ ਨਾ, ਮਤਲਬ ਕਿ ਪਤਾ ਲੱਗ ਜਾਂਦਾ ਕਿ ਬੰਦਾ ਇਸ ਇੰਡਸਟਰੀ ਦੇ ਨਾਲ ਵਾ ਵਾਸਤਾ ਹੈ। ਇੱਕ ਤਾਂ ਮੋਟੀ ਜੀ ਗੱਲ ਇਹ ਹੈ ਸਟੋਰੀ ਵਿੱਚ ਕਿ 2028 ਤੱਕ ਜਿਵੇਂ ਸਾਨੂੰ ਪਤਾ ਹੀ ਹੈ ਕਿ ਘਰਾਂ ਦੀ ਸ਼ਾਰਟੇਜ, ਸਾਰੀ ਚੀਜ਼ਾਂ ਦੀ ਸ਼ਾਰਟੇਜ ਚੱਲੀ ਜਾਂਦੀ ਹੈ, ਤੇ ਉਹ ਕਹਿੰਦੇ ਵੀ 44,000 ਡਾਕਟਰ ਚਾਹੀਦੇ ਹੋਣਗੇ, 30,000 ਦੇ ਕਰੀਬ ਫੈਮਿਲੀ ਡਾਕਟਰਸ ਦੇ ਜਨਰਲ ਪ੍ਰੈਕਟੀਸ਼ਨਰਸ ਦੀ ਲੋੜ ਹੈ, ਇਹ ਤਾਂ ਹੋ ਗਈ ਰਿਕੁਆਇਰਮੈਂਟ ਹੈ। ਦੂਸਰੀ ਇਹ ਵੀ ਗੱਲ ਆ ਰਹੀ ਹੈ, ਉਹ ਕਹਿੰਦੇ ਕਿ ਕੁਛ ਬੱਚੇ ਐਸੇ ਹੋ ਸਕਦੇ ਜਿਹੜੇ ਕਿ ਮਤਲਬ ਕਿ ਕੈਨੇਡੀਅਨ ਇੰਸਟੀਟਿਊਸ਼ਨ ਦੇ ਸਟੈਂਡਰਡ ਦੇ ਅਕੋਰਡਿੰਗਲੀ ਫਿੱਟ ਨਹੀਂ ਬੈਠੇ, ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲੀ, ਫਿਰ ਉਹ ਬਾਹਰ ਪੜ੍ਹ ਪੁੜ ਕੇ ਆ ਜਾਂਦੇ ਆ। ਠੀਕ ਹੈ, ਚਲੋ ਕਈ ਬਾਹਰ ਦੇ ਰੈਪਿਊਟਡ ਵੀ ਹੈਗੇ ਆ, ਪਰ ਚੱਕਰ ਕਈ ਵਾਰ ਉਹਨਾਂ ਨੇ ਇਹ ਵੀ ਸ਼ੱਕ ਜ਼ਾਹਰ ਕੀਤਾ ਕਿਸੇ ਇੱਕ ਨੇ, ਜਿਵੇਂ ਤੁਸੀਂ ਕਹਿੰਦਾ ਕਿ ਹਾਈਪੋਥੀਸਿਸ ਹੈ, ਨੰਬਰ ਨਹੀਂ ਹੈ, ਕਿ ਹੋ ਸਕਦਾ ਬੱਚਿਆਂ ਵਿੱਚ ਹੀ ਕਮੀਆਂ ਹੋਣ। ਜਿਵੇਂ ਇੰਡੀਆ ਵਿੱਚ ਵੀ ਮੈਂ ਅਕਸਰ ਦੇਖਿਆ ਕਿ ਕਈ ਵਾਰ ਕਹਿ ਦਿੰਦਾ ਜੀ ਉੱਥੋਂ ਪੜ੍ਹ ਕੇ ਆ ਜਾਓ, ਸਾਡੇ ਮੇਰੇ ਆਪਣੇ ਸਰਕਲ 'ਚ ਹੁੰਦਾ ਸੀਗਾ, ਕਈ ਲੋਕ ਯੂਕਰੇਨ ਕਰਕੇ ਆਏ, ਬਾਅਦ 'ਚ ਯੂਕਰੇਨ ਵਾਲਿਆਂ ਨੂੰ ਇੰਡੀਆ ਨੇ ਰਿਕੋਗਨਾਈਜ਼ ਨਹੀਂ ਕੀਤਾ, ਪਹਿਲਾਂ ਯੂਕਰੇਨ ਵਾਲਿਆਂ ਨੂੰ ਕਰਦੇ ਸੀ, ਜਾਂ ਕਿਸੇ ਹੋਰ ਕੰਟਰੀਆਂ ਤੋਂ ਲੋਕ ਪੜ੍ਹ ਕੇ ਆ ਜਾਂਦੇ ਨੇ। ਈਵਨ ਕੈਨੇਡਾ ਵਿੱਚ ਮੇਰੇ ਕਈ ਦੋਸਤ ਨੇ ਜਿਨ੍ਹਾਂ ਦੇ ਬੱਚਿਆਂ ਨੇ ਇੱਦਾਂ ਦੀ ਗੱਲ ਕੀਤੀ ਹੈ ਕਿ ਜੀ ਇੰਗਲੈਂਡ ਤੋਂ ਲਾਅ ਦੀ ਡਿਗਰੀ ਕਰ ਲਓ, 4 ਸਾਲਾਂ 'ਚ ਹੋ ਜਾਂਦੀ ਹੈ, ਕੈਨੇਡਾ 'ਚ 5 ਸਾਲ ਹੋ ਜਾਂਦੇ ਨੇ। ਬੜਾ ਕੁਛ ਇਹਦੇ ਵਿੱਚ ਇਨਵੋਲਵ ਹੈ, ਇਟ ਇਜ਼ ਨੋਟ ਐਜ ਸਿੰਪਲ ਐਜ ਦੈਟ ਵੀ ਕੈਨ ਜਸਟ ਕਲੱਬ ਇਨ ਇਨ ਅ ਸਟੋਰੀ ਐਂਡ ਵੀ ਕੈਨ ਰਾਈਟ 10-15 ਪੈਰਾਗ੍ਰਾਫਸ ਟੂ ਕਵਰ ਅਪ, ਟੂ ਕਵਰ ਨੋਟ ਕਵਰ ਅਪ, ਟੂ ਕਵਰ ਦੀ ਐਂਟਾਇਰ ਇਸ਼ੂ।
ਹਾਂਜੀ, ਕਿਉਂਕਿ ਮੈਂ ਦੱਸਿਆ ਨਾ ਜੀ ਕਿ ਜੇ ਤੇ ਇਹ ਜਿਹੜਾ ਵੀਜ਼ਾ ਰੈਜੀਡੈਂਸੀ ਦਾ ਪ੍ਰੋਗਰਾਮ ਹੈ, ਫਰਜ਼ ਕਰੋ ਕਿ ਕਿਸੇ ਨੇ ਓਮਾਨ ਦੀ ਕਿਸੇ ਯੂਨੀਵਰਸਿਟੀ ਤੋਂ ਪੜ੍ਹਿਆ, ਦੈਨ ਓਮਾਨ ਗਵਰਨਮੈਂਟ ਦਾ ਕੈਨੇਡੀਅਨ ਗਵਰਨਮੈਂਟ ਦੇ ਨਾਲ ਇੱਕ ਐਗਰੀਮੈਂਟ ਹੋ ਗਿਆ ਕਿ ਜੀ ਤੁਸੀਂ 100 ਸਟੂਡੈਂਟ ਸਾਡੇ ਲੈ ਲਓਗੇ ਡਾਕਟਰ, ਉਹਨਾਂ ਨੂੰ ਰੈਜੀਡੈਂਸੀ ਕਰਾਓਗੇ, ਤੇ ਉਹ ਪ੍ਰਾਇਓਰਟਾਈਜ਼ ਹੋ ਗਏ, ਉਹ ਓਮਾਨ ਦੀ ਯੂਨੀਵਰਸਿਟੀ ਤੇ ਪੜ੍ਹੇ। ਮੈਂ ਹਾਈਪੋਥੈਟਿਕਲੀ ਐਗਜ਼ਾਮਪਲ ਦੇ ਰਿਹਾ। ਇਸੇ ਤਰ੍ਹਾਂ ਕੁਛ ਕੈਨੇਡੀਅਨ ਯੂਨੀਵਰਸਿਟੀ ਤੇ ਪੜ੍ਹੇ ਕੈਨੇਡਾ ਦੇ ਸਟੂਡੈਂਟਸ ਨੇ, ਉਹ ਵੀ ਆ ਕੇ ਅਪਲਾਈ ਕਰਦੇ ਨੇ, ਤੇ ਉਹ ਜਿਹੜੇ ਓਮਾਨ ਤੋਂ ਪੜ੍ਹੇ ਨੇ ਉਹਨਾਂ ਨੂੰ ਪ੍ਰਾਇਓਰਟਾਈਜ਼ ਕਰਦੇ ਹੋ, ਜਿਹੜੇ ਕੈਨੇਡਾ ਦੇ ਬਾਹਰੋਂ ਪੜ੍ਹ ਗਏ ਆ ਉਹਨਾਂ ਨੂੰ ਪ੍ਰਾਇਓਰਟਾਈਜ਼ ਨਾ ਕਰੋ, ਇਹਦੀ ਜਸਟੀਫਿਕੇਸ਼ਨ ਦੇਣਾ ਬੜੀ ਮੁਸ਼ਕਿਲ ਹੋਏਗੀ। ਲੇਕਿਨ ਐਸਾ ਨਹੀਂ ਹੋ ਸਕਦਾ ਮੇਰੇ, ਮੈਂ ਆਈ ਵਿਲ ਬੀ ਵੈਰੀ ਸਰਪ੍ਰਾਈਜ਼ ਕਿ ਜਿਹੜੇ ਕੈਨੇਡੀਅਨਸ ਕੈਨੇਡਾ 'ਚ ਪੜ੍ਹੇ ਨੇ ਉਹਨਾਂ ਨੂੰ ਪ੍ਰਾਇਓਰਟਾਈਜ਼ ਨਾ ਕੀਤਾ ਹੋ, ਐਸਾ ਨਹੀਂ ਹੋ ਸਕਦਾ। ਇਹ ਗੱਲ ਹੋਏਗੀ ਕਿ ਜਿਹੜੇ ਬਾਹਰੋਂ ਪੜ੍ਹ ਕੇ ਆ ਰਹੇ ਨੇ ਉਸ 'ਚ ਪ੍ਰਾਇਓਰਟੀ ਦਾ ਕੀ ਰੂਲ ਹੈ, ਅਗਰ ਉਸ 'ਚ ਇਹ ਹੈ ਕਿ ਜਿਹੜੀ ਬਾਹਰ ਦੀ ਡਿਗਰੀ ਹੈ ਤੇ ਜਿਨ ਕੰਟਰੀਜ਼ ਦੇ ਨਾਲ ਐਗਰੀਮੈਂਟ ਹੈ ਉਹਨਾਂ ਨੂੰ ਪ੍ਰਾਇਓਰਟਾਈਜ਼ ਕਰ ਦੇਣ, ਤੇ ਜਿਹੜੇ ਕੈਨੇਡੀਅਨਸ ਨੇ ਉਹਨਾਂ ਨੂੰ ਨਾ ਕਰਨ, ਤੇ ਫਿਰ ਕਹਾਣੀ ਬਣਦੀ ਹੈ ਕਿ ਜਨਾਬ ਅਗਰ ਤੇ ਤੁਹਾਡੀ ਡਿਗਰੀ ਦੀ ਕੁਆਲਿਟੀ ਇਹ ਕੀ ਹੈ। ਇੱਕ ਹੁੰਦੀ ਇਕੁਇਵਲੈਂਸੀ, ਅਸੀਂ ਇਕੁਇਵਲੈਂਸੀ ਚੈੱਕ ਕਰਦੇ ਨੇ ਕਿ ਤੁਸੀਂ ਕਿਸ ਰਿਪੀਟਿਡ ਯੂਨੀਵਰਸਿਟੀ ਤੋਂ ਪੜ੍ਹ ਕੇ ਆਏ ਹੋ। ਕਾਫੀ ਦਫ਼ਾ ਇਸ ਤਰ੍ਹਾਂ ਵੀ ਹੁੰਦਾ ਕਿ ਪ੍ਰਾਈਵੇਟਾਈਜ਼ ਯੂਨੀਵਰਸਿਟੀਆਂ ਹੁੰਦੀਆਂ ਨੇ, ਹੁਣ ਜਿਸ ਤਰ੍ਹਾਂ ਪਾਕਿਸਤਾਨ 'ਚ ਨੇ ਇੰਨੇ ਡਾਕਟਰ ਨੇ ਪੈਦਾ ਯੂਨੀਵਰਸਿਟੀਆਂ ਇੰਨੀ ਬਣਾ ਦਿੱਤੀਆਂ ਕਿ ਜਿਹੜੇ ਐਮਰਜੈਂਸੀ ਰੂਮ ਦੇ ਯੰਗ ਡਾਕਟਰਸ ਨੇ ਉਹ ਰੋਜ਼ ਸੜਕਾਂ 'ਤੇ ਆ ਕੇ ਨਾ ਤੇ ਪ੍ਰੋਟੈਸਟ ਕਰ ਰਹੇ ਹੁੰਦੇ ਨੇ। ਤੇ ਇਸੇ ਤਰੀਕੇ ਦੇ ਨਾਲ ਇੰਗਲੈਂਡ ਵੀ ਹੋ ਗਿਆ ਕਿ ਜਿਹੜੇ ਯੰਗ ਡਾਕਟਰਸ ਨੇ, ਮਹੀਨਾ ਡੇਢ ਹੋ ਗਿਆ ਪਹਿਲਾਂ ਇੰਗਲੈਂਡ 'ਚ ਯੰਗ ਡਾਕਟਰਸ ਨੇ ਜਿਹੜੇ ਨੇ ਪ੍ਰੋਟੈਸਟ ਕੀਤੇ ਕਿ ਜੀ ਸਾਨੂੰ ਇਸ ਵੇਲੇ ਮਿਨੀਮਮ ਵੇਜ ਤੋਂ ਘੱਟ ਮਿਲ ਰਿਹਾ, ਯਾਨੀ ਅਗਰ ਤੁਸੀਂ ਕਿਸੇ ਦੁਕਾਨ ਤੇ ਮਿਨੀਮਮ ਵੇਜ ਤੇ ਰਿਟੇਲ ਕਰ ਰਹੇ ਹੋ ਤੇ ਤੁਹਾਡੀ ਤਨਖਾਹ ਜ਼ਿਆਦਾ ਹੈ ਬਜਾਏ ਇਸਕੇ ਕਿ ਤੁਸੀਂ ਯੰਗ ਡਾਕਟਰ ਬਣ ਕੇ ਇੰਗਲੈਂਡ 'ਚ ਕੰਮ ਕਰੋ। ਤੇ ਇਹ ਜਿਹੜੀ ਡਿਸਕ੍ਰਿਪੈਂਸੀਜ਼ ਨੇ ਆ ਰਹੀ ਨੇ, ਆਈ ਥਿੰਕ ਅਸੀਂ ਬੜੇ ਅਰਸੇ ਤੱਕ ਸੋਚਿਆ ਸੀ ਕਿ ਜੀ ਇੱਕ ਦਫ਼ਾ ਮੈਡੀਕਲ ਕਰ ਲਿਆ ਤੇ ਬਸ ਬਾਕੀ ਫਿਰ ਸਾਰੀ ਜ਼ਿੰਦਗੀ ਆਰਾਮ ਨਾਲ ਗੁਜ਼ਰੇਗੀ। ਲੱਗਦਾ ਕਿ ਹੁਣ ਮੈਡੀਕਲ ਕਰਨਾ ਵੀ ਕਾਫੀ ਕੰਮ ਨਹੀਂ ਹੈ, ਉਹਦੇ ਬਾਅਦ ਵੀ ਕਾਫੀ ਮਿਹਨਤ ਕਰਨੀ ਪੈਂਦੀ ਹੈ, ਨਾ ਨੌਕਰੀਆਂ ਲੱਭ ਰਹੀਆਂ ਨੇ ਤੇ ਇੰਗਲੈਂਡ ਜਿਹੜੇ ਜਿਸ ਵੇਲੇ ਨੌਕਰੀ ਲੱਭ ਰਹੀ ਹੈ ਤੇ ਪੈਸੇ ਨਹੀਂ ਲੱਭਦੇ, ਤੇ ਪੀਪਲ ਸ਼ੁੱਡ ਪੇ ਅਟੈਂਸ਼ਨ ਟੂ ਦਿਸ। ਲੇਕਿਨ ਜਿਹੜੀ ਬੜੀ ਗੱਲ ਹੈ ਨਾ ਜਿਹੜੀ ਤੁਸੀਂ ਕਹੇ, ਉਹ ਬੜੀ ਗੱਲ ਇਹ ਹੈ ਕਿ ਸਾਨੂੰ ਅਗਲੇ 30-40 ਸਾਲਾਂ 'ਚ ਕਿੰਨੇ ਡਾਕਟਰ ਚਾਹੀਦੇ ਨੇ, ਔਰ ਅਸੀਂ ਹੁਣ 30-40 ਸਾਲਾਂ 'ਚ ਕਿੰਨੇ ਹਜ਼ਾਰ ਡਾਕਟਰ ਪ੍ਰੋਡਿਊਸ ਕਰਨੇ ਨੇ ਲੋਕ ਲਈ, ਔਰ ਉਹਦੇ ਬਾਅਦ ਸ਼ਾਰਟੇਜ ਕਿੰਨੀ ਹੋਣੀ, ਉਹ ਸ਼ਾਰਟੇਜ ਨਹੀਂ ਬਰਦਾਸ਼ਤ ਹੋਣੀ ਕੈਨੇਡਾ ਕੋਲੋਂ, ਕਿਉਂਕਿ ਜਿਹੜੇ ਏਜਿੰਗ ਸੁਸਾਇਟੀ ਹੈ, ਜਿਹੜੇ ਫਾਸਟੈਸਟ ਕੋਹੋਰਟ ਹੈ ਨਾ ਜਿਹਨੂੰ ਕਹਿੰਦੇ ਫਾਸਟੈਸਟ ਸੈਗਮੈਂਟ ਆਫ ਦਾ ਪਾਪੂਲੇਸ਼ਨ, ਉਹ ਸੀਨੀਅਰਸ ਦਾ ਇਸ ਵੇਲੇ, ਤੇ ਸਾਨੂੰ ਬੜੀ ਲੋੜ ਪੈਣੀ ਹੈ ਜਿਹੜੀ ਹੈਲਥ ਕੇਅਰ ਦੀ, ਪ੍ਰੋਵਾਈਡਿੰਗ ਜ਼ਰੂਰਤ ਮੇਰੇ ਤੇ ਮੈਂ ਤੇ ਲੱਗਦਾ ਤੇ ਇਹ ਬੜੇ ਸਮਝਦਾਰ ਸਿਆਣੇ ਬਿਆਣੇ ਲੋਕ ਜਿਹੜੇ ਨੇ ਇਹ ਕੰਮ ਕਰਦੇ ਨੇ ਤੇ ਉਹ ਕੁਛ ਨਾ ਕੁਛ ਤੇ ਉਹਨਾਂ ਨੇ ਸੋਚ ਕੇ ਰੱਖਾ ਹੋਏਗਾ ਲੈਟ ਸੀ ਕਿ ਉਹ ਜਵਾਬ ਕੀ ਦਿੰਦੇ ਨੇ ਉਹਨਾਂ ਦਾ ਜਵਾਬ ਆ ਜਾਣਾ ਅਗਲੇ ਹਫ਼ਤੇ ਤੱਕ ਤੇ ਫਿਰ ਮਜ਼ਾ ਆਏਗਾ ਕਿਉਂਕਿ ਪਤਾ ਚੱਲੇਗਾ ਅਸਲ ਸਟੋਰੀ ਕੀ ਹੈ
ਬਿਲਕੁਲ ਠੀਕ ਹੈ ਤੁਹਾਡੀ ਗੱਲ ਐਂਡ ਇੱਕ ਗੱਲ ਚ ਤਾਂ ਕੋਈ ਸ਼ੱਕ ਹੀ ਨਹੀਂ ਮੋਟੀ ਜੀ ਆਪਾਂ ਵੀ ਸਿਆਣਪ ਛੱਡ ਦੀ ਇਹਦੇ ਵਿੱਚ ਕਿਉਂ ਕਹਿੰਦੇ ਹੁੰਦੇ ਆ ਕਿ ਵੀ ਨੀਡ ਆ ਰੋਬਸਟ ਪਾਲਿਸੀ ਹੁਣ ਕੋਈ ਇਹ ਨਾ ਸੁਪਰਫੀਸ਼ੀਅਲ ਲੈਵਲ ਤੇ ਕੰਮ ਨਹੀਂ ਹੋਣਾ ਕਿ ਛੋਟੇ ਮੋਟੇ ਇੱਧਰ ਉੱਧਰ ਦੇ ਫੇਰ ਬਦਲ ਕਰ ਦੋ ਯੂ ਨੀਡ ਟੂ ਗੋ ਐਡਰੈਸ ਦਿਸ ਪ੍ਰੋਬਲਮ ਸਿਸਟੈਮਿਕ ਮੈਨਰ ਦੇ ਵਿੱਚ ਤੁਹਾਨੂੰ ਕਰਨਾ ਪੈਣਾ ਇਹਦੇ ਵਿੱਚ ਕਾਫੀ ਮਤਲਬ ਗੁੰਝਲਦਾਰ ਹੋ ਗਈ ਹੈ ਗੱਲ ਇਟਸ ਨੋਟ ਐਸ ਸਿੰਪਲ ਐਸ ਦੈਟ ਕਿ ਫੋਰਨਰ ਆ ਗਏ ਜਾਂ ਹੋਰ ਆ ਗਏ ਇਹਦੇ ਵਿੱਚ ਜ਼ਿਆਦਾ ਕੰਮ ਕਰਨ ਦੀ ਲੋੜ ਪਊਗੀ
ਜੀ ਬਿਲਕੁਲ ਅੱਛਾ ਉਹਦੇ ਇਲਾਵਾ ਇੱਕ ਹੋਰ ਵੀ ਸਾਡਾ ਮਸਲਾ ਨਾ ਜਿਸ ਤਰ੍ਹਾਂ ਇੰਡੀਆ ਪਾਕਿਸਤਾਨ ਵਿੱਚ ਵੀ ਹੁੰਦਾ ਕਿ ਤੁਸੀਂ ਡਾਕਟਰ ਪ੍ਰੋਡਿਊਸ ਕਰ ਦਿੱਤਾ ਯੂਨੀਵਰਸਿਟੀ ਤੋਂ ਸਰਕਾਰੀ ਯੂਨੀਵਰਸਿਟੀ ਦਾ ਡਾਕਟਰ ਬਣ ਗਿਆ ਉਹ ਸਬਸਿਡਾਈਜ਼ ਟਿਊਸ਼ਨ ਦੇ ਕੇ ਉਹਨੂੰ ਰੈਜੀਡੈਂਸੀ ਵੀ ਕਰਾਈ ਦਿੱਤੀ ਹੁਣ ਉਹਨੂੰ ਕਿਹਾ ਕਿ ਜਨਾਬ ਜਿਹੜਾ ਟ੍ਰਾਈਬਲ ਏਰੀਆ ਉੱਥੇ ਜਾ ਕੇ ਸਰਵ ਕਰ ਕਹਿੰਦੇ ਨੇ ਜੀ ਮੈਂ ਤਾਂ ਨੌਕਰੀ ਕਰਨੀ ਦਿੱਲੀ ਲਾਹੌਰ ਤੇ ਕਰਾਚੀ ਵਿੱਚ ਮੈਨੂੰ ਦਿੱਲੀ ਤੋਂ ਨਹੀਂ ਬਾਹਰ ਛੱਡੋ ਮੈਨੂੰ ਕਲਕੱਤਾ ਇੱਥੇ ਵੀ ਇਹੀ ਮਸਲਾ ਹੁੰਦਾ ਨਾ ਕਿ ਡਾਕਟਰ ਬਣ ਜਾਂਦਾ ਉਹਨੂੰ ਕਹਿੰਦੇ ਜੀ ਜਾਓ ਉੱਥੇ ਫਸਟ ਨੇਸ਼ਨ ਦੇ ਨੇਬਰਹੁੱਡ ਜਿਹਨੇ ਉੱਥੇ ਸਰਵ ਕਰੋ ਉਹ ਕਹਿੰਦਾ ਨਹੀਂ ਡਾਊਨ ਟਾਊਨ ਮਾਊਂਟ ਸਾਈਨਾ ਵਿੱਚ ਰੈਜੀਡੈਂਸੀ ਦੇ ਦਿਓ ਜਾਂ ਸਿੱਧੇ ਹਸਪਤਾਲ ਵਿੱਚ ਮੈਂ ਦੂਰ ਨਹੀਂ ਜਾਣਾ ਇਹ ਮਸਾਇਲ ਵੀ ਹੁੰਦੇ ਨੇ ਜਿਸ ਲਈ ਤੁਸੀਂ ਡਾਕਟਰ ਬਣਦੇ ਹੋ ਤਾਂ ਜੀਓਗ੍ਰਾਫੀ ਤੇ ਨਹੀਂ ਮੈਟਰ ਕਰਦੇ ਨਾ ਕਿਤੇ ਜਿੱਥੇ ਤੁਹਾਡਾ ਜਿੱਥੇ ਇਨਸਾਨੀਅਤ ਨੂੰ ਲੋੜ ਪੈਂਦੀ ਹੈ ਡਾਕਟਰ ਦੀ ਉੱਥੇ ਤੁਸੀਂ ਡਾਕਟਰ ਹੋਣਾ ਚਾਹੀਦਾ ਜਿੱਥੇ ਕਹਿੰਦੇ ਨੇ ਜਿੱਥੇ ਮਸੀਹਾਈ ਦੀ ਲੋੜ ਪਏ ਉੱਥੇ ਮਸੀਹਾ ਹੋਣਾ ਚਾਹੀਦਾ ਇਹ ਕਹਿੰਦੇ ਨੇ ਨਹੀਂ ਡਾਊਨ ਟਾਊਨ ਜੀਓ ਕਿਉਂਕਿ ਇੱਥੇ ਆਵਾਕਾਡੋ ਟੋਸਟ ਨੂੰ ਲੱਭਦਾ ਇੱਥੇ ਜਨਾਬ ਰੈਸਟੋਰੈਂਟ ਬੜੇ ਚੰਗੇ ਨੇ ਤੇ ਮੈਂ ਬਾਹਰ ਕਿੱਧਰ ਜਾਣਾ ਆਲ ਸੋਰਟਸ ਆਫ ਇਸ਼ੂਜ਼ ਆਈ ਥਿੰਕ ਅਸੀਂ ਅੱਧੀ ਕਹਾਣੀ ਸੁਣੀ ਅੱਧੀ ਰਹਿੰਦੀ ਗੱਲ
ਉਹੀ ਗੱਲ ਹੋ ਗਈ ਡਾਕਟਰ ਸਾਹਿਬ ਜੇ ਮੈਨੂੰ ਕੋਈ ਕਹੇ ਯੈਲੋ ਲਾਈਫ ਜਾ ਕੇ ਰੇਡੀਓ ਕਰ ਲਾ ਮੈਂ ਨਹੀਂ ਯਾਰ ਟੋਰਾਂਟੋ ਠੀਕ ਹੈ
ਨਹੀਂ ਬਿਲਕੁਲ ਸੀਰੀਅਸਲੀ ਤੁਸੀਂ ਦੇਖੋ ਨਾ ਜਿਹੜੇ ਮਾਈਨਿੰਗ ਟਾਊਨਸ ਨੇ ਛੋਟੇ ਛੋਟੇ ਓਨਟੈਰੀਓ ਵਿੱਚ ਜਾਂ ਉੱਥੇ ਫਸਟ ਨੇਸ਼ਨ ਉੱਥੇ ਲਾਈਫ ਇਜ਼ ਵੈਰੀ ਟਫ ਉੱਥੇ ਤੇ ਪੀਣੇ ਦਾ ਪਾਣੀ ਵੀ ਜ਼ਿਆਦਾ ਜਾਂਦਾ ਤੇ ਗੈਸਲੀਨ ਵੀ ਫਲਾਈ ਕਰਕੇ ਲਿਜਾਣੀ ਪੈਂਦੀ ਹੈ ਉੱਧਰੋਂ ਸ਼ਿਪ ਤੇ ਜਾਂਦੀ ਕਿਉਂਕਿ ਲਾਈਫ ਇਜ਼ ਟਫ ਸਪਲਾਈਜ਼ ਆਰ ਲੋ ਤੇ ਜਿਹੜੀ ਗਵਰਨਮੈਂਟ ਦੀ ਆਰਗਨਾਈਜੇਸ਼ਨ ਨੇ ਜਾਂ ਜਿਹੜੀ ਪ੍ਰੋਫੈਸ਼ਨਲ ਆਰਗਨਾਈਜੇਸ਼ਨ ਨੇ ਜਿਹੜੇ ਡਾਕਟਰਸ ਦੀ ਸਪਲਾਈ ਨੂੰ ਰੈਗੂਲੇਟ ਕਰਦੇ ਨੇ ਉਹ ਉਹਨਾਂ ਨੂੰ ਇਨ ਸਾਰੀ ਚੀਜ਼ਾਂ ਨੂੰ ਵੇਖਣਾ ਹੁੰਦਾ ਕਿ ਜਨਾਬ ਟੋਰਾਂਟੋ ਵੀ ਡਾਕਟਰ ਪੂਰਾ ਪਵੇ ਤੇ ਯੈਲੋ ਲਾਈਫ ਵਿੱਚ ਵੀ ਡਾਕਟਰ ਪੂਰਾ ਪੂਰਾ ਪੜਨਾ ਚਾਹੀਦਾ ਵੈਸੇ ਜਿਹੜੀ ਹੈਲਥ ਕੇਅਰ ਹੈ ਸਾਡੀ ਉਹ ਪ੍ਰੋਵਿੰਸ਼ੀਅਲ ਮੈਟਰ ਹੈ ਯਾਨੀ ਓਨਟੇਰੀਓ ਦੇ ਡਾਕਟਰ ਓਨਟੇਰੀਓ 'ਚ ਹੀ ਖੱਪਣਗੇ ਨੋਵਾ ਸਕੋਸ਼ੀਆ ਦੇ ਡਾਕਟਰ ਨੋਵਾ ਸਕੋਸ਼ੀਆ 'ਚ ਖੱਪਣਗੇ ਇਹ ਕ੍ਰੋਸ ਪ੍ਰੋਵਿੰਸ ਅਸੀਂ ਜ਼ਿਆਦਾ ਕੰਮ ਨਹੀਂ ਹੁੰਦਾ ਇਸ ਲਈ ਮੈਂ ਵੇਖਣਾ ਚਾਹੁੰਦਾ ਕਿ ਵੀ ਅਗਰ ਓਨਟੇਰੀਓ 'ਚ ਇਹ ਹੋਇਆ ਜਿਹੜੀ ਤੁਹਾਡੀ ਸਟੋਰੀ ਹੈ ਕਿ ਜਿਹੜੀ ਬਾਹਰੋਂ ਡਾਕਟਰ ਆਉਂਦੇ ਨੇ ਤੇ ਨੋਵਾ ਸਕੋਸ਼ੀਆ 'ਚ ਤੇ ਅਲਬਰਟਾ 'ਚ ਨਵੇਂ ਬ੍ਰੰਸਵਿਕ 'ਚ ਕਿਆ ਜਿਹੜੇ ਫੋਰਨ ਟ੍ਰੇਨ ਡਾਕਟਰਸ ਨੇ ਉਹ ਖਾਲੀ ਓਨਟੇਰੀਓ 'ਚ ਹੀ ਅਪਲਾਈ ਕਰ ਰਹੇ ਨੇ ਜਾਂ ਨੋਵਾ ਸਕੋਸ਼ੀਆ ਨਿਊ ਬ੍ਰੰਸਵਿਕ ਜਿਹੜੇ ਛੋਟੇ ਪ੍ਰੋਵਿੰਸ ਨੇ ਉੱਥੇ ਵੀ ਅਪਲਾਈ ਕਰ ਰਹੇ ਨੇ ਉਹਦਾ ਜਵਾਬ ਵੀ ਸਾਨੂੰ ਲੱਭਣਾ ਚਾਹੀਦਾ
ਜੀ ਤੇ ਡਾਕਟਰ ਸਾਹਿਬ ਇੱਕ ਸੈਟਰਡੇ ਨੂੰ ਇਜ਼ਰਾਈਲ ਵਾਲਾ ਮਾਮਲਾ ਵੀ ਹੋ ਗਿਆ ਇਹ ਤੁਸੀਂ ਵੀ ਪੜਿਆ ਹੋਣਾ ਮੈਂ ਵੀ ਕਾਫੀ ਐਟ ਲੈਂਥ ਡਿਸਕਸ ਕੀਤਾ ਹੈ ਤੇ ਤੁਸੀਂ ਕਿਵੇਂ ਵੇਖ ਰਹੇ ਹੋ ਮਤਲਬ ਥੋੜਾ ਬਹੁਤਾ ਤੁਹਾਡਾ ਲਈ ਰਾਏ ਕਿ ਕੀ ਦੁਨੀਆ 'ਚ ਚੱਲ ਰਿਹਾ ਤੁਸੀਂ ਇਹਨੂੰ ਦੇਖ ਰਹੇ ਹੋ ਤੁਹਾਡਾ ਕੀ ਵਿਊਜ਼ ਬਣ ਰਹੇ
ਇਹ ਬੜਾ ਕੰਪਲਿਕੇਟਿਡ ਮਸਲਾ ਹੋ ਗਿਆ ਕਿਉਂਕਿ ਕਦੀ ਪਹਿਲਾਂ ਇੰਨਾ ਬਲੱਡ ਸ਼ੈਡ ਨਹੀਂ ਹੋਇਆ ਜਿਹੜੇ ਹਮਾਸ ਜਾਂ ਕਿਸੇ ਹੋਰ ਨੇ ਕੀਤਾ ਨਾ ਇਜ਼ਰਾਈਲ 'ਚ ਇੰਨਾ ਲੋਸ ਆਫ ਲਾਈਫ ਪਹਿਲਾਂ ਮੈਂ ਨਹੀਂ ਵੇਖਿਆ ਕਿ 700-800 ਬੰਦਾ ਜਿਹੜਾ ਉਹਦੀ ਜਾਨ ਤੋਂ ਜਾਵੇ ਲੇਕਿਨ ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਵੀ ਹੁੰਦੀ ਹੈ ਔਰ ਉਹ ਚੀਜ਼ ਹੁੰਦੀ ਹੈ ਕਿ ਜਿਹੜੇ ਮਰਨ ਆ ਰਹੇ ਨੇ ਉਹ ਫੌਜੀ ਨੇ ਜਾਂ ਸਿਵਿਲੀਅਨਸ ਨੇ ਕਿਉਂਕਿ ਜਿਸ ਵੇਲੇ ਮਰਨ ਵਾਲੇ ਸਿਵਿਲੀਅਨਸ ਹੋ ਜਾਣ ਚਾਹੇ ਉਹ ਪੈਲਸਟੀਨੀਅਨਸ ਨੂੰ ਹੋ ਜਾਂ ਇਸਰਾਈਲੀ ਹੋਣ ਉਹ ਜਿਹੜਾ ਉਹ ਵਾਰ ਕ੍ਰਾਈਮ ਬੰਦਾ ਹੈ ਤੁਸੀਂ ਸਿਵਿਲੀਅਨ ਨੂੰ ਹੱਥ ਨਹੀਂ ਲਾ ਸਕਦੇ ਚਾਹੇ ਤੁਹਾਡੇ ਕਰੀਬੀ ਵੀ ਹੋਣ ਕਿਉਂਕਿ ਤੁਸੀਂ ਫਿਰ ਬੱਚੇ ਜਾ ਕੇ ਮਿਊਜ਼ਿਕ ਕਾਨਸਰਟ 'ਚ ਗਏ ਹੋਣ ਫੈਸਟੀਵਲ 'ਚ ਤੇ ਉੱਥੇ 200-250 ਲਾਸ਼ਾਂ ਲੱਭ ਜਾਣ ਤੇ ਦੈਟ ਕੁਡ ਬੀ ਅ ਵੈਰੀ ਸੀਰੀਅਸ ਕ੍ਰਾਈਮ ਇਹ ਨਹੀਂ ਕਿ ਖਾਲੀ ਰਿਟੈਲੀਏਸ਼ਨ ਜੀ ਤੁਸੀਂ ਅਗਰ ਰਿਟੈਲੀਏਟ ਵੀ ਕਰੋ ਤੇ ਉਹਦੇ ਅੰਦਰ ਜਿਹੜੀ ਨੋਰਮਸ ਨੇ ਸਿਵਿਲਾਈਜੇਸ਼ਨ ਦੇ ਉਹਨਾਂ ਨੂੰ ਵਾਇਲੇਟ ਨਹੀਂ ਕਰ ਸਕਦੇ ਤੇ ਇਹ ਇਹ ਬੜਾ ਮੈਨੂੰ ਲੱਗਦਾ ਕਿ ਮਾਮਲਾ ਜਿਹੜਾ ਨਾ ਬੜਾ ਖਰਾਬ ਹੋ ਜਾਏਗਾ ਦੂਜੀ ਗੱਲ ਜਿਹੜੀ ਬੜੀ ਗੱਲ ਹੈ ਉਹ ਹੈ ਕਿ ਗਾਜ਼ਾ ਦੇ ਲੋਕ ਜਿਹੜੇ ਨੇ ਉਹ ਪਿਛਲੇ ਕਈ ਸਾਲਾਂ ਤੋਂ 50 ਸਾਲਾਂ ਤੋਂ ਜੇਲ੍ਹ 'ਚ ਬੰਦ ਕੇ ਬੈਠੇ ਨੇ ਚਾਰੋਂ ਤਰਫ਼ ਉਹਨਾਂ ਨੂੰ ਇਜਿਪਟ ਨੇ ਇੱਕ ਤਰਫੋਂ ਬੰਦ ਕੀਤਾ ਤੇ ਬਾਕੀ ਤਰਫੋਂ ਇਜ਼ਰਾਈਲ ਨੇ ਬੰਦ ਕੀਤਾ ਤੁਸੀਂ ਅਗਰ ਓਪਨ ਜੇਲ੍ਹ ਬਣਾ ਦਿਓਗੇ ਇਸ ਤਰ੍ਹਾਂ ਦੀ ਔਰ ਲੋਕਾਂ ਨੂੰ ਸੈਟਲਮੈਂਟ ਨਹੀਂ ਕਰੋਗੇ ਤੇ ਉਹ ਜਿਹੜਾ ਹੈ ਨਾ ਉਹ ਕਹਿੰਦੇ ਨੇ ਰਿਸਦ ਬਲੀਡਿੰਗ ਵੂਡ ਹੈ ਉਹ ਰਿਸਦਾ ਰਹੇਗਾ ਉਦੋਂ ਉਹ ਕਿਸੇ ਵੇਲੇ ਵੀ ਆ ਕੇ ਇਸ ਤਰ੍ਹਾਂ ਦਾ ਮਾਮਲਾ ਬਣ ਸਕਦਾ ਤੇ ਪਤਾ ਨਹੀਂ ਮੈਨੂੰ ਕਿੰਨੀ ਹੈਰਾਨਗੀ ਹੁੰਦੀ ਹੈ ਕਿੰਨੇ ਸਮਝਦਾਰ ਲੋਕ ਨੇ ਸਾਰੀ ਤਰਫ਼ ਤੇ ਉਹਨਾਂ ਨੂੰ ਇਹ ਗੱਲ ਨਹੀਂ ਸਮਝ ਆ ਰਹੀ ਕਿ ਤੁਸੀਂ ਇਸ ਤਰ੍ਹਾਂ ਲੋਕਾਂ ਨੂੰ 100-150-200 ਸਾਲ ਤੱਕ ਕੈਦ ਕਰਕੇ ਨਹੀਂ ਰੱਖ ਸਕਦੇ, ਤੇ ਉਹ ਉਹਦੇ ਬਾਅਦ ਇਸੇ ਤਰ੍ਹਾਂ ਦੇ ਗਾਂਧੀ ਆਉਣੇ ਨੇ। ਤੇ ਮੇਰਾ ਬੜਾ ਦੁੱਖ ਹੈ, ਇੰਨੇ ਲੋਕ ਲਾਸ ਆਫ ਲਾਈਫ ਨੇ, ਹੁਣ ਉੱਥੇ ਜਿਸ ਵੇਲੇ ਏਅਰ ਬੰਬਾਰਮੈਂਟ ਹੋਣੀ ਹੈ ਤੇ ਉਹ ਏਅਰ ਬੰਬਾਰਮੈਂਟ ਜਿਹੜੀ ਹੈ ਗਾਜ਼ਾ ਵਿੱਚ, ਉਹ ਤੇ ਨੀ ਵੇਖੇਗੀ ਕਿ ਬੰਬ ਜਿਹੜਾ ਬੱਚੇ ਤੇ ਡਿੱਗ ਰਿਹਾ ਜਾਂ ਕਿਸੇ ਫਾਈਟਰ ਤੇ ਡਿੱਗ ਰਿਹਾ, ਬੰਬ ਨੇ ਤਾਂ ਡਿੱਗਣਾ, ਉੱਥੇ ਕੋਲੈਟਰਲ ਡੈਮੇਜ ਵੀ ਬਥੇਰਾ ਹੋਣਾ। ਤੇ ਜਿਹੜੀ ਲਾਸ ਆਫ ਲਾਈਫ ਹੈ ਸਿਵਿਲੀਅਨਸ ਦੀ ਉਹ ਬਹੁਤ ਜ਼ਿਆਦਾ ਹੋਣੀ ਹੈ, ਪਹਿਲਾਂ ਵੀ ਹੋ ਚੁੱਕੀ ਹੈ, ਤੇ ਕੋਈ ਸੀਰੀਅਸ ਨਹੀਂ ਲੱਗਦਾ, ਨਾ ਅਮਰੀਕਾ 'ਚ, ਨਾ ਕੈਨੇਡਾ 'ਚ, ਨਾ ਕੋਈ, ਨਾ ਕਿਸੇ ਅਰਬ ਮੁਲਕਾਂ 'ਚ ਕੋਈ ਸੀਰੀਅਸ ਲੱਗਦਾ ਕਿ ਕਹੇ ਕਿ ਜਨਾਬ ਇਹ ਬੜਾ ਮਸਲਾ ਹੈ। ਸੰਨ 47 ਤੋਂ ਅੱਜ ਸੰਨ 2024-23 ਆ ਗਿਆ, ਤੇ ਲੈਟਸ ਰਿਜੋਲਵ ਇਟ ਔਨ ਆਨਰੇਬਲ ਜਸਟਿਸ ਬੇਸਿਸ। ਉਹ ਕੋਈ ਨਹੀਂ ਗੱਲ ਕਰ ਰਿਹਾ, ਉਹ ਸੀਜ਼ ਫਾਇਰ ਕਰਾਉਣਗੇ, ਉਹਦੇ ਬਾਅਦ ਜਿਹੜੇ ਤੁਹਾਡੇ ਇੰਨੇ ਮਰ ਗਏ, ਤੁਹਾਡੇ ਇੰਨੇ ਮਰ ਗਏ, ਤੁਹਾਡੀ ਜਿਹੜੇ 500 ਬਿਲਡਿੰਗ ਤਬਾਹ ਗਏ ਨੇ, ਅਸੀਂ ਉਹ ਰੀਕੰਸਟਰਕਟ ਕਰਾ ਦੇਵਾਂਗੇ। ਚਲੋ ਜੀ, ਸਟੇਟਸ ਕੋ ਵਾਪਸ, ਇੱਕ ਤਰਫ਼ ਬਾਰਡਰ ਫਿਰ ਇਜਿਪਟ ਸੰਭਾਲ ਲੇਗਾ, ਦੂਜੀ ਤਰਫ਼ ਬਾਰਡਰ ਇਜ਼ਰਾਈਲ ਸੰਭਾਲ ਲੇਗਾ, ਤੇ ਹੋਣਾ ਗਵਾਣਾ ਕੁਛ ਨਹੀਂ। ਇਹ ਜਿਹੜੀ ਸਿਚੁਏਸ਼ਨ ਹੈ ਫਿਰ ਕਿਧਰੇ 5 ਸਾਲ ਬਾਅਦ ਰਿਪੀਟ ਹੋ ਜਾਣੀ ਹੈ, ਤੇ ਨਾਨ ਸੀਰੀਅਸਨੈਸ ਨੇ ਇਸ ਵਿੱਚ ਇਨਸਾਨ ਦੋਨੋਂ ਤਰਫ ਮਰ ਰਹੇ ਨੇ, ਤੇ ਸ਼ਰਮ ਦੀ ਗੱਲ ਹੈ, ਪੂਰੀ ਦੁਨੀਆ ਵਾਸਤੇ ਸ਼ਰਮ ਦੀ ਗੱਲ ਹੈ ਕਿ ਜਿਹੜੇ ਮਾਮਲਾ ਜਿਹੜੇ ਰਿਜੋਲਵ ਹੋ ਜਾਣੇ ਚਾਹੀਦੇ ਨੇ ਪੀਸਫੁਲੀ, ਔਰ ਇਨਫੋਰਸ ਹੋਣੇ ਚਾਹੀਦੇ ਨੇ ਯੂਨਾਈਟਿਡ ਨੇਸ਼ਨ ਤੋਂ ਕਿ ਜਨਾਬ ਇਹ ਹੱਕ ਦਾ ਫੈਸਲਾ ਇਹ ਹੈ ਕਿ ਤੁਸੀਂ ਇੱਥੇ ਇਹ ਬਾਰਡਰ ਨੋਨ ਟੂ ਨੇਸ਼ਨ ਸਟੇਟ ਯੂਨਾਈਟਿਡ ਨੇਸ਼ਨ ਪਹਿਲਾਂ ਕਹਿ ਚੁੱਕੀ ਹੈ, ਉਹ ਇਨਫੋਰਸ ਕਿਉਂ ਨਹੀਂ ਕਰਦੇ? ਇਨਫੋਰਸ ਕਰੋ ਤਾਂ ਕਿ ਇਸ ਤਰ੍ਹਾਂ ਜਿਹੜੇ ਨੇ ਗਰੀਬ, ਮਤਲਬ ਸੋਚੋ ਕੋਈ 250 ਬੱਚਾ ਜਿਹੜਾ ਹੈ, ਜਵਾਨ ਲੋਕ ਜਿਹੜੇ ਨੇ ਉਹ ਖਬਰਾਂ ਆ ਰਹੀ ਨੇ ਕਿ ਉਹ ਮਿਊਜ਼ਿਕ ਫੈਸਟੀਵਲ ਤੇ ਮਾਰੇ ਗਏ ਨੇ, ਮਤਲਬ ਕੋਈ ਮਜ਼ਾਕ ਤਾਂ ਨਹੀਂ, ਇੰਨਾ ਵੱਡਾ ਨੰਬਰ ਰੇਟ ਹੈ, ਆਲਮੋਸਟ ਲਾਈਕ ਅ ਮੈਸਕਰ। ਤੇ ਲੇਕਿਨ ਜਦ ਤੁਸੀਂ ਲੋਕਾਂ ਨੂੰ ਇੱਕ ਪਿੰਜਰੇ 'ਚ ਬੰਦ ਕਰਦੇ ਹੋਗੇ ਉਹਨਾਂ ਨੂੰ, ਤੇ ਇਸ ਤਰ੍ਹਾਂ ਦੇ ਮਾਮਲਾਤ ਹੁੰਦੇ ਰਹਿਣਗੇ। ਯੂਨਾਈਟਿਡ ਨੇਸ਼ਨ ਦੀ ਰੈਜੋਲੂਸ਼ਨ ਮੌਜੂਦ ਨੇ, ਉਹਨਾਂ ਦੇ ਬਿਤਾਏ ਸੋਲੂਸ਼ਨ ਮੌਜੂਦ ਨੇ, ਜ਼ਰੂਰਤ ਹੈ ਕਿ ਦੋਨੋਂ ਤਰਫਾਂ ਦੇ ਲੋਕਾਂ ਨੂੰ ਸਮਝਾ ਕੇ ਤੇ ਉਹਨੂੰ ਇਨਫੋਰਸ ਕੀਤਾ ਜਾਏ ਕਿ ਜਨਾਬ ਹੁਣ ਕਾਫੀ ਹੋ ਗਿਆ, 47 ਤੋਂ ਅੱਜ ਤੱਕ ਲੈਟਸ ਹੈਵ ਅ ਰੀਜ਼ਨੇਬਲ ਜਸਟ ਆਨਰੇਬਲ ਸੋਲੂਸ਼ਨ, ਤਾਂ ਕਿ ਇਸ ਤਰ੍ਹਾਂ ਦਾ ਬਲੱਡ ਸ਼ੈਡ ਸਿਵਿਲੀਅਨ ਨਾ ਹੋਵੇ, ਕਿਉਂਕਿ ਸਿਵਿਲੀਅਨ ਦਾ ਮਰਨਾ ਜਿਹੜੇ ਨਾ ਉਹ ਇਨਸਾਨੀਅਤ ਤੇ ਬਹੁਤ ਬੜਾ ਜ਼ੁਲਮ ਹੈ। ਤੇ ਸਿਵਿਲੀਅਨ ਲਾਈਫ ਜਿਹੜੀ ਹੈ ਸਿਵਿਲੀਅਨ ਦੀ, ਉਹਦੀ ਇੱਜ਼ਤ, ਉਹਦੀ ਪ੍ਰੋਪਰਟੀ, ਉਹਦਾ ਬਚਾਉਣਾ ਜਿਹੜਾ ਹੈ ਉਹ ਯੂਨੀਵਰਸਲ ਟਰੂਥ ਹੈ, ਉਹਦੇ ਉਸ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋ ਸਕਦਾ।
ਐਬਸੋਲੂਟਲੀ। ਤੇ ਮੈਂ ਵੈਸੇ ਵੀ ਹੁਣ ਜਿੰਨੇ ਕੁਛ ਦਿਨ ਤੇ ਹੀ ਹੈ ਜਦੋਂ ਕੰਟਰੀ ਸਟੇਟਮੈਂਟ ਦਿੰਦੇ ਨੇ, ਕੋਈ ਇਜ਼ਰਾਈਲ ਦੇ ਨਾਲ ਖੜਦਾ, ਕੋਈ ਕਿਸੇ ਦੇ ਨਾਲ, ਕੋਈ ਹਮਾਸ ਦੀ ਗੱਲ ਕਰਦਾ, ਪਰ ਜਿੰਨੀ ਕੁ ਵੀ ਗੱਲ ਕਰ ਰਿਹਾ ਮੈਨੂੰ ਲੱਗਦਾ ਕੌਨਫਲਿਕਟ ਦੇ ਐਂਗਲ ਤੋਂ ਹੀ ਸਾਈਡ ਲਈਆਂ ਜਾ ਰਹੀਆਂ ਅਜੇ ਤੱਕ ਦਿਖਾਈ ਦਿੱਤੀਆਂ ਖ਼ਬਰਾਂ 'ਚ, ਰਿਸੋਲਵ ਕਰਨ ਵਾਲੀ ਅਪਰੋਚ ਦੇ ਨਾਲ ਕੰਮ ਉਸ ਤਰ੍ਹਾਂ ਦਾ ਦਿਖਾਈ ਨਹੀਂ ਦਿੱਤਾ। ਹੁਣ ਜੇ ਤੁਸੀਂ ਅਰਬੀ ਲੋਕਾਂ ਦੀ, ਫਿਲਿਸਤੀਨੀਆਂ ਦੀ ਗੱਲ ਕਰੋ, ਤੇ ਫਿਲਿਸਤੀਨ ਨਾਂ ਦਾ ਮੁਲਕ ਕਿਤੇ ਹੈ ਹੀ ਨਹੀਂ, ਐਗਜ਼ਿਸਟ ਹੀ ਨਹੀਂ ਕਰ ਰਿਹਾ, ਇਜ਼ਰਾਈਲ ਤਾਂ ਐਗਜ਼ਿਸਟ ਕਰ ਰਿਹਾ, ਫਿਲਿਸਤੀਨ ਕਿੱਥੇ ਚਲਾ ਗਿਆ ਨਾ, ਇੱਕ ਇਹ ਵੀ ਤਾਂ ਕੁਐਸਚਨ ਆਉਂਦਾ ਕਿ ਫਿਲਿਸਤੀਨ ਯਾਸਰ ਅਰਾਫਾਤ ਵੇਲੇ ਮੈਂ ਦੇਖਿਆ ਕਿ ਇੱਕ ਲਾਸਟ ਲੀਡਰ ਜਦੋਂ ਸਾਡੇ ਇੰਡੀਆ 'ਚ ਬਹੁਤ ਜ਼ਿਆਦਾ ਖ਼ਬਰਾਂ ਆਉਂਦੀਆਂ ਕਰਦੀਆਂ ਰਹੀਆਂ ਨੇ, ਉਸ ਤੋਂ ਬਾਅਦ ਕਦੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਸੋਏ ਟੈਰਰਿਸਟ ਕਹਿਣ ਤੋਂ ਕੋਈ ਹੋਰ ਗੱਲ ਨਹੀਂ ਸੁਣਾਈ ਦਿੱਤੀ ਕਦੇ, ਮਤਲਬ ਫਿਲਿਸਤੀਨ ਦੀ ਰਿਪ੍ਰਜੈਂਟੇਸ਼ਨ ਹੀ ਹੋਰੇ ਤਰ੍ਹਾਂ ਦੀ ਜਿਵੇਂ ਰੋਲ ਕੇ ਰੱਖ ਦਿੱਤੀ ਹੁੰਦੀ ਹੈ।
ਬਿਲਕੁਲ ਜੀ, ਕਿਸੇ ਵੀ ਕੌਮ ਦੀ ਡਿਨਾਇਲ ਤੇ ਨਹੀਂ ਕਰ ਸਕਦੇ, ਨਿਗੇਟ ਨਹੀਂ ਕਰ ਸਕਦੇ ਕਿ ਐਗਜ਼ਿਸਟ ਨਹੀਂ ਕਰਦੇ, ਇਹ ਵੀ ਇੱਕ ਬੜਾ ਮਸਲਾ ਹੈ ਜਿਹੜੇ ਕਾਫੀ ਇੱਕ ਨੁਕਤਾ ਨਜ਼ਰ ਇਹ ਵੀ ਹੈ ਕਿ ਜੀ ਉਹ ਫਲਸਤੀਨੀ ਤੇ ਕੌਮ ਹੀ ਕੋਈ ਨਹੀਂ, ਫਲਸਤੀਨੀ ਤੇ ਲੋਕ ਹੀ ਕੋਈ ਨਹੀਂ, ਤੇ ਇਸ ਤਰ੍ਹਾਂ ਕਰਦੇ ਰਹੋ ਫਿਰ, ਅਗਰ ਇਸੇ ਤਰੀਕੇ ਦੇ ਨਾਲ ਤੁਸੀਂ ਨਿਗੇਟ ਕਰਦੇ ਹੋ ਇੱਕ ਕੌਮ ਨੂੰ, ਇਸੀ ਇਹੀ ਮਸਲਾ ਉਹਨਾਂ ਦਾ ਵੀ ਹੈ, ਕੁਰਦਾਂ ਦੇ ਵੀ ਹੈ, ਜਿਹੜੇ ਕੁਰਦ ਨੇ ਉਹ ਤੁਰਕ, ਈਰਾਨ ਤੇ ਇਰਾਕ ਡਿਸਟ੍ਰੀਬਿਊਟ ਨੇ ਕੁਰਦਿਸਤਾਨ, ਉਹਨਾਂ ਨੂੰ ਵੀ ਕਹਿੰਦੇ ਨੇ ਕਿ ਜੀ ਕੁਰਦ ਤੇ ਕੋਈ ਕੌਮ ਹੀ ਕੋਈ ਨਹੀਂ, ਤੁਸੀਂ ਤੁਰਕ ਹੋ, ਤੁਸੀਂ ਇਰਾਨੀ ਹੋ, ਤੁਸੀਂ ਇਰਾਕੀ, ਤੁਹਾਨੂੰ ਮੁਲਕ ਦੀ ਲੋੜ ਹੀ ਕੋਈ ਨਹੀਂ, ਉਹ ਕਹਿੰਦੇ ਜੀ ਸਾਡੀ ਜ਼ਬਾਨ ਫਰਕ, ਸਾਡੀ ਪਹਿਚਾਣ ਫਰਕ, ਸਾਡੇ ਉਹ ਕਹਿੰਦੇ ਨਹੀਂ ਨਹੀਂ ਤੁਸੀਂ ਤੁਹਾਨੂੰ ਕੋਈ ਜ਼ਰੂਰਤ ਨਹੀਂ ਕੌਮ ਦੀ, ਇਹੀ ਹਾਲ ਫਲਸਤੀਨੀਆਂ ਦਾ। ਅੱਛਾ, ਹੁਣ ਜਿਹੜਾ ਉਹਨਾਂ ਨੂੰ ਰੈਕਗਨਾਈਜ਼ ਨਾ ਕਰਨਾ ਕਾਫੀ ਮਸਲਾ ਬਣਿਆ ਨੇ, ਦੇਖੋ 47 ਤੋਂ ਪੂਰੀ ਦੁਨੀਆ ਡਿਵਾਈਡ ਹੋਈ ਹੈ, ਇੱਕ ਅੱਧੇ ਜਿਹੜੇ ਨੇ ਇਜ਼ਰਾਈਲ ਦੇ ਸਾਥ ਨੇ, ਅੱਧੇ ਉਹਨਾਂ ਦੇ ਸਾਥ ਨੇ, ਲੇਕਿਨ ਉਹ ਮੰਨਦਾ ਕੋਈ ਨਹੀਂ ਕਿ ਇਹ ਮਸਲਾ ਇਸ ਤਰ੍ਹਾਂ ਚੱਲ ਨਹੀਂ ਸਕਦਾ। ਅੱਛਾ, ਦੂਜੀ ਗੱਲ, ਹੁਣ ਅੱਜ ਸਵੇਰ ਦੀ ਖ਼ਬਰ ਹੈ ਕਿ ਉਹਨਾਂ ਨੇ ਸਾਰੇ ਬਾਰਡਰ ਸੀਲ ਕਰ ਦਿੱਤੇ ਨੇ ਗਾਜ਼ਾ ਦੇ, ਤੇ ਇੱਕ ਤਰ੍ਹਾਂ ਤੋਂ ਇਰਾਕ ਹੀ ਸੀਲ ਕਰੇਗਾ ਨਾ, ਉਹ ਸੋਰੀ ਇਰਾਕ ਨਹੀਂ, ਕੀ ਨਾਂ ਉਹਦਾ, ਇਜਿਪਟ, ਇਜਿਪਟ ਨੇ ਸੀਲ ਕਰਨਾ। ਤੇ ਫਲਸਤੀਨੀਆਂ ਦਾ ਇਹ ਮਸਲਾ ਨਹੀਂ ਕਿ ਉਹਨਾਂ ਦੇ ਨਾਲ ਜਿਹੜੇ ਨੇ ਅਰਬ ਨੇ, ਉਹਨਾਂ ਦੇ ਨਾਲ ਅਰਬ ਵੀ ਨਹੀਂ ਨੇ, ਇਹ ਵੀ ਬੜਾ ਮਸਲਾ ਜਿਹੜੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਜਿਹੜੇ ਸਾਰੇ ਅਰਬ ਨੇ ਉਹ ਵੀ ਫਲਸਤੀਨੀਆਂ ਦੇ ਨਾਲ ਨਹੀਂ ਨੇ, ਕਿਉਂਕਿ ਅਗਰ ਗਾਜ਼ਾ ਤੇ ਇਨਫੋਰਸ ਹੁੰਦੀ ਹੈ ਇਸ ਤਰ੍ਹਾਂ ਦੀ ਬਲੋਕੇਜ ਵਗੈਰਾ, ਤੇ ਬਾਕੀ ਲੋਕ ਵੀ ਸ਼ਾਮਿਲ ਹੋ ਜਾਂਦੇ ਨੇ। ਤੇ ਮੇਰਾ ਤੇ ਇਹੀ ਖਿਆਲ ਹੈ ਕਿ ਹਮੇਸ਼ਾ ਤੋਂ ਦੁਆ ਹੀ ਕਰਦੇ ਹਾਂ, ਕਿਉਂਕਿ ਜਿਸ ਵੇਲੇ ਇੱਕ ਇਨੋਸੈਂਟ ਆਦਮੀ ਜਾਨ ਤੋਂ ਜਾਏ, ਘਰ ਚ ਤੁਸੀਂ ਬੈਠੇ ਹੋ ਤੇ ਚਾਹੇ ਅਮਰੀਕੀ ਜਹਾਜ਼ ਤੋਂ ਬੰਬ ਗਿਰੇ ਜਾਂ ਕੋਈ ਹਮਾਸ ਦੇ ਰਾਕੇਟ ਆ ਕੇ ਘਰ ਤੇ ਗਿਰੇ, ਮਰਨ ਵਾਲਾ ਤੇ ਸਿਵਿਲੀਅਨ ਹੈ ਨਾ, ਗਰੀਬ ਬੈਠਾ, ਉਹਨਾਂ ਨੂੰ ਕੀ ਜ਼ਿਆਦਾ ਲੈਣਾ ਦੇਣਾ? ਤੇ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਇਨਸਾਨੀਅਤ ਦਾ ਇਸ ਤਰ੍ਹਾਂ ਮਜ਼ਾਕ ਉਡਾਇਆ ਜਾਏ। ਵੀ ਹੈਵ ਟੂ ਰਿਸਟੋਰ ਦਿਸ ਡਿਗਨਿਟੀ ਆਫ ਹਿਊਮਨ ਬੀਂਗ, ਔਰ ਜਿਹੜੀ ਹਿਊਮਨ ਲਾਈਫ ਹੈ ਉਹਨੂੰ ਇਸ ਤਰ੍ਹਾਂ ਨਹੀਂ ਕਰਦੇ। ਹਜ਼ਾਰ ਬੰਦਾ ਮਰ ਗਿਆ ਜੇ ਅੰਦਾਜ਼ਾ ਕਰੋ, ਯਾਨੀ ਛੋਟਾ ਨੰਬਰ ਤੇ ਨਹੀਂ, ਬਹੁਤ ਵੱਡੀ ਗੱਲ ਹੈ। ਲੇਕਿਨ ਲੋਕ ਫਿਰ ਵੀ ਕਹਿ ਰਹੇ ਨੇ ਨਹੀਂ ਜੀ, ਅਸੀਂ ਬਦਲਾ ਲੈਣਾ ਤੇ ਅਸੀਂ ਇਹ ਕਰਨਾ, ਅਸੀਂ ਇਹਦੇ ਨਾਲ ਲੈ, ਅਸੀਂ ਉਹਦੇ ਨਾਲ ਲੈ। ਮਸਲਾ ਤੇ ਹੱਲ ਨਹੀਂ ਹੋਣਾ, ਹੋ ਜਾਓ ਨਾਲ ਤੁਸੀਂ, ਤੁਸੀਂ ਸਾਲ ਛੇ ਮਹੀਨੇ ਹੋਰ ਕਰ ਲਓ, ਫਿਰ ਥੋੜੇ ਅਰਸੇ ਚੁੱਪ ਹੋ ਜਾਣਾ, ਫਿਰ ਪੰਜ ਸਾਲ। ਮੇਰੀ ਜ਼ਿੰਦਗੀ ਚ ਕਿੰਨੀ ਦਫਾ ਹੋ ਚੁੱਕਿਆ ਹੈ ਇਹ ਐਪੀਸੋਡ, ਹਰ ਪੰਜ ਸਾਲ ਬਾਅਦ ਕੁਛ ਨਾ ਕੁਛ ਹੋ ਜਾਂਦਾ, ਤੇ ਕੋਈ ਸੀਰੀਅਸ ਹੀ ਨਹੀਂ ਹੁੰਦਾ ਇਸ ਗੱਲ ਤੇ ਕਿ ਜਨਾਬ ਤੂੰ ਯੂ ਹੈਵ ਟੂ ਰਿਜ਼ੋਲਵ ਇਟ। ਉਹ ਕਹਿੰਦੇ ਨੇ ਜੀ ਪਹਿਲੇ ਪੀਸ ਹੋਵੇ ਤੇ ਫਿਰ ਅਸੀਂ ਕਰ ਜਾਣਗੇ, ਇਹ ਕਹਿੰਦੇ ਨੇ ਜੀ ਨਹੀਂ ਸਾਨੂੰ ਸਾਰਾ ਕੇ ਸਾਰਾ ਵਾਪਸ ਕਰੋ, ਤੇ ਉਹ ਯਾਨੀ ਕੋਈ ਐਸੀ ਗੱਲ ਨਹੀਂ, ਫਲੈਕਸੀਬਿਲਿਟੀ ਕੋਈ ਦਿਖਾ ਰਿਹਾ ਕਿ ਅਗਲੀ ਜਨਰੇਸ਼ਨ ਜਿਹੜੀ ਹੈ ਉਹਨਾਂ ਨੂੰ ਇੱਕ ਬਿਹਤਰ ਫਿਊਚਰ ਦਈਆ ਜਾ ਸਕੇ। ਥੋੜਾ ਕੰਪਰੋਮਾਈਜ਼ ਕਰਨਾ ਪੈਂਦਾ ਇੰਟਰਨੈਸ਼ਨਲ ਰਿਲੇਸ਼ਨ ਵਿੱਚ, ਇਹ ਉਹ ਵਾਹਿਦ ਮਸਲਾ ਮੈਂ ਆਪਣੀ ਜ਼ਿੰਦਗੀ ਚ ਵੇਖਿਆ 40-45 ਸਾਲ।
ਮੈਂ ਬਿਲਕੁਲ ਇਸੇ ਤਰ੍ਹਾਂ ਹੀ ਸੋਚ ਰਿਹਾ ਸੀਗਾ ਜੀ, ਜਦੋਂ ਇਸ ਅੱਜ ਸਵੇਰੇ ਮੈਂ ਇਹਦੇ ਤੇ ਗੱਲਬਾਤ ਕੀਤੀ ਸੀ ਕਿ ਤੁਸੀਂ ਇਸ ਗੱਲ ਤੇ ਗੁੱਸਾ ਕਰ ਸਕਦੇ ਹੋ ਕਿ ਇੰਨੇ ਲੋਕ ਹਮਾਸ ਨੇ ਮਾਰ ਦਿੱਤੇ, ਦਿਸ ਇਜ਼ ਦੀ ਪ੍ਰੈਜ਼ੈਂਟ ਡੇ ਪਿਕਚਰ ਸਿਨ ਇਟ ਸਟਾਰਟਡ ਔਨ ਸੈਟਰਡੇ, ਪਰ ਉਸ ਤੋਂ ਪਹਿਲਾਂ ਲਗਾਤਾਰ ਕਈ ਸਾਲ ਮਤਲਬ ਕਈ ਡੈਕੇਡਸ ਤੋਂ ਕਿਸੇ ਨੂੰ ਖਾਣ ਪੀਣ ਨਹੀਂ ਦਿੱਤਾ ਜਾ ਰਿਹਾ, ਬਿਜਲੀ ਪਾਣੀ ਤੇ ਕੰਟਰੋਲ, ਉਹਨਾਂ ਨੂੰ ਜ਼ਿੰਦਗੀ ਜੀਣ ਨਹੀਂ ਦਿੱਤੀ, ਤਿਲ ਤਿਲ ਕੇ ਜੀਵਨ ਵਾਸਤੇ ਮਜਬੂਰ ਕੀਤਾ, ਤੇ ਉਹਨਾਂ ਦਾ ਇੱਕ ਦਿਨ ਦਾ ਰਿਐਕਸ਼ਨ ਤਾਂ ਸਾਡੇ ਸਾਰੀਆਂ ਖ਼ਬਰਾਂ ਤੇ ਛਾ ਕੇ ਅਸੀਂ ਉਹ ਤੇ ਰਿਟੈਲੀਏਟ ਵੀ ਕਰ ਰਹੇ ਹਾਂ। ਮੈਂ ਇਹ ਕਹਿ ਲੱਗਿਆ ਕਿ ਤੁਹਾਨੂੰ ਇੰਨੇ ਸਾਲਾਂ ਦੀ ਜੋ ਉਹਨਾਂ ਨੂੰ ਕਹਿੰਦੇ ਹੁੰਦੇ ਨਾ ਚੋਕ ਕਰਕੇ ਰੱਖਿਆ ਹੋਇਆ ਜੋ ਸਿਸਟਮ ਨੂੰ, ਉਹਨਾਂ ਲੋਕਾਂ ਨਾਲ ਵੀ ਤੁਹਾਨੂੰ ਗੁੱਸਾ ਆਉਣਾ ਚਾਹੀਦਾ ਕਿ ਬਈ ਤੁਸੀਂ ਵੀ ਉਹਨਾਂ ਨੂੰ ਇਸ ਕਦਰ ਲਿਆ ਕੇ ਮਜਬੂਰ ਕੀਤਾ। ਸੋ ਜਿਹੜੇ ਬੈਡ ਐਲੀਮੈਂਟਸ ਨੇ ਦੇ ਆਰ ਪਲੇਇੰਗ ਫਰੋਮ ਬੋਥ ਸਾਈਡ ਐਂਡ ਦੇ ਨੀਡ ਟੂ ਬੀ ਆਈਡੈਂਟੀਫਾਈਡ।
ਦੇਖਣਾ ਜੀ ਇੰਨੇ ਅਰਸੇ ਤੱਕ ਉਹ ਜੇਲ ਬਣਾ ਕੇ ਰੱਖਿਆ ਗਾਜ਼ਾ ਜਿਹੜਾ ਹੈ, ਉਹ ਚਾਰੋ ਤਰਫੋਂ ਬੰਦ ਕੀਤੇ ਉਹਨਾਂ ਨੇ, ਉੱਥੇ ਟੈਕਸ ਕੌਣ ਲੈਣਾ ਹੈ, ਬਿਜਲੀ ਕਿਸ ਤਰ੍ਹਾਂ ਆਉਣੀ ਹੈ, ਉਹ ਕੀ ਕਰਨਾ, ਉਹ ਸਾਰਾ ਦਾ ਸਾਰਾ ਜਿਹੜੇ ਨਾ ਬਾਕੀ ਲੋਕ ਡਿਸਾਈਡ ਕਰਦੇ ਨੇ, ਜਿਹੜੀ ਗਾਜ਼ਾ ਦੇ ਲੋਕ ਨੇ ਉਹ ਨੀ ਡਿਸਾਈਡ ਕਰਦੇ, ਉਹ ਬਾਹਰ ਨੀ ਨਿਕਲ ਸਕਦੇ, ਅੰਦਰ ਨੀ ਜਾ ਸਕਦੇ, ਤੇ ਇੱਕ ਸਮਝੋ ਕਿ ਜੇਲ ਹੈ ਜੀ, ਉਹ ਜਿਸ ਵੇਲੇ ਜੇਲ ਚ ਪੜੇ ਰਹਿਣਗੇ ਕੁਛ ਨੀ ਹੋ ਰਿਹਾ ਤੇ ਸਾਰੀ ਦੁਨੀਆ ਖੁਸ਼ ਹੈ ਜੀ, ਸਭ ਮਾਮਲਾ ਪੀਸਫੁਲ ਹੋ ਗਿਆ। ਪੀਸਫੁਲ ਕਿਸ ਤਰ੍ਹਾਂ ਹੋ ਸਕਦਾ ਕਿ ਤੁਸੀਂ ਲੋਕਾਂ ਨੂੰ ਜੇਲ ਚ ਪਾਇਆ? ਯੂ ਹੈਵ ਟੂ ਰਿਜ਼ੋਲਵ ਇਟ। ਯੂਨਾਈਟਿਡ ਨੇਸ਼ਨ ਜਿਹੜੀ ਹੈ ਉਹਨਾਂ ਨੇ ਬਕਾਇਦਾ ਕਿਹਾ ਕਿ ਟੂ ਸਟੇਟ ਸੋਲੂਸ਼ਨ ਇਜ਼ ਦੀ ਓਨਲੀ ਵੇ ਫਾਰਵਰਡ, ਉਹ ਉਸ ਤੇ ਕੋਈ ਆਉਂਦਾ ਨੀ, ਟੂ ਸਟੇਟ ਸੋਲੂਸ਼ਨ ਤੇ ਇੱਧਰ ਉੱਧਰ ਕਰ ਜਾਂਦੇ ਨੇ ਸਾਰੇ, ਤੇ ਇਹ ਵੀ ਇਸ ਦਫ਼ਾ ਵੀ ਇਹੀ ਹੋਣਾ ਜਾਂ ਤੇ ਅਨਲੈਸ ਵੀ ਡੋਂਟ ਨੋ ਐਨੀ ਐਨੀਥਿੰਗ ਦੈਟ ਇਜ਼ ਗੋਇੰਗ ਟੂ ਬੀ ਅ ਬਿਗਰ ਸਰਪ੍ਰਾਈਜ਼, ਲੇਕਿਨ ਫਿਰ ਇਹੀ ਹੋਣਾ ਸਾਲ ਛੇ ਮਹੀਨੇ ਬਾਅਦ ਫਿਰ ਚੁੱਪ ਕਰਕੇ ਬਹਿ ਜਾਣੇ ਸਾਰੇ, ਯੂਨਾਈਟਿਡ ਨੇਸ਼ਨ ਆ ਜਾਣ ਕਿ ਨਹੀਂ ਜੀ ਅੱਛਾ ਜੀ ਅਸੀਂ ਹਿਸਾਬ ਲਾਇਆ ਕਿ 1022 ਬਿਲਡਿੰਗ ਜਿਹੜੀ ਨੇ ਉਹ ਬੰਬ ਦੇ ਵਿੱਚ ਤਬਾਹ ਹੋਈ ਹੈ, ਤੇ ਅਸੀਂ ਜਿਹੜੀ ਨੇ ਕੰਸੋਰਸ਼ੀਅਮ ਬਣਾ ਕੇ ਤੇ ਇੰਨੇ ਪੈਸੇ ਬਿਲੀਅਨ ਡਾਲਰ ਜਮ੍ਹਾਂ ਕੀਤੇ ਨੇ, ਅਸੀਂ ਸਾਰੀ ਬਿਲਡਿੰਗ ਦੁਬਾਰਾ ਬਣਾਉਣਗੇ, ਤੇ ਲੇਕਿਨ ਤੁਹਾਡਾ ਫੇਟ ਉਹੀ ਰਹਿਣਾ, ਤੁਸੀਂ ਜੇਲ੍ਹ 'ਚ ਹੀ ਰਹਿਣਾ। ਉੱਧਰ ਜਿਹੜੇ ਇਜ਼ਰਾਈਲ ਨੇ ਉਹ ਜਿਹੜੇ ਲੋਕ ਰਹਿੰਦੇ ਨੇ ਬਾਰਡਰ ਦੇ ਕੋਲ, ਉਹ ਫਿਰ ਬਾਕੀ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਾਰਨਗੇ, ਕਿਸੇ ਦੇ ਵੇਲੇ ਵੀ ਬੰਬ ਆ ਸਕਦੇ ਨੇ, ਕਿਸੇ ਵੇਲੇ ਵੀ ਰਾਕੇਟ ਆ ਸਕਦੇ ਨੇ ਤੇ ਉਹਨਾਂ ਦੇ ਘਰਾਂ 'ਤੇ ਗਿਰਨਗੇ। ਤੇ ਜਿਹੜਾ 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 ਸਿਵਿਲੀਅਨ ਨੇ ਜਿਹੜਾ ਜਿਹੜਾ ਲੋਕ ਨੇ ਉਹ ਬਿਲਕੁਲ ਥਰੈਟ ਜੀ ਆਪਣੀ ਜ਼ਿੰਦਗੀ ਦੋਨੋਂ ਤੋਂ ਬਾਰਡਰ ਦੇ ਦੋਨੋਂ ਤਰਫ ਗੁਜ਼ਾਰਦੇ ਰਹਿਣਗੇ, ਕਿਸੇ ਲਈ ਬੰਬ ਗਿਰਨਗੇ, ਕਿਸੇ ਲਈ ਰਾਕੇਟ। ਤੇ ਇਹ ਇਸ ਤਰ੍ਹਾਂ ਇਨਸਾਨ ਦੇ ਨਾਲ ਸਲੂਕ ਕਰਨਾ ਬੜਾ ਜ਼ੁਲਮ ਹੈ। ਇੱਥੇ ਦੁਨੀਆਂ ਦੀ ਜਿਹੜੀ ਗਲੋਬਲ ਪਾਵਰ ਨੇ ਉਹਨਾਂ ਦੀ ਕਪੈਸਿਟੀ 'ਚ ਕਿ ਤੁਸੀਂ ਆ ਕੇ ਇੱਕ ਪੀਸਫੁਲ ਆਨੈਸਟ ਜਸਟ ਸਲੂਸ਼ਨ ਇੰਪੋਜ਼ ਕਰੋ, ਅਗਰ ਨਹੀਂ ਮੰਨਦੇ ਤੇ ਇੰਪੋਜ਼ ਕਰੋ, ਵਰਨਾ ਇਹ ਪੂਰੀ ਦੁਨੀਆਂ ਵਾਸਤੇ ਥ੍ਰੈਟ ਹੈਗਾ। ਗਲੋਬਲੀ ਵੀ ਤੁਸੀਂ ਵੇਖੋ ਨਾ, ਫਰਜ਼ ਕਰੋ ਕਿ ਰਸ਼ੀਆ ਕਹਿੰਦਾ ਕਿ ਜੀ ਮੈਂ ਯੂਕਰੇਨ ਤੋਂ ਡਾਈਵਰਟ ਕਰਨੀ ਹੈ ਟੈਂਸ਼ਨ, ਠੀਕ ਹੈ ਜੀ, ਤੇ ਉਹ ਕਹਿੰਦੇ ਸਾਰੇ ਮੇਰੇ ਤੇ ਉਹ ਸਪੋਰਟ ਕਰਦੇ ਹਮਾਸ ਨੂੰ ਜਾਂ ਇਸ ਤਰ੍ਹਾਂ, ਤੇ ਫੈਲ ਜਾਂਦਾ ਨਾ ਮਸਲਾ ਫਿਰ ਸਾਰੀ ਦੁਨੀਆਂ ਨੂੰ ਫੈਲ ਜਾਂਦਾ। ਉਧਰ ਚਾਈਨਾ ਪਹਿਲਾਂ ਯੂਕਰੇਨ ਰਸ਼ੀਆ ਦੇ ਨਾਲ ਮਿਲਿਆ, ਅਗਰ ਉਹ ਸਟੈਂਡ ਲੈ ਲੈਣ ਮਿਲੀਟੈਰੀਲੀ ਤੇ ਸਾਰੀ ਦੁਨੀਆਂ ਚ ਅੱਗ ਲੱਗ ਜਾਏਗੀ। ਇਸ ਤਰ੍ਹਾਂ ਦੇ ਜਿਹੜੇ ਦੇਰ ਇਜ਼ ਨੋ ਨੀਡ ਟੂ ਜੈਪਰਟਾਈਜ਼ ਗਲੋਬਲ ਪੀਸ। ਜਿਸ ਵੇਲੇ ਹੁੰਦਾ ਨਾ ਦੋ ਇੱਕ ਅਦਾਲਤ 'ਚ ਦੋ ਮੁਲਜ਼ਮ ਆਏ ਨੇ ਜਾਂ ਇੱਕ ਅਦਾਲਤ 'ਚ ਦੋ ਬੰਦੇ ਆਏ ਨੇ, ਉਹਨਾਂ ਦਾ ਮੁਕੱਦਮਾ ਚੱਲ ਰਿਹਾ, ਆਪਸ ਵਿੱਚ ਬੜੀ ਮਾਰਾ ਮਾਰੀ ਹੋਈ ਹੈ, ਦੋ ਕਬੀਲਿਆਂ 'ਚ ਇੱਧਰ ਦੇ ਵੀ ਸੌ ਗਏ ਉੱਧਰੋਂ ਵੀ ਸੌ ਗਏ, ਹੁਣ ਆ ਗਏ ਨੇ। ਹੁਣ ਅਦਾਲਤ ਇਹ ਨਹੀਂ ਕਹਿੰਦੀ ਕਿ ਸਾਡੀ ਖਾਹਿਸ਼ ਹੋਏਗੀ ਕਿ ਤੁਸੀਂ ਗੱਲ ਮਿਲ ਕਰ ਲਓ ਤੇ ਹੱਥ ਮਿਲਾ ਲਓ, ਤੇ ਅਗਰ ਨਹੀਂ ਮਿਲਾਦੇ ਤੇ ਫਿਰ ਕੋਈ ਗੱਲ ਨਹੀਂ। ਉਹ ਅਦਾਲਤ ਉਹਨਾਂ 'ਤੇ ਫੈਸਲਾ ਇੰਪੋਜ਼ ਕਰਦੀ ਹੈ ਕਿ ਨਹੀਂ, ਇਨਸਾਫ਼ ਦਾ ਤਕਾਜ਼ਾ ਇਹ ਆ ਤੁਸੀਂ ਇਹਨਾਂ ਦੀ ਮੱਝਾਂ ਚੁਰਾਈਆਂ ਨੇ, ਤੁਸੀਂ ਉਹਨਾਂ ਦੇ ਅੱਗ ਲਾਈ ਨੇ, ਤੇ ਚਲੋ ਇਹ ਬੰਦਾ ਇਨਸਾਫ ਦਾ, ਤੇ ਉਹ ਇਨਫੋਰਸ ਹੁੰਦਾ ਇਹਨਾਂ ਤੇ ਫੈਸਲਾ। ਜਿੰਨੀ ਵੀ ਵਰਲਡ ਦੀ ਜਿਹੜੀ ਪਾਵਰ ਨੇ ਨਾ, ਉਹ ਇੱਕ ਜਸਟ ਫੈਸਲਾ ਇਨਫੋਰਸ ਨਹੀਂ ਕਰ ਪਾ ਰਹੇ ਨੇ, ਜਾਂ ਵਿਲਿੰਗ ਨਹੀਂ ਨੇ, ਜਾਂ ਉਹਨਾਂ ਦੀ ਕਪੈਸਿਟੀ ਨਹੀਂ ਨੇ, ਤੇ ਪੂਰੀ ਦੁਨੀਆਂ ਇਸ ਤਰ੍ਹਾਂ ਦੀ ਮਿਜ਼ਰੀ ਵੇਖ ਰਹੀ ਹੈ। ਬੜਾ ਜ਼ੁਲਮ ਹੈ ਬੰਦਾ ਜਿਹੜਾ ਨਾ ਦੇਖ ਦੇ ਕੇ, ਉਹ ਹੁੰਦਾ ਕੀ ਹੈ ਕਿ ਜਿਸ ਵੇਲੇ ਦੋ ਤਿੰਨ ਮਹੀਨੇ ਕੁਛ ਨਹੀਂ ਹੋ ਰਿਹਾ ਹੁੰਦਾ ਤਾਂ ਕਹਿੰਦੇ ਜੀ ਪੀਸ ਹੋ ਗਿਆ, ਜੇ ਸਾਲ ਦੋ ਸਾਲ ਲੰਘ ਜਾਂਦੇ ਕਹਿੰਦੇ ਜੀ ਹੁਣ ਸਭ ਠੀਕ ਹੋ ਗਿਆ। ਮਾਮਲਾ ਰਿਜ਼ੋਲਵ ਨਹੀਂ ਹੋਇਆ 1947 ਤੋਂ, ਮਾਮਲੇ ਨੂੰ ਰਿਜ਼ੋਲਵ ਕਰਨ ਦੀ ਲੋੜ ਹੈ।
ਕਿਉਂਕਿ ਮੈਂ ਇਹ ਦੇਖ ਰਿਹਾ ਜੀ ਹੁਣ ਕੈਨੇਡਾ ਦੇ ਲੋਕ ਬੈਠੇ ਆ ਨਾ, ਅਸੀਂ ਖਬਰ ਪੜ੍ਹ ਕੇ ਸੁਣਾ ਦਈਏ ਕਿ 1100 ਬੰਦਾ ਮਰ ਗਿਆ, ਉਹ ਨੰਬਰ ਕੈਲਕੂਲੇਟ ਕਰ ਲੈਂਦੇ ਆ, ਇੰਨੇ ਗੋਲੀਆਂ ਤੇ ਰਾਕਟ ਨਾਲ ਮਾਰ ਦਿੱਤੇ, ਉਹਨੂੰ ਅਟੈਕ ਸਮਝਦੇ ਆ। ਪਰ ਜੇ ਮੈਂ ਕਹਿੰਦਾ ਬਿਜਲੀ ਪਾਣੀ ਬੰਦ ਕੀਤਾ ਹੋਇਆ 15 ਦਿਨਾਂ ਤੋਂ, ਸਾਡੇ ਲੋਕ ਕਹਿਣਗੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ। ਪਰ ਜੇ ਹੁਣ ਆਪਾਂ ਕੈਨੇਡਾ ਦੇ ਵਿੱਚ ਇਹ ਦੇਖੀਏ ਕਿ ਅਸੀਂ ਇੱਕ ਖਾਸ ਲੋਕੈਲਿਟੀ ਮਿਸੀਸਾਗਾ ਦੇ ਵਿੱਚ ਬਿਜਲੀ ਪਾਣੀ ਬੰਦ ਕਰ ਦੋ, ਤੇ 3 ਦਿਨ ਵੀ ਨਹੀਂ ਲੋਕ ਕੱਟ ਸਕਣਗੇ। 3 ਦਿਨ ਕੀ ਸਰ, ਸ਼ਾਮ ਨੂੰ ਨਾ ਤੁਸੀਂ ਕੱਪੜੇ ਧੋ ਸਕਦੇ ਹੋ, ਨਾ ਆ ਸਕਦੇ ਹੋ, ਜਿਹੜਾ ਪੀਣ ਵਾਲਾ ਪਾਣੀ ਹੈ ਤੁਹਾਡਾ ਉਹ ਖਤਮ ਹੋ ਗਿਆ। ਅਗਲੇ ਜਿਹੜੇ 12 ਘੰਟੇ ਹੈ ਉਹਨਾਂ ਦੇ ਵਿੱਚ ਤੁਸੀਂ ਜਿੰਨਾ ਤੁਹਾਡੇ ਕੁਐਸਚਨ ਵਿੱਚ ਆ ਜਾਏਗਾ ਕਿ ਮੈਂ ਕਿੱਦਾਂ ਸਰਵਾਈਵ ਕਰੂੰਗਾ, ਮਤਲਬ ਉੱਥੇ ਵੀ ਜਿਹੜੀ ਗੋਲੀ ਮਾਰਨ ਵਾਲੀ ਮੌਤ ਹੈ ਉਹ ਹੋਰ ਤਰ੍ਹਾਂ ਦੀ ਹੈ, ਤੇ 3 ਦਿਨਾਂ ਦੇ ਵਿੱਚ ਤੁਸੀਂ ਸਾਰੇ ਪੂਰੇ ਦਾ ਪੂਰਾ ਸ਼ਹਿਰ ਬਰਬਾਦ ਹੋ ਜਾਏਗਾ। ਹੁਣ 20 ਲੱਖ ਦੀ ਆਬਾਦੀ ਹੈ ਗਾਜ਼ਾ ਦੀ, ਜੇ ਉੱਥੇ ਹੁੰਦਾ, ਮਤਲਬ ਵੀ ਸਾਡੇ ਲੋਕਾਂ ਦੇ ਵਿੱਚ ਜਾਂ ਆਮ ਸਾਨੂੰ ਇੰਨਾ ਡੈਪਥ ਤੱਕ ਸੋਚਣਾ ਹੀ ਨਹੀਂ ਆਉਂਦਾ ਕਿ ਹਾਊ ਸ਼ੁਡ ਵੀ ਲੁੱਕ ਐਟ ਅ ਕੋਨਫਲਿਕਟ ਫਰੋਮ ਹਿਊਮਨ ਪੁਆਇੰਟ ਆਫ ਵਿਊ। ਵੀ ਆਰ ਨੋ ਲੋਂਗਰ ਹਿਊਮਨਸ, ਵੀ ਕੈਲਕੂਲੇਟ ਦਾ ਥਿੰਗਸ ਇਨ ਟਰਮਸ ਆਫ ਨੰਬਰ ਐਂਡ ਹਾਊ ਦਾ ਥਿੰਗਸ ਆਰ ਪ੍ਰੋਜੈਕਟਡ ਬਿਫੋਰ ਅਸ। ਮੈਂ ਖੁਦ ਆਪਣੇ ਆਪ ਚ ਕਮੀ ਦੇਖੀ ਹੈ ਕਿ ਮੈਨੂੰ ਸੈਂਟੀਮੈਂਟ ਦੇ ਤੌਰ ਤੇ, ਇਮੋਸ਼ਨ ਦੇ ਤੌਰ ਤੇ ਮੈਨੂੰ ਖੁਦ ਨੀ ਕਈ ਗੱਲਾਂ ਸਮਝ ਆਉਂਦੀਆਂ। ਮੈਨੂੰ ਅਟੈਕ ਵੱਡਾ ਲੱਗਿਆ ਡਾਕਟਰ ਸਾਹਿਬ, ਪਰ ਜਦੋਂ ਮੈਂ ਪੂਰੀ ਸਿਚੁਏਸ਼ਨ ਪਿੱਛੇ ਦੇਖਦਾ ਫਿਰ ਕਹਿੰਦਾ ਅੱਛਾ 20 ਸਾਲਾਂ ਤੋਂ ਤੰਗ ਹੀ ਕੀਤਾ, ਫਿਰ ਕੀ ਹੋ ਗਿਆ, ਪਰ ਹੁਣ ਤੰਗ ਕਿੰਨਾ ਕੀਤਾ ਤੇ ਕਿੱਥੇ ਗੱਲ ਆ ਗਈ, ਤੇ ਉਹ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ। ਸੋ ਇਹਨੂੰ ਜੇ ਤੁਸੀਂ ਡੀ ਐਸਕਲੇਟ ਕਰਨਾ ਤੇ ਉਹਦੇ ਵਿੱਚ ਇਹ ਹੈ ਕਿ ਨੋਬਡੀ ਸ਼ੁਡ ਕੱਟ ਦੀ ਅਸੈਂਸ਼ੀਅਲ ਸਰਵਿਸ ਸਪਲਾਈਜ, ਮੈਡੀਸਨ ਨਹੀਂ ਕੱਟ ਹੋਣੀ ਚਾਹੀਦੀ, ਬੱਚਿਆਂ ਦਾ ਦੁੱਧ ਪਾਣੀ ਬੰਦ ਨਹੀਂ ਹੋਣਾ ਚਾਹੀਦਾ, ਬਿਜਲੀ ਪਾਣੀ ਬੰਦ ਨਾ ਕਰੋ, ਉਹ ਇਸ ਤਰ੍ਹਾਂ ਉਹਨਾਂ ਚ ਬ੍ਰਦਰਹੁੱਡ ਬਣੇ, ਮਾੜਾ ਮੋਟਾ ਇੱਕ ਦੂਜੇ ਨਾਲ ਉਹ ਕੋਪਰੇਟ ਕਰਨ ਲੱਗਣ, ਉਹਦਾ ਤਾਂ ਸਕੋਪ ਹੀ ਬੰਦ ਹੈਗਾ।
ਬਿਲਕੁਲ ਜੀ, ਦੇਖੋ ਫਰਜ਼ ਕਰੋ ਤੁਸੀਂ ਇਨਸਾਨਾਂ ਨੂੰ ਫੜ ਕੇ ਨਾ ਤੇ ਉਹਨਾਂ ਨੂੰ ਪਿੰਜਰਿਆਂ ਚ ਬੰਦ ਕਰ ਦਿਓ, ਜਾਨਵਰਾਂ ਨੂੰ 10-15 ਸਾਲ ਉਹਨੂੰ ਪਿੰਜਰਿਆਂ ਚ ਰੱਖੋ, ਤੇ ਉਹ ਇਨਸਾਨ ਤੇ ਨਹੀਂ ਰਹਿੰਦਾ ਫਿਰ ਬੰਦਾ, ਫਿਰ ਤੇ ਉਹ ਮੈਂਟੈਲਿਟੀ ਬਦਲ ਜਾਂਦੀ ਹੈ, ਉਹ ਜਿਹੜੀ ਜਿਹੜੀ ਰਾਈਟ ਐਂਡ ਰੋਂਗ ਦੀ ਜਿਹੜੀ ਤਫਰੀਕ ਹੁੰਦੀ ਹੈ, ਜਿਹੜਾ ਫਰਕ ਹੁੰਦਾ ਬੰਦੇ ਦੇ, ਜੀ ਉਹ ਮੁੱਕ ਜਾਂਦਾ। ਤੁਸੀਂ ਇਨਸਾਨ ਨੂੰ ਜਾਨਵਰ ਬਣਾ ਕੇ ਰੱਖੋਗੇ, ਕਹੋਗੇ ਜੀ ਇਹ ਜਾਨਵਰ ਨੇ, ਇਨਸਾਨ ਨਹੀਂ ਨੇ, ਟੈਰਰਿਸਟ ਨੇ, ਇਹਨਾਂ ਦੇ ਤਾਂ ਕੋਈ ਹੱਕ ਨੀ ਬਣਦਾ, ਤੇ ਇਹਨਾਂ ਨੂੰ ਬਿਜਲੀ ਪਾਣੀ ਸਭ ਕੁਛ ਬੰਦ ਕਰ, ਤੇ 20 ਸਾਲ ਦੇ ਬਾਅਦ 25 ਸਾਲ ਦੇ ਬਾਅਦ ਫਿਰ ਤੁਸੀਂ ਹੈਰਾਨ ਨੀ ਹੋ ਸਕਦੇ ਕਿ ਉਹ ਇਹ ਕੀ ਬਣਿਆ, ਅਸੀਂ ਤੇ ਵੀ ਹੈਵ ਕ੍ਰੀਏਟਿਡ ਅ ਮੈਨਸ। ਮੈਂ ਇਹ ਕਹਿ ਰਿਹਾ ਕਿ ਇਸ ਮਸਲੇ ਦਾ ਸਿਰਫ ਇਹੀ ਹੱਲ ਹੈ, ਉਹ ਹੱਲ ਇਹ ਹੈ ਕਿ ਤੁਸੀਂ ਆਨਰੇਬਲ ਐਂਡ ਜਸਟ ਸੋਲੂਸ਼ਨ, ਆਨਰੇਬਲ ਐਂਡ ਜਸਟ ਦਾ ਮਤਲਬ ਇਹ ਹੈ ਕਿ ਤੁਸੀਂ ਲੋਕਾਂ ਦੀ ਸੈਲਫ ਰਿਸਪੈਕਟ ਦਾ ਵੀ ਖਿਆਲ ਰੱਖੋ, ਉਹਨਾਂ ਨੂੰ ਜਸਟਿਸ ਵੀ ਪ੍ਰੋਵਾਈਡ ਕਰੋ, ਔਰ ਉਹਨਾਂ ਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰੋ, ਕਿ ਤਾਂ ਕਿ ਇਸ ਤਰ੍ਹਾਂ ਨਾ ਹੋ ਕਿ ਉਹ ਫੀਅਰ ਚ ਰਹਿਣ ਕਿ ਜੀ ਮੈਂ ਕੈਫੇਟੇਰੀਆ ਜਾ ਕੇ ਕਾਫੀ ਪੀ ਰਿਹਾ ਤੇ ਬੰਬ ਫਟੇ। ਕਿਉਂਕਿ ਅਸੀਂ ਵੇਖਿਆ ਇੰਡੀਆ ਪਾਕਿਸਤਾਨ ਵਿੱਚ, ਪਾਕਿਸਤਾਨ ਜਿਸ ਸ਼ਹਿਰ ਤੋਂ ਮੇਰਾ ਤਾਲੁਕ ਹੈ ਪਿਸ਼ਾਵਰ ਤੋਂ, ਉਹ ਇੰਨੇ ਬੰਬ ਫਟੇ ਨੇ ਕਿ ਉਹ ਕੋਈ ਜਾਂਦਾ ਹੀ ਨਹੀਂ, ਡਰ ਡਰ ਕੇ ਜਾਂਦੇ ਨੇ ਕਿ ਸਵੇਰੇ ਜਾਣਗੇ ਤੇ ਸ਼ਾਮ ਨੂੰ ਪਤਾ ਨੀ ਬੰਦਾ ਨੇ ਆਣ। ਇਹ ਸਿਕਿਉਰਿਟੀ ਨਾ ਰਹੇ ਤੇ ਬੰਦੇ ਦੀ ਜਿਹੜਾ ਮੈਂਟਲ ਸਟੇਟ ਹੈ ਉਹ ਬੜੀ ਅਜੀਬੋ ਗਰੀਬ ਹੋ ਜਾਂਦੀ ਹੈ ਕਿ ਜਿਹੜਾ ਸਭ ਕੁਛ ਠੀਕ ਚੱਲ ਰਿਹਾ ਲੇਕਿਨ ਇਹ ਨੀ ਪਤਾ ਕਿ ਬੰਬ ਕਿਸ ਵੇਲੇ ਫਟਣਾ। ਤੇ ਇਹ ਮੈਂ ਵੇਖਿਆ ਆਪਣੀ ਅੱਖਾਂ ਦੇ ਨਾਲ ਕਿ ਜਿਹੜੀ ਸੋਸਾਇਟੀ ਹੈ ਪਿਸ਼ਾਵਰ ਦੇ ਵਿੱਚ ਉਹ ਕਿਸ ਤਰ੍ਹਾਂ ਬਦਲੀ ਹੈ। ਇੰਨੇ ਬੰਬ ਫਟੇ ਨੇ, ਯਾਨੀ ਮਸਜਿਦਾਂ 'ਚ ਬੰਬ ਫਟੇ, ਇਮਾਮ ਬਾਰਗਿਆਂ 'ਚ ਬੰਬ ਫਟੇ, ਮਿਊਜ਼ਿਕ ਹਾਲ 'ਚ ਬੰਬ ਫਟੇ, ਸਿਨੇਮਾ ਹਾਲਾਂ 'ਚ ਬੰਬ ਫਟੇ, ਬਾਜ਼ਾਰਾਂ 'ਚ ਬੰਬ ਫਟੇ, ਯਾਨੀ ਇੰਨੇ ਹੋ ਗਿਆ ਕਿ ਇੱਥੇ 20 ਬੰਦਾ, ਉੱਥੇ 40 ਬੰਦਾ, ਇੱਥੇ 50 ਬੰਦਾ, ਇਹ ਪੂਰੀ ਸੋਸਾਇਟੀ ਕਲੈਪਸ ਕਰ ਗਈ ਜੀ, ਸਾਰੀ ਸੋਸਾਇਟੀ ਕਲੈਪਸ ਕਰ ਗਈ, ਸੋਸ਼ਲ ਆਰਡਰ ਕਲੈਪਸ ਕਰ ਗਿਆ, ਲੋਕਾਂ ਦਾ ਮਿਲਣਾ ਜੁਲਣਾ ਕਲੈਪਸ ਕਰ ਗਿਆ ਲੋਕਾਂ ਦੀ ਇੱਕ ਦਿਨ। ਇਹ ਅਗਰ ਇਸ ਤਰ੍ਹਾਂ ਚੱਲਦਾ ਰਹੇ 20-40 ਸਾਲਾਂ ਤੱਕ, ਤੇ ਉਹ ਹੀ ਹੋਣਾ ਜਿਹੜਾ ਤੁਸੀਂ ਹੁਣ ਵੇਖ ਰਹੇ ਹੋ ਇਜ਼ਰਾਈਲ ਤੇ ਪੈਲਸਟਾਈਨ ਵਿੱਚ। ਇਹਨਾਂ ਨੂੰ ਬੜੀ ਯਾਨੀ ਯੂਨਾਈਟਿਡ ਨੇਸ਼ਨ ਤੇ, ਉਹ ਯੂਨਾਈਟਿਡ ਨੇਸ਼ਨ ਦਾ ਕੋਈ ਜ਼ਿਕਰ ਹੀ ਨਹੀਂ ਆ ਰਿਹਾ। ਹੁਣ ਲੋਕ ਜਿਹੜੇ ਨੇ ਕਹਿੰਦੇ ਫਲਾਂ ਮੁਲਕ ਇਹ ਕਹਿ ਰਿਹਾ ਤੇ ਫਲਾਂ ਮੁਲਕ ਇਹ ਕਹਿ ਰਿਹਾ, ਲੱਗੇ ਰਹੋ ਯਾਨੀ ਦੇ ਵਿਲ ਓਨਲੀ ਪ੍ਰੋਲੋਂਗ ਮਿਜ਼ਰੀ ਔਨ ਈਦਰ ਸਾਈਡ, ਔਰ ਕਿਸੇ ਦਾ ਕੋਈ ਭਲਾ ਨਹੀਂ ਹੋਣਾ। ਲੋਕਾਂ ਨੇ ਆਪਣੇ ਬੱਚਿਆਂ ਨੂੰ ਦਫ਼ਨ ਕਰਨਾ, ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ ਇਸ ਤਰ੍ਹਾਂ ਦੀ ਮਿਜ਼ਰੀ ਪ੍ਰੋਲੋਂਗ ਕਰਨ ਦੀ। ਬੜੀ ਜ਼ਰੂਰਤ ਹੈ ਕਿ ਲੋਕਾਂ ਦੀ ਸੈਲਫ ਰਿਸਪੈਕਟ, ਉਹਨਾਂ ਦੀ ਸਿਕਿਉਰਿਟੀ, ਉਹਨਾਂ ਦੀ ਸੇਫਟੀ ਨੂੰ ਕੀਤਾ ਜਾਏ। ਉਹਦਾ ਇਹ ਹੱਲ ਹੈ ਕਿ ਤੁਸੀਂ ਜਿਹੜਾ ਯੂਨਾਈਟਿਡ ਨੇਸ਼ਨ ਦਾ 2 ਨੇਸ਼ਨ 2 ਸਟੇਟ ਸੋਲੂਸ਼ਨ ਹੈ, ਉਹਨਾਂ ਨੂੰ ਇੰਪੋਜ਼ ਕਰੋ।
ਤੇ ਡਾਕਟਰ ਸਾਹਿਬ ਇੱਕ ਲਾਸਟ ਨਿਊਜ਼ ਦੇ ਉੱਤੇ ਆਪਾਂ ਚਾਹੁੰਦਾ ਸੀ ਮੈਂ ਤੁਹਾਡੇ ਨਾਲ ਡਿਸਕਸ ਕਰ ਲਾ ਅਲਤਾਫ ਖਨਾਨੀ ਦਾ ਜ਼ਿਕਰ ਆਉਂਦਾ ਜੀ ਪਾਕਿਸਤਾਨੀ ਨੈਸ਼ਨਲ ਤੇ ਕਹਿੰਦੇ ਆ ਇੰਟਰਨੈਸ਼ਨਲ ਲੈਵਲ ਤੇ ਟੈਰਰਿਸਟ ਫੰਡਿੰਗ ਦੇ ਉਹਦੇ ਤੇ ਐਲੀਗੇਸ਼ਨ ਰਹੇ ਨੇ ਯੂਐਸ ਨੇ ਫਲੋਰੀਡਾ ਚ ਉਹਨੂੰ ਅਰੈਸਟ ਵੀ ਕਰ ਲਿਆ ਸੀ ਤੇ ਹੁਣ ਇਹ ਗੱਲ ਆ ਰਹੀ ਹੈ ਕਿ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਦੇ ਬੰਦੇ ਵੀ ਕੁਛ ਇਲੀਗਲ ਤੌਰ ਤਰੀਕੇ ਨਾਲ ਉਹਦੇ ਨਾਲ ਮਿਲ ਕੇ ਕੰਮ ਕਰਨ ਦੇ ਉਹਨਾਂ ਤੇ ਸ਼ੱਕ ਜਾ ਰਹੇ ਨੇ ਸੋ ਆਰ ਸੀ ਐਮ ਪੀ ਦੇ ਆਫਿਸਰ ਦਾ ਵੀ ਨਾਂ ਆਇਆ ਕਿ ਮਨੀ ਲਾਂਡਰਿੰਗ ਸੋ ਲਾਂਡਰਿੰਗ ਇੱਕ ਤਾਂ ਆਪਾਂ ਨੂੰ ਬੜਾ ਉਹ ਸ਼ਬਦ ਹੁੰਦਾ ਜਿਵੇਂ ਕਿ ਕੱਪੜੇ ਧੋਣਾ ਮਨੀ ਲਾਂਡਰਿੰਗ ਮਤਲਬ ਕਾਲੇ ਧਨ ਨੂੰ ਚਿੱਟਾ ਕਰ ਦੇਣਾ ਹਨਾ ਡਾਇਟੀ ਮਨੀ ਨੂੰ ਗੁੱਡ ਮਨੀ ਚ ਪਾ ਦੇਣਾ ਇੱਕ ਦੋ ਨੰਬਰ ਦੇ ਪੈਸੇ ਨੂੰ ਇੱਕ ਨੰਬਰ ਕਰ ਦੇਣਾ ਸੋ ਇਸ ਤਰ੍ਹਾਂ ਦਾ ਕੁਛ ਨੈਟਵਰਕ ਦੀ ਗੱਲ ਆਈ ਹੈ ਜੀ ਤੁਸੀਂ ਇਹਨੂੰ ਕਿੰਨਾ ਕੱਪੜੇ ਆ ਤੇ ਤੁਹਾਡੀ ਕੀ ਸਮਝ ਬਣੀ ਆ ਹੁਣ ਤੱਕ ਇਸ ਸਟੋਰੀ ਦੇ ਉੱਪਰ
ਇਹ ਬੜੀ ਕੰਪਲੀਕੇਟਿਡ ਸਟੋਰੀ ਹੈ ਤੇ ਇਹ ਵੀ ਉਹ ਸਟੋਰੀ ਹੈ ਕਿ ਜਿਹੜੀ ਅਸੀਂ ਹਾਲੇ ਤੱਕ ਸਾਨੂੰ ਅੱਧੀ ਦੀ ਸਟੋਰੀ ਦਾ ਪਤਾ ਬਾਕੀ ਸਟੋਰੀ ਜਿਹੜੀ ਹੈ ਨਾ
ਹਾਂਜੀ
ਉਹ ਜ਼ਮੀਨੋਂ ਬਾਹਰ ਨਹੀਂ ਆਈ ਉਹ ਦਫਨੀ ਹੈ ਆਲੀ ਸਟੋਰੀ ਇਹ ਹੈ ਕਿ ਜਨਾਬ ਇੱਕ ਬੰਦਾ ਹੈ ਪਾਕਿਸਤਾਨੀ ਉਹ ਉਹਨੂੰ ਅਮਰੀਕਾ ਨੇ ਵੀ ਅਕਿਊਜ਼ ਕੀਤਾ ਹੈ ਔਰ ਇੰਟੈਲੀਜੈਂਸ ਵਾਲਿਆਂ ਨੇ ਵੀ ਕਿ ਜੀ ਉਹ ਮਨੀ ਲਾਂਡਰਿੰਗ ਵਿੱਚ ਇਨਵੋਲਵ ਹੈ ਮਨੀ ਲਾਂਡਰਿੰਗ ਇਜ਼ ਅ ਵੈਰੀ ਬਿਗ ਬਿਜ਼ਨਸ ਉਹ ਜਿਹੜੇ ਮੁਲਕ ਹੁੰਦੇ ਨੇ ਪਾਕਿਸਤਾਨ ਨਾਈਜੀਰੀਆ ਇੱਥੇ ਜਿਹੜੀ ਵੈਲਥ ਕ੍ਰੀਏਟ ਹੁੰਦੀ ਹੈ ਉਹ ਮੁਲਕ ਤੋਂ ਐਸਕੇਪ ਕਰਦੀ ਹੈ ਬਹੁਤ ਜ਼ਿਆਦਾ ਇਸੇ ਤਰੀਕੇ ਦੇ ਨਾਲ ਜਿਹੜੇ ਜਿੱਥੇ ਕੌਨਫਲਿਕਟ ਜ਼ੋਨਸ ਹੁੰਦੇ ਨੇ ਜਿਸ ਤਰ੍ਹਾਂ ਅਫਗਾਨਿਸਤਾਨ ਸੀ ਜਾਂ ਲਿਬੀਆ ਸੀ ਉਹ ਜਾਂ ਔਰ ਜਗ੍ਹਾ ਉੱਥੇ ਫਿਰ ਕੌਨਫਲਿਕਟ ਜ਼ੋਨਸ ਵਿੱਚ ਵੈਪਨਸ ਤੇ ਮਨੀ ਦਾ ਲਾਣਾ ਕੀਤਾ ਕਿ ਉਹ ਜਿਹੜਾ ਕੌਨਫਲਿਕਟ ਹੈ ਉਹਨੂੰ ਸਸਟੇਨ ਕੀਤਾ ਜਾਏ ਉਹ ਵੀ ਇਲੀਗਲ ਚੈਨਲਸ ਤੋਂ ਮਨੀ ਆਉਂਦੀ ਹੈ ਇੱਥੇ ਥੋੜ੍ਹੀ ਹੁੰਦਾ ਕਿ ਕੋਈ ਬੈਂਕ ਜਿਹੜਾ ਕਹਿ ਕੇ ਅੱਛਾ ਜੀ ਅਸੀਂ ਟ੍ਰਾਂਸਫਰ ਕਰਨੇ $3 billion ਦੇ ਬੰਬ ਲਿਬੀਆ ਨੂੰ ਇਹ ਤੇ ਨਹੀਂ ਹੋ ਸਕਦਾ ਉਹ ਸਾਰਾ ਜਿਹੜਾ ਜਿਹੜਾ ਸਮਾਲ ਆਰਮਸ ਟ੍ਰੇਡ ਹੈ ਸਪੈਸ਼ਲੀ ਸਮਾਲ ਆਰਮਸ ਟ੍ਰੇਡ ਇਨ ਕੌਨਫਲਿਕਟ ਜ਼ੋਨਸ ਉਹ ਇਸੇ ਤਰ੍ਹਾਂ ਲਾਂਡਰਡ ਮਨੀ ਤੋਂ ਹੁੰਦਾ ਹੈ ਫਿਰ ਉਹਦੇ ਬਾਅਦ ਡਰੱਗ ਮਨੀ ਹੁੰਦੀ ਹੈ ਕਿ ਡਰੱਗ ਮਨੀ ਜਿਹੜੀ ਹੈ ਉਹ ਵੀ ਤੁਸੀਂ ਜਾ ਕੇ ਬੈਂਕ ਚ ਨਹੀਂ ਜਮ੍ਹਾਂ ਕਰਾਉਂਦੇ ਉਹ ਵੀ ਜਮ੍ਹਾਂ ਹੁੰਦੀ ਰਹਿੰਦੀ ਹੈ ਫਿਰ ਜਿਹੜੇ ਮਨੀ ਲਾਂਡਰਸ ਨੇ ਉਹ ਬੈਡ ਮਨੀ ਨੂੰ ਗੁੱਡ ਮਨੀ ਦੇ ਨਾਲ ਮਿਲਾ ਕੇ ਤੇ ਉਹ ਬਿਜ਼ਨਸ ਖਰੀਦ ਲੈਂਦੇ ਨੇ ਜਿਸ ਵੇਲੇ ਬਿਜ਼ਨਸ ਖਰੀਦ ਕੇ ਉਹਨੂੰ ਬੈਂਕਰਪਸੀ ਡਿਕਲੇਅਰ ਕਰਕੇ ਤੇ ਉਹ ਇਸ ਤਰੀਕੇ ਦੇ ਨਾਲ ਆਪਣੇ ਜਿਹੜੀ ਲੋਸਿਸ ਦੇ ਜ਼ਰੀਏ ਮਨੀ ਲਾਂਡਰ ਕਰਦੇ ਨੇ ਸੌ ਹਜ਼ਾਰ ਤਰੀਕੇ ਨੇ ਉਹ ਫਿਰ ਕੁਛ ਕਾਫੀ ਲੋਕ ਜਿਹੜੇ ਕੈਨੇਡਾ ਚ ਬਿਲੀਵ ਕਰਦੇ ਸਨ ਕਿ ਲਾਂਡਰਡ ਮਨੀ ਜਿਹੜੀ ਹੈ ਹਾਊਸਿੰਗ ਵਿੱਚ ਆ ਰਹੀ ਸੀ ਬਾਹਰੋਂ ਲੋਕ ਜਿਹੜੇ ਨੇ ਬਲੈਕ ਮਨੀ ਵੇਚ ਕੇ ਤੇ ਕੈਨੇਡਾ ਚ ਕਾਰ ਖਰੀਦ ਲੈਂਦੇ ਸਨ ਤੇ ਉਸ ਵਿੱਚ ਇਹ ਬੰਦੇ ਇੱਕ ਬੰਦੇ ਦਾ ਨਾਂ ਆ ਰਿਹਾ ਕਿ ਜੀ ਬਿਲੀਅਨਸ ਆਫ ਡਾਲਰ ਉਹਨਾਂ ਨੇ ਮਨੀ ਲਾਂਡਰਡ ਕੀਤੀ ਹੈ ਤੇ ਉਹਦੇ ਨਾਲ ਉਹਨੂੰ ਕੋਈ ਸਪੋਰਟ ਵੀ ਸੀ ਸਰਕਾਰੀ ਏਜੰਸੀ ਦੇ ਕੁਛ ਲੋਕਾਂ ਦੀ ਮੈਨੂੰ ਲੱਗਦਾ ਕਿ ਉਹ ਸਪੋਰਟ ਨਹੀਂ ਸੀ ਉਹ ਕੋਈ ਜਿਹੜਾ ਮੇਰਾ ਅਗੇਨ ਹਾਈਪੋਥੀਸਿਸ ਹੈ ਉਹ ਇਹ ਹੀ ਹੈ ਕਿ ਕੋਈ ਅੰਡਰ ਕਵਰ ਆਪਰੇਸ਼ਨ ਸੀ ਜਿਸ ਵਿੱਚ ਉਹਨੂੰ ਟ੍ਰੈਪ ਕਰੇ ਹੋਣਗੇ ਕਿਉਂਕਿ ਇੰਟਰੈਪਮੈਂਟ ਜੀ ਸਾਰੇ ਫੜੇ ਜਾਂਦੇ ਨੇ ਵੈਸੇ ਤਾਂ ਕੋਈ ਵਾਲੰਟੈਰੀਲੀ ਆ ਕੇ ਡਿਸਕਲੋਜ਼ ਕੁਛ ਨਹੀਂ ਕਰਦਾ ਤੇ ਕੋਈ ਇੰਟਰੈਪਮੈਂਟ ਨਹੀਂ ਕੋਈ ਕੇਸ ਚਲਾ ਰਹੇ ਸਨ ਤੇ ਉਸ ਵਿੱਚ ਕੁਛ ਮੇਰੇ ਖਿਆਲ ਕੋਈ ਇੰਟਰੈਪਮੈਂਟ ਸਹੀ ਨਹੀਂ ਹੋਈ ਜਾਂ ਕੋਈ ਗੱਲਬਾਤ ਇੱਧਰ ਉੱਧਰ ਨਿਕਲ ਗਈ ਹੈ ਇਹ ਸਟੋਰੀ ਉਸੇ ਲਈ ਖੁੱਲੇਗੀ ਜਿਸ ਲਈ ਇਹ ਕੇਸ ਜਾਏਗਾ ਅਦਾਲਤ ਵਿੱਚ ਤੇ ਜਿਹੜਾ ਡਿਫੈਂਸ ਲਾਇਰ ਆ ਉਹ ਦੱਸੇਗਾ ਕਿ ਜੀ ਉਹ ਆਰ ਸੀ ਐਮ ਪੀ ਦੇ ਆਫਿਸਰਸ ਨੇ ਉਹ ਆਪਣੀ ਮਰਜ਼ੀ ਦੇ ਨਾਲ ਕਰ ਰਹੇ ਸਨ ਜਾਂ ਉਹਨਾਂ ਨੂੰ ਸਰਕਾਰੀ ਹੁਕਮਨਾਮਾ ਸੀ ਕਿ ਜੀ ਤੁਸੀਂ ਇਹਨੂੰ ਬੰਦੇ ਨੂੰ ਟ੍ਰੈਪ ਕਰੋ ਇਹ ਨਹੀਂ ਸਾਨੂੰ ਪਤਾ ਹਲੇ ਅੱਧੀ ਕਹਾਣੀ ਪਤਾ
ਮੇਜਰ ਪੁਆਇੰਟ ਇਹੀ ਹੈ ਕਿਉਂਕਿ ਇੱਕ ਵਾਰ ਸਦਾ ਚੰਡੀਗੜ੍ਹ ਵਿੱਚ ਵੀ ਇੱਦਾਂ ਹੀ ਮਾਮਲਾ ਹੋਇਆ ਸੀ ਕਿ ਇੱਕ ਖਾਸ ਡਿਪਾਰਟਮੈਂਟ ਜਿਵੇਂ ਨਾਰਕੋਟਿਕਸ ਦਾ ਡਿਪਾਰਟਮੈਂਟ ਅਤੇ ਇੱਕ ਲੋਕਲ ਪੁਲਿਸ ਸੀ ਉਹ ਨਾਰਕੋਟਿਕਸ ਦੀ ਕਿਸੇ ਆਫਿਸਰ ਦੀ ਇਕੁਏਸ਼ਨ ਵਿਗੜ ਗਈ ਉਹਨੇ ਚੱਕ ਕੇ ਚੰਡੀਗੜ੍ਹ ਪੁਲਿਸ ਦੇ ਕੁਝ ਆਫਿਸਰ ਤੇ ਕੇਸ ਪਾਤਾ ਕਿ ਇਹ ਡਰੱਗ ਪੈਟਲਰਸ ਦੇ ਡਾਲੇ ਦਾ ਦੀ ਗੱਲਬਾਤ ਹੁੰਦੀ ਹੈ ਕਿਉਂਕਿ ਪੁਲਿਸ ਨੇ ਆਪਣੇ ਇਨਫੋਰਮਰ ਕੰਟਰੀਬਿਊਟਰ ਰੱਖੇ ਹੁੰਦੇ ਆ ਹਨਾ ਜੀ ਹਰ ਜਗ੍ਹਾ ਤੇ ਉਹਨਾਂ ਦੇ ਬੰਦੇ ਹੁੰਦੇ ਆ ਕੁਛ ਫਿਸ਼ੀ ਜੇ ਕਰੈਕਟਰ ਦੇ ਜਿਹੜੇ ਪੁਲਿਸ ਨੂੰ ਖਬਰਾਂ ਦਿੰਦੇ ਆ ਔਰ ਜਿਹੜੇ ਉਹ ਖਬਰ ਚੀ ਬੰਦੇ ਹੁੰਦੇ ਆ ਉਹ ਛੋਟਾ ਮੋਟਾ ਉਹਨਾਂ ਦਾ ਕੰਮ ਚੱਲਦਾ ਵੀ ਹੁੰਦਾ ਕਿਉਂਕਿ ਉਹਨਾਂ ਨੇ ਲੋਕਾਂ ਦੇ ਵਿੱਚ ਵਿਸ਼ਵਾਸ ਵੀ ਬਣਾਉਣਾ ਯਕੀਨ ਬਣਾਉਣਾ ਕਿ ਮੈਂ ਵੀ ਇਹੀ ਕੰਮ ਕਰਦਾ ਉਹ ਸੋ ਇੱਦਾਂ ਹੀ ਉਹਨਾਂ ਦੇ ਹੁੰਦੇ ਆ ਕਿ ਕਿਸੇ ਬੰਦੇ ਨੂੰ ਕਲਟੀਵੇਟ ਕਰਨਾ ਤੁਸੀਂ ਉਹਦੇ ਵਿੱਚ ਬੰਦੇ ਕਿੱਦਾਂ ਸ਼ਾਮਿਲ ਕਰਦੇ ਆ ਸੋ ਪੁਲਿਸ ਵੀ ਤਾਂ ਇਹ ਗੱਲ ਕਹਿੰਦੇ ਹੁੰਦੇ ਕਿ 1 ਲੱਖ ਸਾਡੀ ਜੇਲ੍ਹ ਦੇ ਅੰਦਰ ਇੱਕ ਬਾਹਰ ਸਿਰਫ ਧੱਕਾ ਕਹਿੰਦੇ ਪੈਣਾ ਵੀ ਜੇ ਤਾਂ ਬਾਹਰੋਂ ਧੱਕਾ ਪੈ ਗਿਆ ਤਾਂ ਜੇਲ੍ਹ ਦੇ ਅੰਦਰੋਂ ਗਏ ਜੇ ਅੰਦਰੋਂ ਧੱਕਾ ਪੈ ਗਿਆ ਤਾਂ ਬਾਹਰ ਨਿਕਲ ਗਏ ਮਤਲਬ ਇਸ ਕੰਮ ਦੇ ਵਿੱਚ ਇਹ ਗੱਲ ਹੈ 50-50 ਕਿ ਤੁਸੀਂ ਵਿਗੜ ਵੀ ਸਕਦੇ ਹੋ ਪਰ ਤੁਹਾਨੂੰ ਰਿਲੇਸ਼ਨ ਤੁਹਾਡੇ ਬੜੇ ਆਮ ਹੈ ਇਸ ਤਰ੍ਹਾਂ ਦੇ ਬੰਦਿਆਂ ਨਾਲ ਫੋਨ ਕਾਲ ਹੋ ਜਾਣੀ ਈਮੇਲ ਹੋ ਜਾਣੀ ਉਹਨੂੰ ਭਰੋਸੇ 'ਚ ਲੈ ਕੇ ਤੁਸੀਂ ਵੱਡੀ ਮਤਲਬ ਕਈ ਵਾਰ ਵੱਡੀ ਕੇਸ ਫੜਨੀ ਹੁੰਦੀ ਹੈ ਤੇ 10-10-20 ਗ੍ਰਾਮ ਦੀ ਕੋਕੇਨ ਤੋਂ ਸ਼ੁਰੂ ਕਰਦੇ ਆ ਵੀ ਇਹਨੂੰ ਜਦੋਂ ਫੜੂੰਗਾ ਤਾਂ 20 ਕਿਲੋ ਨਾ ਫੜੂ ਉਦੋਂ ਗੱਲ ਬਣੂਗੀ ਉਹ ਜਦ ਤੱਕ ਤੁਸੀਂ ਕਲਟੀਵੇਟ ਕਰਦੇ ਰਹਿੰਦੇ ਉਦੋਂ ਸੋ ਦੇਰ ਕੁਡ ਬੀ ਐਨੀਥਿੰਗ ਵੀ ਆਰ ਨੋਟ ਮੇਕਿੰਗ ਅ ਡਾਇਰੈਕਟ ਕਮੈਂਟ ਔਨ ਦਿਸ ਕੇਸ ਪਰ ਜਿਹੜੀ ਉਹਨੇ ਨੋਟ ਗਿਲਟੀ ਸੋ ਇਹਦੇ ਵਿੱਚ ਕੁਛ ਇੱਦਾਂ ਦੇ ਚਾਂਸਸ ਹੋਣਗੇ ਕਿਉਂਕਿ ਆਈ ਵਾਜ਼ ਸਰਪ੍ਰਾਈਜ਼ਡ ਵੈਨ ਆਈ ਫਸਟ ਰੈਡ ਦਾ ਸਟੋਰੀ ਕਿ ਡਿਫੈਂਸ ਵਾਲੇ ਨੇ ਜੋ ਇਹ ਲਿਆ ਕਿ ਕਹਿੰਦੇ ਸਰਕਾਰ ਵੀ ਮਜਬੂਰ ਕਰਦੀ ਹੈ ਕਿਸੇ ਨੂੰ, ਪਰ ਉਹ ਹੋ ਸਕਦਾ ਕਿ ਉਹ ਇਨਵੈਸਟੀਗੇਸ਼ਨ ਦਾ ਪਾਰਟ ਵੀ ਹੋ ਸਕਦਾ, ਸੋ ਵੀ ਆਰ ਵੀ ਸ਼ੁਡ ਨਾਟ ਜੰਪ ਟੂ ਦਾ ਕੰਕਲੂਜਨ ਐਸ ਯੂ ਹੈਵ ਵੈਰੀ ਰਾਈਟਲੀ ਸੈਡ। ਹਾਂਜੀ ਡਾਕਟਰ,
ਸਟੋਰੀ ਵਾਲੇ ਕੋਲ ਦੂਜੀ ਗੱਲ ਹੈ ਕਿ ਜਿਹੜੇ ਜਿਸ ਲੈਵਲ ਦਾ ਉਹ ਮਨੀ ਲਾਂਡਰ ਰਿਹਾ ਨਾ, ਉਹ ਛੋਟਾ ਕ੍ਰਿਮੀਨਲ ਨਹੀਂ, ਇਹ ਉਹ ਲੋਕ ਨੇ ਕਿ ਜਿਹੜੇ ਪਿਛਲੇ ਦੋ ਮੁਲਕਾਂ ਚ ਲੜਾਈ ਹੋ ਰਹੀ ਹੁੰਦੀ ਹੈ ਨਾ, ਤੇ ਬਿਲੀਅਨਸ ਆਫ ਡਾਲਰਸ ਦੇ ਵੈਪਨ ਖਰੀਦੇ ਹੁੰਦੇ ਨੇ, ਦੀਸ ਆਰ ਦਾ ਪੀਪਲ ਹੂ ਫੈਸਿਲੀਟੇਟਿਡ। ਤੁਸੀਂ ਕਦੀ ਸੋਚਿਆ ਕਿ ਜੀ ਮੈਕਸੀਕੋ ਚ ਡਰੱਗ ਵਾਰ ਚੱਲ ਰਹੀ ਹੈ, 30,000 ਬੰਦਾ ਮਾਰਿਆ ਗਿਆ ਮੈਕਸੀਕੋ ਚ ਡਰੱਗ ਵਾਰ ਚ, ਉਹ ਉਹਨਾਂ ਨੂੰ ਗੰਦ ਕਿੱਧਰੋਂ ਆ ਰਹੀਆਂ ਨੇ, ਠੀਕ ਹੈ। ਤੁਸੀਂ ਵੇਖਿਆ ਕਿ ਜਨਾਬ ਪੂਰਾ ਅਫਗਾਨਿਸਤਾਨ ਵਿੱਚ ਜੰਗ ਹੋਈ ਇੰਨੇ ਸਾਲ, ਸਨ 77 ਤੋਂ 73 ਤੋਂ ਸ਼ੁਰੂ ਹੋਈ, 77 ਵਿੱਚ ਐਕਸਟ੍ਰੀਮ ਤੇ ਚਲੀ ਗਈ ਔਰ ਹੁਣ ਤੱਕ ਚੱਲ ਰਹੀ ਹੈ। ਸਟ੍ਰਿੰਗਰ ਮਿਜ਼ਾਈਲ ਆਏ, ਗਨਸ਼ਿਪ ਹੈਲੀਕਾਪਟਰ ਆਏ, ਉਹ ਆਖਿਰ ਕੋਈ ਨਾ ਕੋਈ ਤਾਂ ਪੈਸਾ ਦੇ ਰਹੇ ਹਨ ਉਹਦੇ ਵਾਸਤੇ, ਉਹ ਬੈਂਕ ਤਾਂ ਨਹੀਂ ਦੇ ਰਹੇ, ਇਸ ਤਰ੍ਹਾਂ ਤਾਂ ਨਹੀਂ ਹੁੰਦਾ ਕਿ ਤੁਸੀਂ ਕਹੋ ਜੀ ਮੈਂ ਐਲਸੀ ਖਿਲਾਉਣੀ ਹੈ ਕਰਾਚੀ ਚ ਕਿਉਂਕਿ ਮੈਂ ਮੰਗਾ ਰਿਹਾ ਕੋਈ 300 ਟਰੱਕ ਮੰਗਾ ਰਿਹਾ ਮੈਂ ਇਜਿਪਟ ਤੋਂ, ਜਾਂ ਕੋਈ 60 ਲੱਖ ਕਲਾਸ਼ਨਕੋਫਾਂ ਰਸ਼ੀਅਨ ਮੇਡ ਇਜਿਪਟ ਤੋਂ ਆ ਰਹੀ ਨੇ, ਇਹ ਸਾਰੀ ਚੀਜ਼ਾਂ ਆਈਆਂ ਨੇ ਇਜਿਪਟ ਤੋਂ, ਇਜਿਪਟ ਨੇ ਖਰੀਦੀ ਸੀ ਰਸ਼ੀਅਨ ਮੇਡ AK-47 ਉਹ ਜਿਹੜੇ ਸਨ, ਫਿਰ ਉਹ ਇਜਿਪਟ ਤੋਂ ਖਰੀਦ ਕਰ ਤੇ ਅਫਗਾਨਿਸਤਾਨ ਪਹੁੰਚਾਏ ਗਏ, ਇਹ ਸਾਰੇ ਮਾਮਲੇ ਜਿਹੜੇ ਨੇ ਮਨੀ ਲਾਂਡਰਿੰਗ ਦੇ ਕਰਦੇ ਨੇ, ਇਸ ਤਰ੍ਹਾਂ ਤੇ ਆਮ ਆਦਮੀ ਤੇ ਨਹੀਂ ਕਰ ਸਕਦਾ, ਮੇਰੇ ਤੁਹਾਡੇ ਸਾਡੇ ਕੋਲੋਂ ਤੋਂ ਯਾਨੀ ਬਰਗਰ ਨਹੀਂ ਖਰੀਦਿਆ ਜਾਂਦਾ ਤਰੀਕੇ ਦੇ ਨਾਲ, ਇਹ ਜਿਹੜੇ ਮਨੀ ਲਾਂਡਰਿੰਗ ਨੇ ਇਹ ਮਨ ਹੈ ਤੇ ਕ੍ਰਿਮੀਨਲ, ਲੇਕਿਨ ਬੜੇ ਲੈਵਲ ਤੇ ਇਹ ਸਰਕਾਰਾਂ ਦੇ ਨਾਲ ਕੰਮ ਕਰ ਰਹੇ ਹੁੰਦੇ ਨੇ, ਯਾਨੀ ਅਗਰ ਫਰਜ਼ ਕਰੋ ਕਿ ਤੁਸੀਂ ਕਿਸੇ ਜਗ੍ਹਾ ਜੰਗ ਸ਼ੁਰੂ ਕਰਾ ਦਿੱਤੀ ਹੈ ਤੇ ਤੁਸੀਂ ਪ੍ਰਿਵੇਲ ਕਰਨਾ, ਤੇ ਬੜੇ ਬੜੇ ਜਿਹੜੇ ਇੰਟਰਨੈਸ਼ਨਲ ਅਲਾਇੰਸਿਸ ਨੇ ਉਹ ਆਪਣੇ ਆਪ ਨੂੰ ਪ੍ਰਵੇਲ ਕਰਦੇ ਨੇ ਇਨ ਅੰਡਰ ਚੈਨਲ ਦੇ ਨਾਲ, ਤੇ ਲੋਕ ਹੈਰਾਨ ਹੁੰਦੇ ਨੇ ਜਿਸ ਵੇਲੇ ਕੇਸ ਖੁੱਲਦੇ ਨੇ, ਪਤਾ ਚੱਲਦਾ ਜੀ ਫਲਾਂ ਗਵਰਨਮੈਂਟ ਵੀ ਇਨਵੋਲਵ ਸੀ, ਫਲਾਂ ਗਵਰਨਮੈਂਟ ਵੀ ਇਨਵੋਲਵ ਸੀ, ਤੇ ਲੱਗਦਾ ਹੈ ਕਿ ਜੀ ਬੰਦਾ ਮਨੀ ਲਾਂਡਰਡ ਸੀ, ਉਹ ਇੰਟਰਨੈਸ਼ਨਲ ਏਜੰਟ ਬਣ ਜਾਂਦੇ ਨੇ, ਇਹਨਾਂ ਦੀ ਇੰਨੀ ਪਾਵਰ ਹੁੰਦੀ ਹੈ ਇਹ ਗਵਰਨਮੈਂਟ ਰਿਪਲੇਸ ਕਰ ਸਕਦੇ ਨੇ, ਇਹ ਇਹਨਾਂ ਦੀ ਇੰਨੀ ਪਾਵਰ ਹੁੰਦੀ ਹੈ ਕਿ ਇਹ ਪੂਰੇ ਪੂਰੇ ਟ੍ਰਾਇਲ ਜੱਜਿਸ ਕੋਰਟਸ ਉਠਾ ਲੈਂਦੇ ਨੇ। ਇਹ ਜਿਹੜੀ ਸਟੋਰੀ ਹੈ ਜਾਂ ਤੇ ਬਿਲਕੁਲ ਅੱਗੇ ਨਹੀਂ ਜਾਏਗੀ, ਜਾਂ ਜਾਏਗੀ ਤੇ ਬਹੁਤ ਅੱਗੇ ਜਾਏਗੀ, ਆਈ ਡੋਨਟ ਥਿੰਕ ਸਾਨੂੰ ਇਹਦਾ ਅੱਧਾ ਪੌਣਾ ਵੀ ਪਤਾ ਚੱਲਿਆ ਹਲੇ।
ਡਾਕਟਰ ਸਾਹਿਬ ਆਪਣੇ ਬਸ ਆਪਾਂ ਕੰਕਲੂਡ ਕਰਦੇ ਹਾਂ ਆਪਣੇ ਡੈਡੀਕੇਟਡ ਲਿਸਨਰ ਨੇ ਜੀ ਰਾਜਾ ਸਾਹਿਬ, ਉਹਨਾਂ ਨੇ ਪੁੱਛਿਆ ਕਹਿੰਦਾ ਡਾਕਟਰ ਹੈਦਰ ਸਾਹਿਬ ਨੂੰ ਪੁੱਛੋ ਕਿ ਬਲੱਡ ਡੋਨੇਟ ਸੈਂਟਰ ਦਾ ਕੁਝ ਕੀਤਾ ਉਹਨਾਂ ਨੇ, ਪਾ ਦਿੱਤੀ ਅਰਜ਼ੀ?
ਹਾਂਜੀ ਮੈਂ ਪਾ ਦਿੱਤੀ ਅਰਜ਼ੀ, ਮੈਨੂੰ ਬਸ ਇੱਕ ਹਫ਼ਤਾ ਹੋਰ ਦੇ ਦਿਓ ਤੁਹਾਨੂੰ ਜਵਾਬ ਮਿਲ ਜਾਏਗਾ।
ਠੀਕ ਹੈ ਜੀ ਡਾਕਟਰ ਸਾਹਿਬ, all right, thank you very much for your time ji, have a great day.
You too ji, take care.
Thank you. Yes sir, sadar nal Dr. Haider Murtaza sahib aur program de bilkul aakhri padak de vich assi te soch rahe hain ki je Mayank sahab nal thodi ji gal baat ho jaye te changa, kyunki shukrawar ohna nal ho nahi si sakki, assi sampark karan di koshish karange, nahi ta fir assi je samay reh gaya na gal hoyi ta fir ਕੱਲ ਵੀ ਅਸੀਂ ਉਹਨਾਂ ਨੂੰ ਦੁਬਾਰਾ ਲਾਈਨ ਤੇ ਲੈਣ ਦੀ ਕੋਸ਼ਿਸ਼ ਕਰਾਂਗੇ। ਇੱਕ ਤੇ ਇਹ ਹੈ ਕਿ ਮੈਂ ਆਪਣੇ ਵੱਲੋਂ ਵਧਾਈਆਂ ਦਿੰਦਾ ਜੀ, ਉਹਨਾਂ ਨੂੰ ਮੁਬਾਰਕਬਾਦ ਹੋਵੇ, ਮੋਮਿਨ ਹਲਾਲ ਮੀਟ ਐਂਡ ਗਰੋਸਰੀ ਸਟੋਰ ਦੀ ਓਪਨਿੰਗ ਹੋ ਗਈ ਸੀ 6 ਅਕਤੂਬਰ ਵਾਲੇ ਦਿਨ, ਕਿਉਂਕਿ ਉਹਨਾਂ ਦਾ ਅਸੀਂ ਲਗਾਤਾਰ ਹੀ ਅਨਾਊਂਸ ਕਰਦੇ ਰਹੇ ਹਾਂ, ਤੇ ਉਹਨਾਂ ਵੱਲੋਂ ਬੈਟਲ ਡੀਲਸ ਦੀ ਗੱਲ ਹੈ ਤੇ 6 ਅਕਤੂਬਰ ਤੋਂ ਇਹ ਸਿਲਸਿਲਾ ਸ਼ੁਰੂ ਹੋ ਚੁੱਕਿਆ। 5% ਡਿਸਕਾਊਂਟ ਵਾਲਾ, ਤੁਸੀਂ ਸਪੈਸ਼ਲ ਡਿਸਕਾਊਂਟ ਲੈਣਾ ਹੋਵੇ ਤਾਂ ਜਿੰਨੀ ਦੇਰ ਕੰਟੀਨਿਊ ਤੁਸੀਂ ਚੈੱਕ ਕਰ ਲਿਓ, ਜੇ ਚੈੱਕ ਕਰਨਾ ਹੋਵੇ ਤਾਂ 905-286-1998 905-286-1998 ਫੋਨ ਨੰਬਰ ਮਿਲਾਇਓ ਤੇ ਪੁੱਛ ਲਓ ਕੀ ਅਵੇਲੇਬਲ ਹੈ। ਪਿਛਲੀ ਇਨਫਾਰਮੇਸ਼ਨ ਦੇ ਮੁਤਾਬਕ ਲੈਮ ਸ਼ੋਲਡਰ 749 ਪਲੀਜ਼ 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 ਯਾਦ ਕਰ ਲਿਓ, 799 ਦਾ ਪਰ ਪਾਊਂਡ, ਬੀਫ ਕੀਮਾ 449 ਪਰ ਪਾਊਂਡ ਤੇ ਇਸੇ ਤਰ੍ਹਾਂ ਚਿਕਨ ਲੈਗਸ ਐਸ ਇਜ਼ 249 ਪਰ ਪਾਊਂਡ ਨੇ ਜੀ, 10 AM to 9 PM ਟੂ 9 PM ਸਵੇਰ ਦੇ 10 ਵਜੇ ਤੋਂ ਰਾਤ ਦੇ 9 ਵਜੇ ਤੱਕ ਇਹ ਖੁੱਲੇ ਹੁੰਦੇ ਨੇ, ਤੇ 10-10 ਡ੍ਰੀਮ ਰੈਸਟੋਰੈਂਟ ਯੂਨਿਟ 12 ਮਿਸੀਸਾਗਾ ਇਹਨਾਂ ਦੀ ਲੋਕੇਸ਼ਨ ਹੈ, ਤੇ ਉੱਥੇ ਜਾ ਕੇ ਤੁਸੀਂ ਇਹਨਾਂ ਤੋਂ ਡਿਸਕਾਊਂਟ ਲੈ ਸਕਦੇ ਹੋ। ਤੇ ਇਸੇ ਤਰ੍ਹਾਂ ਮਹਿੰਕ ਭਟਨਾਗਰ ਸਾਹਿਬ ਦੇ ਨਾਲ ਗੱਲਬਾਤ ਅੱਜ ਨਹੀਂ ਕਰਾਂਗੇ, ਸੋ ਇਹਨਾਂ ਦੀ ਇਨਫਾਰਮੇਸ਼ਨ ਇਹ ਸੀ ਕਿ ਜੇ ਕਿਸੇ ਤਰ੍ਹਾਂ ਦੀ ਫਾਈਨਾਂਸ਼ੀਅਲ ਨੀਡਸ ਹੋਵੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ, ਤੇ ਇਹਨਾਂ ਦੀਆਂ ਅਕਤੂਬਰ ਸਪੈਸ਼ਲ ਵੀ ਇਹਨਾਂ ਵੱਲੋਂ ਕੁਝ ਆਫਰਸ ਦਿੱਤੀਆਂ ਜਾ ਰਹੀਆਂ ਨੇ, ਐਕੁਇਟੀ ਦੇ ਉੱਪਰ ਵੀ ਤੁਹਾਨੂੰ ਚੰਗੀ ਸਲਾਹ ਮਿਲ ਸਕਦੀ ਹੈ। ਸੋ ਇਸ ਤਰ੍ਹਾਂ ਦੀ ਜੇਕਰ ਇਨਫਾਰਮੇਸ਼ਨ ਤੁਸੀਂ ਲੈਣੀ ਹੋਵੇ ਤਾਂ 6477022023 6474720 ਤੇ ਇਹਨਾਂ ਦਾ ਨੰਬਰ ਹੈ, ਤੁਸੀਂ ਅਕਤੂਬਰ ਸਪੈਸ਼ਲ ਆਫਰਸ ਬਾਰੇ ਵੀ ਉਹਨਾਂ ਤੋਂ ਪਤਾ ਕਰ ਸਕਦੇ ਹੋ। ਯੂ ਮਾਈਟ ਫਿਟ ਇਨ ਸਮ ਗੁੱਡ ਡੀਲ, ਤੇ ਰਾਜਾ ਬਾਦਸ਼ਾਹ ਸਾਹਿਬ 6472903773 6947290 ਦਾ ਨੰਬਰ ਹੈ। ਆਲ ਸਟੇਟਸ ਏਜੈਕਸ ਏਜੰਸੀ ਦੇ ਨਾਲ ਏਜੰਟ ਦੇ ਤੌਰ ਤੇ ਕੰਮ ਕਰਦੇ ਨੇ। ਇਹਨਾਂ ਕੋਲ ਸਪੈਸ਼ਲ ਡੀਲ ਦੇ ਤਹਿਤ ਇਹ ਆ ਕਿ ਜੇ ਕਿਸੇ ਕੋਲ ਦੋ ਕਾਰਾਂ ਤੇ ਇੱਕ ਘਰ ਹੋਵੇ, ਦੋ ਕਾਰਾਂ ਤੇ ਇੱਕ ਘਰ ਹੋਵੇ, ਟੂ ਕਾਰ ਐਂਡ ਵਨ ਹੋਮ, ਤੇ ਜੇਕਰ ਉਹਨਾਂ ਦੀ ਰਿਨਿਊਬਲ ਆਈ ਹੋਵੇ ਤੇ ਉਹ ਚਾਹੁੰਦੇ ਹੋਣ ਕਿ ਅਸੀਂ ਕੋਈ ਨਵੀਂ ਪਲਾਨ ਟਰਾਈ ਕਰਕੇ ਦੇਖੀਏ, ਤਾਂ ਰਾਜਾ ਬਾਦਸ਼ਾਹ ਸਾਹਿਬ ਨੂੰ ਸੰਪਰਕ ਕਰਨ ਤੇ ਹੋ ਸਕਦਾ ਉਹਨਾਂ ਨੂੰ $1,775 ਤੱਕ ਦੀ ਵੀ ਰਿਬੇਟ ਮਿਲ ਸਕਦੀ ਹੈ। ਸੋ ਇਸ ਦੇ ਨਾਲ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਚਾਹੁੰਦਾ ਜੀ। ਬਾਏ ਬਾਏ ਡਾਟਾ ਤੇ ਫਿਰ ਕੱਲ ਨੂੰ ਅਸੀਂ ਦੁਬਾਰਾ ਗੱਲਬਾਤ ਕਰਾਂਗੇ ਤੇ ਸਵੇਰੇ 8 ਵਜੇ ਮਿਲਦੇ ਹਾਂ ਜੀ। ਹੁਣ ਬਹੁਤ ਹੋ ਗਿਆ ਤੇ ਖਬਰਾਂ ਦਾ ਟਾਈਮ ਹੈ ਇਹ। ਬਾਏ ਬਾਏ।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੋਣ ਦੀਆਂ ਖਬਰਾਂ। GM ਤੇ ਯੂਨੀਅਨ ਦਰਮਿਆਨ ਡੈਡਲਾਈਨ ਤੱਕ ਸਮਝੌਤਾ ਸਿਰੇ ਚੜ੍ਹਨ ਦੀ ਉਮੀਦ ਹੋਈ ਘੱਟ। ਇਕਹਿਰੀ ਗੱਡੀ ਨੂੰ ਪੇਸ਼ ਆਏ ਹਾਦਸੇ ਦੇ ਵਿੱਚ 5 ਵਿਅਕਤੀ ਹੋਏ ਜ਼ਖਮੀ। ਬ੍ਰੈਂਪਟਨ ਚ 2 ਗੱਡੀਆਂ ਦੀ ਟੱਕਰ ਚ 3 ਵਿਅਕਤੀ ਹੋਏ ਜ਼ਖਮੀ। ਫਲਾਈਟਾਂ ਰੱਦ ਹੋਣ ਦੇ ਕਾਰਨ ਕਈ ਕੈਨੇਡੀਅਨ ਇਜ਼ਰਾਈਲ ਵਿੱਚ ਫਸੇ। ਹੁਣ ਖਬਰਾਂ ਵਿਸਥਾਰ ਨਾਲ। ਇੱਕ ਪਾਸੇ ਥੈਂਕਸਗਿਵਿੰਗ ਡੇ ਦੀ ਡੈਡਲਾਈਨ ਸਿਰ ਉੱਤੇ ਹੈ ਤੇ ਦੂਜੇ ਪਾਸੇ ਯੂਨੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਅਜਿਹੇ ਵੱਡੇ ਮੁੱਦੇ ਹਨ ਜਿਹੜੇ ਅਜੇ ਵੀ ਅਣਸੁਲਝੇ ਨੇ, ਕਿਉਂਕਿ ਜਨਰਲ ਮੋਟਰਸ ਪਿਛਲੇ ਮਹੀਨੇ ਫੋਰਡ ਨਾਲ ਹੋਏ ਸਮਝੌਤੇ ਵਾਲੇ ਕਈ ਤੱਤਾਂ ਨੂੰ ਮੰਨਣ ਤੋਂ ਇਨਕਾਰ ਕਰ ਰਹੀ ਹੈ। ਯੂਨੀਫੋਰਡ ਦੇ ਪ੍ਰੈਜ਼ੀਡੈਂਟ ਲਾਨਾ ਪੈਨ ਨੇ ਯੂਨੀਅਨ ਮੈਂਬਰਸ ਨੂੰ ਵੀਡੀਓ ਸੰਬੋਧਨ ਦੇ ਵਿੱਚ ਆਖਿਆ, ਹਾਲਾਂਕਿ ਲੋਕਲ ਤੇ ਸਬ ਕਮੇਟੀ ਪੱਧਰ ਉਤੇ ਕਈ ਨੁਕਤਿਆਂ ਉਤੇ ਸਹਿਮਤੀ ਬਣ ਚੁੱਕੀ ਹੈ, ਪਰ ਅਜੇ ਵੀ GM ਕਈ ਅਹਿਮ ਮੁੱਦਿਆਂ ਉਤੇ ਸਹਿਮਤ ਨਹੀਂ ਹੋ ਪਾਈ। ਪੇਨ ਨੇ ਕਿਹਾ ਹੈ ਕਿ ਫੋਰਡ ਵਾਲੀ ਗੱਲ GM ਨਾਲ ਬਣਦੀ ਨਜ਼ਰ ਨਹੀਂ ਆ ਰਹੀ। ਫੋਰਡ ਵਾਲਾ ਕਰਾਰ GM ਨਾਲ ਕਰਵਾਉਣਾ ਵੱਡੀ ਚੁਣੌਤੀ ਹੈ। ਫੋਰਡ ਨਾਲ ਹੋਏ ਸਮਝੌਤੇ ਦੇ ਵਿੱਚ ਕੈਨੇਡੀਅਨ ਆਟੋ ਬਾਰਗੇਨਿੰਗ ਇਤਿਹਾਸ ਦੇ ਪੱਤਿਆਂ ਦੇ ਵਿੱਚ ਸਭ ਤੋਂ ਵੱਧ ਵਾਧਾ, ਸੋਧਿਆ ਗਿਆ ਪੈਨਸ਼ਨ ਪਲਾਨ ਤੇ ਇਲੈਕਟ੍ਰੀਕਲ ਵਹੀਕਲ ਟ੍ਰਾਂਜੀਸ਼ਨ ਦੌਰਾਨ ਪ੍ਰੋਟੈਕਸ਼ਨ ਆਦਿ ਸ਼ਾਮਲ ਨੇ। ਯੂਨੀਅਨ ਦਾ ਦਾਅਵਾ ਹੈ ਕਿ GM ਦੇ ਕੋਲ ਸੈਂਕੜੇ ਫੁੱਲ ਟਾਈਮ ਵਰਕਰਸ ਹਨ ਜਿਨ੍ਹਾਂ ਨੂੰ TPTs ਦਾ ਦਰਜਾ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਨੂੰ ਪਰਮਾਨੈਂਟ ਇੰਪਲਾਈ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਅਜਿਹਾ ਕਰਕੇ GM TPT ਪ੍ਰੋਗਰਾਮ ਦੀ ਦੁਰਵਰਤੋਂ ਕਰ ਰਹੀ ਹੈ। ਅਜੇ ਵੀ ਆਸ਼ਵਾ, ਸੈਂਟ ਕੈਥਰੀਨਸ ਤੇ ਵੁੱਡਸਟਾਕ ਦੇ ਵਿੱਚ ਕਈ ਫੁੱਲ TPT ਮੈਂਬਰਸ ਨੂੰ ਇਹ ਦਰਜਾ ਨਹੀਂ ਦਿੱਤਾ ਜਾ ਰਿਹਾ। ਪੇਨ ਨੇ ਆਖਿਆ ਕਿ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਸਮਝੌਤਾ ਸਿਰੇ ਨਹੀਂ ਚੜ੍ਹਨ ਵਾਲਾ। ਜਫਰਨ ਕਾਉਂਟੀ ਦੇ ਵਿੱਚ ਇੱਕ ਹੈਰੀ ਗੱਡੀ ਨੂੰ ਪੇਸ਼ ਆਏ ਹਾਦਸੇ ਦੇ ਵਿੱਚ 5 ਵਿਅਕਤੀ ਜ਼ਖਮੀ ਹੋ ਗਏ। ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਐਤਵਾਰ ਦੁਪਹਿਰ ਨੂੰ ਸ਼ੈਲਬਰਨ ਦੇ ਉੱਤਰ ਪੂਰਬ ਦੇ ਵਿੱਚ 4th Lane ਦੀ ਕਾਉਂਟੀ ਰੋਡ ਉੱਤੇ ਮਿਲੈਂਗਟਨ ਟਾਊਨਸ਼ਿਪ ਦੇ ਵਿੱਚ ਵਾਪਰਿਆ। ਡਫਰਿਨ OPP ਨੇ ਦੱਸਿਆ ਕਿ 4 ਵਿਅਕਤੀਆਂ ਨੂੰ ਲੋਕਲ ਹਾਸਪਿਟਲ ਲਿਜਾਇਆ ਗਿਆ, ਜਦਕਿ 1 ਵਿਅਕਤੀ ਨੂੰ ਨਾਜ਼ੁਕ ਹਾਲਤ ਦੇ ਵਿੱਚ ਏਅਰਲਿਫਟ ਕਰਕੇ ਟੋਰੋਂਟੋ ਦੇ ਟਰਾਮਾ ਸੈਂਟਰ ਲਿਜਾਇਆ ਗਿਆ। 4 ਜ਼ਖਮੀਆਂ ਦੀ ਹਾਲਤ ਹੁਣ ਕਿਹੋ ਜਿਹੀ ਹੈ ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੋਟਰਿਸਟ ਨੂੰ ਇਸ ਇਲਾਕੇ ਤੋਂ ਪਾਸੇ ਰਹਿਣ ਦੇ ਲਈ ਆਖਿਆ ਜਾ ਰਿਹਾ ਹੈ। ਬ੍ਰੈਂਪਟਨ ਚ ਤੜਕਸਾਰ 2 ਗੱਡੀਆਂ ਦੀ ਟੱਕਰ ਦੇ ਵਿਚ ਇਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ। ਪੀਲ ਪੁਲਿਸ ਨੇ ਦਸਿਆ ਕਿ ਅੱਧੀ ਰਾਤ ਤੋਂ ਬਾਅਦ 2 ਗੱਡੀਆਂ ਗਿਲਿੰਗਟਨ ਡਰਾਈਵ ਤੇ ਮੇਨ ਸਟਰੀਟ ਏਰੀਆ ਦੇ ਵਿਚ ਇਕ ਦੂਜੇ ਦੇ ਨਾਲ ਟੱਕਰਾ ਗਈਆਂ। ਇਸ ਹਾਦਸੇ ਦੇ ਵਿਚ ਇਕ ਵਿਅਕਤੀ ਦੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਣ ਦੇ ਕਾਰਨ ਉਸਨੂੰ ਟਰਾਮਾ ਸੈਂਟਰ ਲਿਜਾਇਆ ਗਿਆ, ਜਦਕਿ 2 ਹੋਰਨਾਂ ਨੂੰ ਜ਼ਖਮੀ ਹਾਲਤ ਦੇ ਵਿਚ ਲੋਕਲ ਹਾਸਪਿਟਲ ਲਿਜਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਔਰ ਇਸ ਦੇ ਲਈ ਕਈ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਇਜ਼ਰਾਈਲ ਦੀ ਗਾਜ਼ਾ ਪੱਟੀ ਦੇ ਉੱਤੇ ਹਮਲਾ ਬੋਲਣ ਤੋਂ ਬਾਅਦ ਏਅਰਲਾਈਨਸ ਦੇ ਵੱਲੋਂ ਦੇਸ਼ ਵਿਚ ਬਾਹਰ ਜਾਣ ਵਾਲੀਆਂ ਉਡਾਣਾਂ ਰੱਦ ਕਰ ਦੇਣ ਦੇ ਨਾਲ ਕੁਝ ਕੈਨੇਡੀਅਨਸ ਉਥੇ ਹੀ ਫਸ ਗਏ ਨੇ। ਇਨ੍ਹਾਂ ਕੈਨੇਡੀਅਨਸ ਦਾ ਹਾਲੀਡੇ ਵੀਕਐਂਡ ਲਈ ਕੈਨੇਡੀਅਨ ਅੰਬੈਸੀ ਤੱਕ ਪਹੁੰਚਣਾ ਵੀ ਔਖਾ ਹੋ ਗਿਆ। ਇਸ ਦੌਰਾਨ ਐਤਵਾਰ ਦੁਪਹਿਰ ਨੂੰ ਗਲੋਬਲ ਅਫੇਅਰਸ ਕੈਨੇਡਾ ਨੇ ਇਕ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਉਹ ਇਸ ਗੱਲ ਤੋਂ ਜਾਣੂ ਨੇ ਕਿ ਇਸ ਲੜਾਈ ਦੇ ਵਿਚ ਇਕ ਕੈਨੇਡੀਅਨ ਮਾਰਿਆ ਗਿਆ ਤੇ 2 ਹੋਰ ਲਾਪਤਾ ਹੋਏ ਨੇ। ਇਸ ਬਿਆਨ ਦੇ ਵਿਚ ਕਿਸੇ ਹੋਰ ਕੈਨੇਡੀਅਨ ਦੇ ਮਾਰੇ ਜਾਣ ਜਾਂ ਲਾਪਤਾ ਹੋਣ ਦੀ ਜਾਣਕਾਰੀ ਨਹੀਂ ਦਿੱਤੀ ਗਈ। ਬਿਆਨ ਦੇ ਵਿਚ ਆਖਿਆ ਗਿਆ ਕਿ ਇਜ਼ਰਾਈਲ ਸਥਿਤ ਕੈਨੇਡੀਅਨ ਸਰਕਾਰ ਦੇ ਅਧਿਕਾਰੀ ਲੋਕਲ ਅਧਿਕਾਰੀਆਂ ਦੇ ਨਾਲ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਰਾਬਤਾ ਰੱਖ ਰਹੇ ਨੇ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਜਦੋਂ ਹਮਸ ਤੋਂ ਅੱਤਵਾਦੀਆਂ ਨੇ ਬਾਰਡਰ ਉਤੇ ਹਜ਼ਾਰਾਂ ਦੀ ਗਿਣਤੀ ਦੇ ਵਿਚ ਰਾਕਟ ਦਾਗੇ ਤੇ ਆਪਣੇ ਲੜਾਕੂ ਹਵਾਈ, ਜ਼ਮੀਨੀ ਤੇ ਸਮੁੰਦਰੀ ਰਸਤੇ ਰਾਹੀਂ ਬਾਰਡਰ ਉਤੇ ਕਬਜ਼ਾ ਕਰਨ ਲਈ ਭੇਜੇ। ਇਸ ਤੋਂ ਬਾਅਦ ਐਤਵਾਰ ਨੂੰ ਇਜ਼ਰਾਈਲ ਸਰਕਾਰ ਨੇ ਜੰਗ ਦਾ ਐਲਾਨ ਕਰ ਦਿੱਤਾ ਹੈ। ਤੇ ਹਮਸ ਖਿਲਾਫ ਕਾਰਵਾਈ ਦੇ ਲਈ ਫੌਜ ਨੂੰ ਹੁਕਮ ਦੇ ਦਿੱਤੇ ਨੇ। ਅਜੇ ਵੀ ਦੱਖਣੀ ਟਾਊਨਸ ਦੇ ਵਿਚ ਮੌਜੂਦ ਲੜਾਕੂਆਂ ਨੂੰ ਫੌਜ ਦਰੜਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਗਾਜ਼ਾ ਪੱਟੀ ਉੱਤੇ ਵੀ ਇਜ਼ਰਾਈਲ ਦੇ ਵੱਲੋਂ ਭਾਰੀ ਬੰਬਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਐਤਵਾਰ ਨੂੰ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਨੇ ਹਮਸ ਵੱਲੋਂ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਤੇ ਇਹ ਭਰੋਸਾ ਦਵਾਇਆ ਕਿ ਕੈਨੇਡਾ ਇਜ਼ਰਾਈਲ ਦੇ ਨਾਲ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣਦੇ। ਬ੍ਰੈਂਪਟਨ ਚ ਦੋ ਗੱਡੀਆਂ ਦੀ ਟੱਕਰ ਦੇ ਵਿਚ ਤਿੰਨ ਵਿਅਕਤੀ ਹੋਏ ਜ਼ਖਮੀ। ਇਕਹਿਰੀ ਗੱਡੀ ਨੂੰ ਪੇਸ਼ ਆਏ ਹਾਦਸੇ ਦੇ ਵਿਚ ਪੰਜ ਵਿਅਕਤੀ ਹੋਏ ਜ਼ਖਮੀ। GM ਤੇ ਯੂਨੀਅਨ ਦਰਮਿਆਨ ਡੈਡਲਾਈਨ ਤੱਕ ਸਮਝੌਤਾ ਸਿਰੇ ਚੜਨ ਦੀ ਉਮੀਦ ਹੋਈ ਘੱਟ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6470702 V23।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ, ਐਗਜ਼ੀਕਿਊਟਿਵ ਹੋਮਸ ਰਿਐਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਐਲਟੀ, ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ ehrb.ca।
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ, ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20-25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੀ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ, ਜਾਂ ਰਮਾ ਗਿੱਲ ਨੂੰ ਫੋਨ ਕਰੋ 519-569-9982, 519 5699282।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
770 AM دی نشریات سنن تے حالات حاضرہ تو باخبر رہن دے واسطے نیوز